ਕਹਿੰਦਾ ਚੰਦ ਸਿੰਨ ਮੈਨੂੰ ਚੱਲੀਏ, ਪਹਿਲਾਂ ਮੇਰੀ ਲੈਂਦਾ ਨਹੀਂ ਸੀ ਸਾਰੇ ਗੱਭਰੂ, ਚੋਰੀ ਅੱਖ ਨਾਲ ਜਿਹੜੇ ਮੈਨੂੰ ਤੱਕਦੇ, ਉਹਨਾਂ ਉੱਤੇ ਕਾਵੇ ਪੂਰੀ ਕਾਰ ਗੱਭਰੂ, ਚੋਰੀ ਅੱਖ ਨਾਲ ਜਿਹੜੇ ਮੈਨੂੰ ਤੱਕਦੇ, ਉਹਨਾਂ ਉੱਤੇ ਕਾਵੇ ਪੂਰੀ ਕਾਰ ਗੱਭਰੂ, ਕਿਹੜੇ ਆਉਣ ਦੇ ਬਹਾਨੇ ਲੱਭਦਾ, ਪਹਿਲਾਂ ਰੱਖਦਾ ਸੀ ਮੇਰੇ ਕੋਲ ਕੋਹਾਂ ਦੂਰੀਆਂ,
ਰੱਖਦਾ ਸੀ ਮੇਰੇ ਕੋਲ ਕੋਹਾਂ ਦੂਰੀਆਂ,
ਹਾਲਾ ਦਿਨ ਦੇ ਚਿਰਾਗ ਨੂੰ ਵੀ ਪਿੱਛੇ ਛੱਡਦਾ ਨੀ ਮੁੰਡਾ, ਬਿਨਾਂ ਕਹੇ ਕਾਰੇ ਦਾ ਡਵਾਂਡਾ ਪੂਰੀਆਂ, ਹਾਲਾ ਦਿਨ ਦੇ ਚਿਰਾਗ ਨੂੰ ਵੀ ਪਿੱਛੇ ਛੱਡਦਾ ਨੀ ਮੁੰਡਾ, ਬਿਨਾਂ ਕਹੇ ਕਾਰੇ ਦਾ
ਪਟਿਆਲਾ ਸ਼ਾਹੀ ਸੂਟ ਮੈਨੂੰ ਕਹਿੰਦਾ ਥੋੜਾ ਜਿਨ੍ਹਾਂ ਤੋਂ ਪਰਹੇਜ ਰੱਖ ਲਈ, ਲੱਲੀ ਜੱਲੀ ਨਾਲ ਕਹਿੰਦਾ ਅੱਖ ਨਾ ਮਲਾਈ, ਮੁੱਛ ਜੱਟ ਦੀ ਖੜਾ ਕੇ ਰੱਖ ਲਈ, ਲੱਲੀ ਜੱਲੀ ਨਾਲ ਕਹਿੰਦਾ ਅੱਖ ਨਾ ਮਲਾਈ, ਮੁੱਛ ਜੱਟ ਦੀ ਖੜਾ ਕੇ ਰੱਖ ਲਈ, ਅੱਜ ਬਣਿਆ ਸ਼ਰੀਫ ਫਿਰਦਾ, ਪਹਿਲਾਂ ਰੱਖਦਾ ਸੀ ਪੱਟੂ ਕਿਰਪਾਨਾ ਖੁੰਡੀਆਂ, ਹਾਲਾ ਦਿਨ ਦੇ ਚਿਰਾਗ ਨੂੰ ਵੀ ਪਿੱਛੇ ਛੱਡਦਾ ਨੀ ਮੁੰਡਾ, ਬਿਨਾਂ ਕਹੇ ਕਾਰੇ ਦਾ ਡਵਾਂਡਾ ਪੂਰੀਆਂ, ਹਾਲਾ ਦਿਨ ਦੇ ਚਿਰਾਗ ਨੂੰ ਵੀ ਪਿੱਛੇ ਛੱਡਦਾ ਨੀ ਮੁੰਡਾ, ਬਿਨਾਂ ਕਹੇ ਕਾਰੇ ਦਾ ਡਵਾਂਡਾ ਪੂਰੀਆਂ।
ਕਹਿੰਦਾ ਮਾੜਾ ਨਾ ਤੂੰ ਬੋਲੀ, ਬਾਕੀ ਸਭ ਕੁਛ ਕਰ ਲਊਗਾ, ਤੈਨੂੰ ਖੁਸ਼ ਰੱਖਣੇ ਤੇਰੇ ਤੇ ਆਡਰੀ ਬਣੀ, ਮੈਂ ਸਭੇ ਪੂਰੇ ਕਰ ਦਊਗਾ, ਤੈਨੂੰ ਖੁਸ਼ ਰੱਖਣੇ ਤੇਰੇ ਤੇ ਆਡਰੀ ਬਣੀ, ਮੈਂ ਸਭੇ ਪੂਰੇ ਕਰ ਦਊਗਾ, ਦਿਲ ਸੋਚ ਸੋਚ ਰਹਿੰਦਾ ਡਰਦਾ, ਕਿਤੇ ਪੈ ਨਾ ਜਾਣ ਹੁਣੇ ਉਹਦੇ ਕੋਲੋਂ ਦੂਰੀਆਂ, ਹਾਲਾ ਦਿਨ ਦੇ ਚਿਰਾਗ ਨੂੰ ਵੀ ਪਿੱਛੇ ਛੱਡਦਾ ਨੀ ਮੁੰਡਾ, ਬਿਨਾਂ ਕਹੇ ਕਾਰੇ ਦਾ ਡਵਾਂਡਾ ਪੂਰੀਆਂ, ਹਾਲਾ ਦਿਨ ਦੇ ਚਿਰਾਗ ਨੂੰ ਵੀ ਪਿੱਛੇ ਛੱਡਦਾ ਨੀ ਮੁੰਡਾ, ਬਿਨਾਂ ਕਹੇ ਕਾਰੇ ਦਾ ਡਵਾਂਡਾ ਪੂਰੀਆਂ।
ਰਾਜਿਆਂ ਦੇ ਵਾਂਗੂ ਚੰਦ ਲੈ ਕੇ ਆਉਣੀਆਂ, ਬੱਲੂਆਂ ਨੇ ਦੀ ਬਣਾਉਣਾ ਰਾਣੀ ਨੀ, ਨਾਲੇ ਮਾਪਿਆਂ ਨੂੰ ਰਾਜਾਂ ਵਿੱਚ ਰਾਜੀ ਰੱਖਣਾ, ਮਤ ਸ਼ੁਰੂ ਤੁਰ ਕੇ ਸਿਆਣੀ ਨੀ, ਨਾਲੇ ਮਾਪਿਆਂ ਨੂੰ ਰਾਜਾਂ ਵਿੱਚ ਰਾਜੀ ਰੱਖਣਾ, ਮਤ ਸ਼ੁਰੂ ਤੁਰ ਕੇ ਸਿਆਣੀ ਨੀ, ਨਾਮ ਵੀਣੀ ਉੱਤੇ ਲਿਖਿਆ ਮਨੀ, ਨਾਲੇ ਪਾਈਆਂ ਬਾਹੀਓ ਦੇ ਨਾਮ ਦੀਆਂ ਚੂੜੀਆਂ, ਹਾਲਾ ਦਿਨ ਦੇ ਚਿਰਾਗ ਨੂੰ ਵੀ ਪਿੱਛੇ ਛੱਡਦਾ ਨੀ ਮੁੰਡਾ, ਬਿਨਾਂ ਕਹੇ ਕਾਰੇ ਦਾ ਡਵਾਂਡਾ ਪੂਰੀਆਂ, ਹਾਲਾ ਦਿਨ ਦੇ ਚਿਰਾਗ ਨੂੰ ਵੀ ਪਿੱਛੇ ਛੱਡਦਾ ਨੀ ਮੁੰਡਾ, ਬਿਨਾਂ ਕਹੇ ਕਾਰੇ ਦਾ ਡਵਾਂਡਾ ਪੂਰੀਆਂ। ਮੈਨੂੰ ਬਚੀਸ਼ਕ ਦੇ ਰੰਗੀ
ਸਹੀ ਅਰਥਾਂ ਵਿੱਚ ਉੱਤਮ ਵਿਦਵਾਨ ਹੈ ਜੋ ਇਹ ਸਮਝੇ ਕਿ ਉਸ ਦੇ ਸ਼ਹਿਰ ਵਿੱਚ ਉਸ ਨਾਲੋਂ ਵੀ ਵਧੇਰੇ ਗਿਆਨ ਰੱਖਣ ਵਾਲੇ ਮੌਜੂਦ ਹਨ, ਪਰ ਜਦੋਂ ਉਹ ਆਪਣੇ ਆਪ ਨੂੰ ਸਰਵੋਤਮ ਵਿਦਵਾਨ ਸਮਝਣ ਲੱਗ ਪਵੇ ਤਾਂ ਸਮਝ ਲਵੋ ਕਿ ਉਹ ਜਾਹਲਾਂ ਦੀ ਕਤਾਰ ਵਿੱਚ ਜਾ ਖਲੋਇਆ ਹੈ। ਵਿਚਾਰ ਅਬਦੁੱਲਾ ਬਿਨ ਮੁਬਾਰਕ। ਅਜਿਹੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਤੁਹਾਡੇ ਆਪਣੇ ਹਰਮਨ ਰੇਡੀਓ ਦੇ ਨਾਲ।
ਅਸੀਂ ਅਜਿਹੇ ਦੇਸ਼ ਵਿੱਚ ਰਹਿ ਰਹੇ ਹਾਂ ਜਿੱਥੇ ਡਾਕਟਰ ਸਿਹਤ ਨਸ਼ਟ ਕਰਦੇ ਹਨ, ਵਕੀਲ ਇਨਸਾਫ ਨੂੰ ਨਸ਼ਟ ਕਰਦੇ ਹਨ, ਸਰਕਾਰਾਂ ਆਜ਼ਾਦੀ ਨੂੰ ਨਸ਼ਟ ਕਰਦੀਆਂ ਹਨ, ਅਖਬਾਰ ਇਖਲਾਕ ਜਾਂ ਨੇਕ ਚਲਣੀ ਨੂੰ ਨਸ਼ਟ ਕਰਦੇ ਹਨ ਅਤੇ ਬੈਂਕ ਸਾਡੇ ਆਰਥਿਕ ਢਾਂਚੇ ਨੂੰ ਨਸ਼ਟ ਕਰਦੇ ਹਨ। ਵਿਚਾਰ ਕ੍ਰਿਸ ਹੈਡਗਿਸ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਅੱਖੀਆਂ ਦੀ ਪਟਕਣਨੀ ਹੈ, ਅੱਖੀਆਂ ਦੀ ਪਟਕਣਨੀ, ਮੁੱਕੀ ਤੱਕ ਕੇ ਚਿਹਰੇ ਨੂੰ ਤੇਰੇ ਨੀ। ਰੱਖ ਲੈ ਤੂੰ ਸਾਮ ਗੋਰੀਏ, ਰੱਖ ਲੈ ਤੂੰ ਸਾਮ ਗੋਰੀਏ, ਦਿਲ ਅੱਜ ਤੋਂ ਹਵਾਲੇ ਤੇਰੇ ਨੀ। ਰੱਖ ਲੈ ਤੂੰ ਸਾਮ ਗੋਰੀਏ,
ਫਿਰ ਦਿਨ ਰੋਜ਼ ਫੁੱਲਾਂ ਤੇ ਹੈ, ਫਿਰ ਦਿਨ ਰੋਜ਼ ਫੁੱਲਾਂ ਤੇ ਪਾਰੇ ਮਾਰਦੇ ਲੱਖਾਂ ਗੇੜੇ ਵੇ, ਪਹਿਲੀ ਤੱਕਣੀ ਚ ਕਰਦੇ ਹੈ, ਪਹਿਲੀ ਤੱਕਣੀ ਚ ਕਰਦੇ, ਕਿਵੇਂ ਅਲੜ ਹਵਾਲੇ ਦਿਲ ਤੇਰੇ ਵੇ, ਫਿਰ ਦਿਨ ਰੋਜ਼ ਫੁੱਲਾਂ ਤੇ।
ਦੇਖ ਤੈਨੂੰ ਲੱਗੇ ਜਿਵੇਂ ਦੇਖਿਆ ਪੰਜਾਬੇ, ਦੇਖ ਤੈਨੂੰ ਲੱਗੇ ਜਿਵੇਂ ਦੇਖਿਆ ਪੰਜਾਬੇ, ਹੁਣ ਮੈਨੂੰ ਤੂੰ ਹੀ ਦਿਸਦੀ ਹੈ, ਹੁਣ ਮੈਨੂੰ ਤੂੰ ਹੀ ਦਿਸਦੀ, ਮੇਰੇ ਫਿਰਦੀਏ ਚਾਰ ਚੁਫੇਰੇ ਨੀ। ਰੱਖ ਲੈ ਤੂੰ ਸਾਮ ਗੋਰੀਏ, ਦਿਲ ਅੱਜ ਤੋਂ ਹਵਾਲੇ ਤੇਰੇ ਨੀ, ਰੱਖ ਲੈ ਤੂੰ ਸਾਮ ਗੋਰੀਏ। ਤੂੰ ਸਾਮ ਗੋਰੀਏ, ਰੱਖ ਲੈ ਤੂੰ ਸਾਮ ਗੋਰੀਏ, दिल अज तो हवाले तेरे नी रख ले तू साम गोरिए
ਦੀ ਪ੍ਰੇਰਣਾ ਨਾਲ ਅਸੀਂ ਚੱਲਣਾ ਆਰੰਭ ਹੀ ਕਰਦੇ ਹਾਂ ਪਰ ਚੱਲਦੇ ਅਸੀਂ ਆਪਣੀ ਹਿੰਮਤ ਅਤੇ ਮਿਹਨਤ ਨਾਲ ਹੀ ਹਾਂ। ਵਿਚਾਰ ਨਰਿੰਦਰ ਸਿੰਘ ਕਪੂਰ। ਚੰਗੇ ਵਿਚਾਰਾਂ ਲਈ ਵਚਨਬੱਧ ਹੈ ਹਰਮਨ ਰੇਡੀਓ।
ਜੀ ਪਿਆਰਿਓ, ਸਤਿ ਸ੍ਰੀ ਅਕਾਲ ਜੀ। ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਹਰਮਨ ਰੇਡੀਓ ਆਸਟ੍ਰੇਲੀਆ ਨੂੰ ਸੁਣਦੇ ਪਏ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਵੀਰ ਮਨਦੀਪ ਸਿੰਘ ਢਿੱਲੋਂ ਵੱਲੋਂ। ਲਓ ਜੀ, ਪ੍ਰੋਗਰਾਮ ਲੈ ਕੇ ਹਾਜ਼ਰਤ ਤੁਹਾਡਾ ਵੀਰ। ਮੈਨੂੰ ਉਮੀਦ ਹੈ ਕਿ ਤੁਹਾਨੂੰ ਬਹੁਤ ਬਹੁਤ ਪਸੰਦ ਆਏਗਾ। ਇੱਥੇ ਬਹੁਤ ਜ਼ਿਆਦਾ ਠੰਡ ਹੋ ਚੁੱਕੀ ਹੈ, ਅੱਜ ਹਲਕੀ ਹਲਕੀ ਧੁੰਦ ਵੀ ਪਈ ਸੀ ਜਿਹਦਾ ਕਰਕੇ ਅਸੀਂ ਥੋੜਾ ਜਿਹਾ ਲੇਟ ਹੋ ਗਏ। ਵੈਸੇ ਤੁਸੀਂ ਕਹਿਣਾ ਤੁਸੀਂ ਤਾਂ ਰੋਜ਼ ਲੇਟ ਹੋ ਜਾਂਦੇ ਆ, ਪਰ ਕੀ ਕਰੀਏ ਜੀ, ਸਿਆਲਾ ਦਾ ਦਿਨ ਆ ਤੇ ਰੋਟੀ ਪਾਣੀ ਕਰਦੇ ਜਾਂ ਧੁੰਦਾਂ ਦੇ ਵਿੱਚ ਸਫ਼ਰ ਤੈਅ ਕਰਦੇ ਥੋੜਾ ਜਿਹਾ ਸਮਾਂ ਲੱਗ ਜਾਂਦਾ। ਉਹਦੇ ਲਈ ਅਸੀਂ ਮਾਫ਼ੀ ਜ਼ਰੂਰ ਚਾਹੁੰਦੇ ਹਾਂ, ਪਰ ਸਾਨੂੰ ਇੰਨਾ ਜ਼ਰੂਰ ਆ ਕਿ ਸਾਡੇ ਭਰਾ ਸਾਡੇ ਵੀ ਉਹ ਮਾਫ਼ ਕਰਨਗੇ। ਕਹਿੰਦੇ ਹੁੰਦੇ ਆ ਕਿ ਮਾਫ਼ ਕਰਨ ਵਾਲਾ ਸਭ ਤੋਂ ਜ਼ਿਆਦਾ ਵੱਡਾ ਤੇ ਜ਼ਿਆਦਾ ਮਹਾਨ ਹੁੰਦਾ, ਤੇ ਗਲਤੀ ਕਰਨ ਵਾਲਾ ਤੇ ਉਹ ਬੰਦਾ ਤਾਂ ਹੈ ਹੀ ਭੁੱਲਾਂ ਦਾ ਪੁਤਲਾ। ਲਓ ਜੀ, ਫੇਰ ਆਪਾਂ ਸਾਰੀਆਂ ਭੁੱਲਾਂ ਨੂੰ ਠੀਕ ਠਾਕ ਕਰਦੇ ਹੋਏ ਤੇ ਪ੍ਰੋਗਰਾਮ ਵਿੱਚ ਪਹੁੰਚ ਚੁੱਕੇ ਹਾਂ। ਤਾਇਆ ਜੀ ਜਦ ਤੱਕ ਆਉਂਦੇ ਨੇ, ਕਿਉਂਕਿ ਤਾਇਆ ਜੀ ਸਿੱਖਦੇ ਸੀ ਤੇ ਮੈਂ ਸੀ ਗੱਡੀ ਤੇ, ਮੈਂ ਜਲਦੀ ਜਲਦੀ ਆ ਗਿਆ ਤੇ ਤਾਏ ਹੋਰੀ ਆਉਂਦੇ ਹੁਣੇ ਆ। ਜਦ ਤੱਕ ਆਉਂਦੇ ਨੇ ਆਪਾਂ ਉਹਨਾਂ ਨਾਲ ਤੁਹਾਡੀਆਂ ਗੱਲਾਂ ਬਾਤਾਂ ਕਰਾਵਾਂਗੇ ਤੇ ਤੁਸੀਂ ਆਪਣੇ ਫਰਮਾਇਸ਼ੀ ਪ੍ਰੋਗਰਾਮ ਦੇ ਵਿੱਚ ਫਰਮਾਇਸ਼ਾਂ ਜ਼ਰੂਰ ਪੂਰੀਆਂ ਕਰਨੀਆਂ ਨੇ। ਨੰਬਰ ਸਾਡਾ ਨੋਟ ਕਰ ਲਓ ਜੀ, ਜਿਸ ਤੇ ਤੁਸੀਂ ਸਾਨੂੰ ਫਰਮਾਇਸ਼ਾਂ ਭੇਜਣੀਆਂ ਨੇ। ਸਭ ਤੋਂ ਪਹਿਲਾਂ ਤੁਸੀਂ ਈਮੇਲ ਕਰ ਸਕਦੇ ਹੋ, ਈਮੇਲ ਆਈਡੀ ਹੈ ਸਾਡੀ request@harmanradio.com ਤੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਟੈਲੀਗ੍ਰਾਮ ਤੇ ਵੀ ਸਾਨੂੰ ਸੁਨੇਹਾ ਭੇਜ ਸਕਦੇ ਹੋ। ਟੈਲੀਗ੍ਰਾਮ ਐਪਲੀਕੇਸ਼ਨ ਤੁਸੀਂ ਗੂਗਲ ਪਲੇ ਤੋਂ ਲੈ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਤੇ ਜਾ ਕੇ। ਉਹਦੇ ਕਾਲ ਆਪਸ਼ਨ ਦੇ ਵਿੱਚ ਤੁਸੀਂ ਆਪਣੇ ਲੋਕਲ ਨੰਬਰਾਂ ਤੇ ਡਾਇਲ ਕਰਕੇ ਸਾਨੂੰ ਜਿਹੜਾ ਸੁਨੇਹਾ ਭੇਜ ਸਕਦੇ ਹੋ। ਲਓ ਜੀ, ਫਿਰ ਪ੍ਰੋਗਰਾਮ ਦਾ ਆਗਾਜ਼ ਆਪਾਂ ਬੜੇ ਖੂਬਸੂਰਤ ਗੀਤ ਦੇ ਨਾਲ ਕਰਦੇ ਹਾਂ। ਬਹੁਤ ਪਿਆਰਾ ਗੀਤ ਆ, ਰੋਸ਼ਨ ਪ੍ਰਿੰਸ ਦੀ ਆਵਾਜ਼ ਦੇ ਵਿੱਚ ਆਪਾਂ ਇਸ ਗੀਤ ਨੂੰ।
ਦਿਲ ਕਰਦਾ ਫੇਰ ਨਾ ਕਿਹੋ ਕੇ ਵਾਜਾ ਬੰਦ ਕਰਤਾ, ਨੱਚ ਲੋ ਵੀ ਜੀਦਾ ਜੀਦਾ ਦਿਲ ਕਰਦਾ ਫੇਰ ਨਾ ਕਿਹੋ ਕੇ ਵਾਜਾ ਬੰਦ ਕਰਤਾ। ਉਹ ਵੱਜੂ ਜਿੰਨਾ ਚਿਰ ਵੋਲੀਅਮ ਫੁੱਲ ਵੱਜਣਾ, ਲੱਗੇ ਡਾਂਸ ਫਲੋਰ ਖਾਲੀ ਹੋਣਾ ਅੱਜ ਨਾ, ਵੱਜੂ ਜਿੰਨਾ ਚਿਰ ਵੋਲੀਅਮ ਫੁੱਲ ਵੱਜਣਾ, ਲੱਗੇ ਡਾਂਸ ਫਲੋਰ ਖਾਲੀ ਹੋਣਾ।
ਨੱਚ ਲੋ
ਲਓ ਜੀ ਬੜਾ ਖੂਬਸੂਰਤ ਗੀਤ ਆਪਾਂ ਸੁਣਿਆ ਜੀ। ਓ ਪਾਓ ਤਾਇਆ ਜੀ ਆ ਜਾ ਇੱਧਰ ਦੀ ਉਹ ਫੜਿਆ ਮੂਹਰਿਆ ਮਾਰਿਆ ਇੱਥੇ ਮਰਿਆ ਪਿਆ ਮੈਂ ਉੱਥੇ ਔਖੇ ਮਰਿਆ ਪਿਆ ਕੀ ਗੱਲ ਹੋ ਗਈ ਉਹ ਫੜਿਆ ਮੂਹਰਿਆ ਮਾਰਿਆ ਮੈਂ ਰਾਹ ਨੀ ਦੇਖਿਆ ਤੇ ਮੈਂ ਇੱਧਰ ਕਦੇ ਜਾ ਕਦੇ ਉਧਰ ਜਾ ਮੁੜ ਕੇ ਅਕਬਰ ਫੇਰ ਚੋੜਿਓ ਨੀ ਲੱਭਿਆ ਉਤੋਂ ਦੀ ਪੱਛੀ ਲਗੇ ਨੀ ਪਈ ਇਹਦਾ ਰਹਿ ਰੱਬ ਦਾ ਨਾਂ ਮੈਂ
ਤਾਂ ਨੀ ਸੀ
ਤੈਨੂੰ ਕੀ ਲੱਗਦਾ ਗੱਡੀ ਜੀ ਪਤਾ ਉਥੋਂ ਖਤਿਆਂ ਬਈ ਨੀ ਆਉਂਦਾ ਆਲੂ ਆਣਿਆ ਨੇ ਬਹੁਤ ਧੁੰਦ ਕੀਤੀ ਪਈ ਆ ਫੜਾ ਮੂੰਹ ਮਾਰਿਓ ਕੋਈ ਹਰਾ ਹੀਟਰ ਲਾ ਦਾ ਉਹਨੇ ਤੁਹਾਨੂੰ ਕਿਤੇ ਲੈ ਜਾ ਰੱਬ ਜਾ ਕੇ
ਹੀਟਰ ਤਾਂ ਲਾ ਲੈਨੇ ਆ ਉਹ ਮੀਟਰ ਬਹੁਤ ਘੁੰਮਦਾ ਹੀਟਰ ਨਾ
ਹੀਟਰ ਆਪਣੇ ਇਥੇ ਕਿ ਨਾਨੇ ਨਾਨਕੇ ਦਾਦਕਿਆਂ ਦੇਣਾ ਬਿੱਲ ਆਪ ਦਿੰਦੇ ਰਹਿਣਗੇ ਰੇੜੂਏ ਆਏ
ਰੇੜੀ ਵਾਲੇ
ਆਹੋ ਤੇ ਫਿਰ ਹੁਣ ਅਸੀਂ ਠਰ ਗਿਆ ਮਰ ਗਿਆ ਤੇ ਫਿਰ ਵੀ ਕੁਛ ਦੇਣਾ ਹੀ ਨੀ ਮਿਲ ਗਈ ਦਾ
ਮਰ ਗਿਆ
ਨਹੀਂ ਮਰਦੇ ਤਾਂ ਤੁਹਾਨੂੰ ਮਰਨ ਨੀ ਦੇਣਾ ਅੱਛਾ ਤੂੰ ਬੜੇ ਜਮਦੂਤ ਦਿਆ ਬਾਂਹ ਫਾਲਣੀ ਆ ਲੱਤ ਫਾਲਣੀ ਨਾ ਲਿਜਾਓ ਜੀ ਨਾ ਲਿਜਾਓ ਜੀ ਫੜਾਂਗੇ ਪੁੱਤ ਦੀਂਦੇ ਉਸੇ ਨੂੰ ਜਾਂ ਜਿਹਨਾਂ ਨੂੰ ਲੈਣ ਆਉਂਦੇ ਆ ਆਲੇ ਦੁਆਲੇ ਨੂੰ ਨੀ ਦੀਂਦੇ ਜਾਂ ਕੁੱਤਿਆਂ ਨੂੰ ਦੀਂਦੇ ਆ ਕੁੱਤਾਂ ਤੈਨੂੰ ਦੱਸ ਦਿੰਦੇ ਵੀ ਆ ਦੀਂਦੇ ਆ
ਹੈ ਤਾਂ ਬੰਦਾ ਹੀ ਆ
ਤੇ ਫੇਰ ਆ ਕੁੱਤਿਆਂ ਨੂੰ ਤੁਹਾਨੂੰ ਕਿੱਦਾਂ ਪਤਾ ਦੀਂਦੇ ਆ ਉਹ ਜਿੱਥੇ ਕੋਈ ਬੰਦਾ ਮਰਨ ਵਾਲਾ ਹੋਵੇ ਕੋਈ ਜਮਦੂਤ ਫਿਰਦੇ ਹੁਣ ਟਕੂਏ ਗੜਾਸੀਆਂ ਲੈ ਕੇ ਤੇ ਇਹਦਾ ਮਤਲਬ ਇਹ ਨੀ ਕਿ ਪਿੰਡ ਪਹਿਰਾ ਲੱਗਾ ਹੋਇਆ
ਅੱਛਾ
ਇਹਦਾ ਮਤਲਬ ਆ ਕੋਈ ਆਲੇ ਦੁਆਲੇ ਬੰਦਾ ਫਟੀਕਣ ਵਾਲੇ ਆ ਪਹਿਲਾਂ ਹੀ ਬਹਿ ਜਾਂਦੇ 10-15 ਮਿੰਟ ਆ ਕੇ ਅਡਵਾਂਸ
ਜੀ
ਕਿਉਂਕਿ ਇੱਥੇ ਤੇ ਲੇਟ ਸੇਟ ਚੱਲ ਜਾਂਦਾ ਉਹ ਰੱਬ ਦੀ ਦਰਗਾਹ ਹੀ ਨੀ ਚੱਲਦਾ ਜਿਹੜਾ ਯਮਦੂਤ ਲੇਟ ਲੈ ਕੇ ਆ ਰੂਹ ਨੂੰ ਉਹ ਯਮਦੂਤ ਨੂੰ ਕਹਿੰਦੇ ਹੁਣ ਇਹਨੂੰ ਵਾਪਸ ਭੇਜ ਦਿਓ ਇਹਦੀ ਫਾਈਲ ਹੈਜ ਬੀਨ ਡਿਲੀਟਡ ਪਹਿਲਾਂ ਹੀ ਹੋ ਗਈ ਆ ਤੇ ਭੇਜ ਦਿਓ ਜਾ ਕੇ ਫਿਰ ਉਹਨਾਂ ਨੂੰ ਜਾ ਕੇ ਛੱਡ ਕੇ ਆਉਣਾ ਪੈਂਦਾ ਕਿੰਨਾ ਪੈਂਡਾ ਤੈਅ ਕਰਨਾ ਪੈਂਦਾ ਧਰਤੀ ਤੋਂ ਪਤਾਲ ਤੱਕ ਤੇ ਪਤਾਲ ਤੋਂ ਫੇਰ ਧਰਤੀ ਤੱਕ ਹਾਂਗਕਾਂਗ ਜਿੰਨਾ ਸਫ਼ਰ ਪੈਂਦਾ ਰੌਲਾ ਤੇਰਾ ਪਾਇਆ ਇਹ ਗੱਲਾਂ ਬਾਤਾਂ ਇਹ ਕਰਕੇ ਥੋੜਾ ਜਿਹਾ ਪਰਹੇਜ ਕਰਨਾ ਪੈਂਦਾ ਆਹ ਗੱਲਾਂ ਬਾਤਾਂ ਮਾਂ ਬੋਲੂ ਨੇ ਰਹਿਣ ਦਾ ਤੇ ਹੁਣ ਕੁੱਤਿਆਂ ਨੂੰ ਤਾਂ ਦੀਂਦਾ ਆਦਿ ਜਦੋਂ ਬੰਦੇ ਉਸ ਫਿਰਦੇ ਹੁੰਦੇ ਆ ਯਮਦੂਤ ਤੇ ਕੁੱਤੇ ਮੂੰਹ ਛੱਡ ਕੇ ਕਹਿੰਦੇ ਨੇ ਕਰਦੇ ਨਾ ਇੱਦਾਂ
ਕਰਦੇ
ਉਹ ਯਮਦੂਤਾਂ ਨੂੰ ਕਹਿੰਦੇ ਹੁੰਦੇ ਆ ਲੋਕਾਂ ਨੂੰ ਕਹਿੰਦੇ ਹੁੰਦੇ ਵੀ ਭਾਈ ਫਿਰਦੇ ਆ ਨਾਮ ਜਪ ਲੋ ਜਿਹਦੀ ਵਾਰੀ ਆ ਗਈ ਜਪੇ ਨਾਮ ਤੇ ਲੈ ਗਿਆ ਤੇ ਸਿੱਧੇ ਸਵਰਗਾ
ਤਾਇਆ ਜੀ ਇਹ ਕਿੱਦਾਂ ਹੋ ਸਕਦਾ ਜਿਹੜਾ ਬੰਦਾ ਸਾਰੀ ਉਮਰ ਪਾਪ ਕਰਦਾ ਰਿਹਾ ਉਹ ਇਕਦਮ ਐਂਡ ਤੇ ਰੱਬ ਦਾ ਨਾਮ ਲੈਣ ਲੱਗ ਪਏ ਤੇ ਉਹਨੂੰ ਸਵਰਗ ਮਿਲ ਜੂ ਉਹ ਪੁੱਤ ਨਾਮ ਇੱਕ ਪਲ ਦਾ ਹੀ ਬੰਦੇ ਨੂੰ ਕਈ ਵਾਰ ਤਾਰ ਦਿੰਦਾ। ਰੱਬ ਕੋਈ ਹਿਸਾਬ ਕਿਤਾਬ ਇੱਦਾਂ ਨੀ ਰੱਖਦਾ ਵੀ ਕਿੰਨੇ ਪ੍ਰਤੀਸ਼ਤ ਸੁੱਖ ਆ ਤੇ ਕਿੰਨੇ ਪ੍ਰਤੀਸ਼ਤ ਦੁੱਖ ਆ, ਕਿੰਨੇ ਫੀਸਦੀ ਇਹਦੇ ਪਾਪ ਆ ਤੇ ਕਿੰਨੇ ਫੀਸਦੀ ਇਹਦੇ ਪੁੰਨਾ, ਇਹ ਨੀ ਦੇਦਾ। ਇੱਕ ਤੁਹਾਡੀ ਗਲਤੀ ਸਾਰੇ ਕੀਤੇ ਹੋਏ ਪੁੰਨ ਚੰਗਿਆਈਆਂ ਤੇ ਪਾਣੀ ਫਿਰ ਜਾਂਦੀ। ਮੰਨ ਲਓ ਇੱਕ ਬੰਦਾ ਉਹਦੀ ਬਹੁਤ ਇੱਜ਼ਤ ਆ, ਬਹੁਤ ਉਹਨੂੰ ਦੇ, ਬਹੁਤ ਉਹਨੂੰ ਰਿਸਪੈਕਟ ਕਰਦੇ ਆ, ਉਹਨੇ ਐਸੀ ਕਰਤੂਤ ਕਰ ਦਿੱਤੀਆਂ ਜਿਹਦਾ ਕੋਈ ਹਿਸਾਬ ਨਹੀਂ, ਇਹਨੂੰ ਮਾਫ਼ੀ ਨਹੀਂ, ਤੇ ਸਾਰੇ ਕੀਤੇ ਕੰਮ ਤੇ ਪਾਣੀ ਭਰ ਜਾਂਦਾ। ਫਿਰ ਜਾਂਦਾ ਕਿ ਨਹੀਂ
ਜੀ,
ਇਹ ਹਿਸਾਬ ਆ। ਹੁਣ ਜਿਹੜੇ ਪਖੰਡੀ ਬਾਬੇ ਫੜ ਹੋਏ ਆ, ਦੂਜਾ ਫੜ ਹੋਏ ਆ, ਉਹਨਾਂ ਨੇ ਪਹਿਲਾਂ ਜੇ ਕੋਈ ਚੰਗਾ ਕੰਮ ਵੀ ਕੀਤਾ ਹੋਊ, ਕੋਈ ਦਾਨ ਕੀਤਾ ਹੋਊ, ਕਈ ਬੱਚੇ ਪੜ੍ਹਾਏ ਹੋਣਗੇ, ਕਈਆਂ ਨੂੰ ਕੋਈ ਜ਼ਮੀਨਦਾਰ ਲੈਤੀ ਹੋਊ, ਦਿਖਾਵੇ ਦੇ ਲਈ ਜਾਈਆਂ, ਉਹਨਾਂ ਦੀ ਇੱਕ ਕਰਤੂਤ ਨੇ ਸਾਰੀਆਂ ਉਹਨਾਂ ਦੀਆਂ ਕੀਤੀਆਂ ਚੰਗਾਈਆਂ ਤੇ ਪਾਣੀ ਫਿਰ ਤਾਂ ਕੋਈ ਹੁਣ ਨਾ ਚਾਹ ਕੇ ਵੀ ਉਹਨਾਂ ਨੇ ਚੰਗੇ ਕੰਮ ਦੀ ਗੱਲ ਕਰ ਸਕਦਾ ਹੀ ਨਹੀਂ। ਜੇ ਕਰਦਾ ਤਾਂ ਦੱਸ ਦੇ
ਜੀ,
ਜੇ ਇੱਕ ਗਲਤੀ ਬੰਦੇ ਦੇ ਚੰਗੇ ਕੰਮਾਂ ਤੇ ਪੂਰਾ ਪੋਚਾ ਲਾ ਸਕਦੀ ਆ, ਤੇ ਕੀ ਇੱਕ ਚੰਗਿਆਈ ਬੰਦੇ ਦੇ ਸਾਰੇ ਕੀਤੇ ਮਾੜੇ ਕੰਮਾਂ ਤੇ ਪੋਚਾ ਨਹੀਂ ਫਿਰ ਸਕਦੀ? ਕਦੇ ਵੇਖਿਆ ਨੀ, ਵੇਖਿਆ ਨੀ ਨਾ ਪੁੱਤ ਕਦੇ ਨੀ ਕਦੇ ਇਸ ਕਿਸੇ ਨੇ ਬੰਦੇ ਨੇ ਇੰਨੀ ਉਦਮ ਕੀਤਾ ਹੀ ਨਹੀਂ। ਜਿਨ੍ਹਾਂ ਨੇ ਇਹ ਉਦਮ ਕੀਤੇ ਨੇ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ, ਤੇ ਜਿਨ੍ਹਾਂ ਨੇ ਇਹ ਉਦਮ ਹੀ ਨਹੀਂ ਕੀਤੇ ਉਹਨਾਂ ਨੂੰ ਕੀ ਪਤਾ ਲੱਗਣਾ ਸਵਾਹ ਸਤਾਈ ਕਿਉਂ ਲਿਆਂਦੀ। ਚਲੋ ਇਹ ਗੱਲਾਂ ਇਹ ਬਾਤਾਂ ਨੇ ਉਹ ਤੇ ਸਮਝਦੇ ਸਮਝਦੇ ਸਮਝੋ। ਤੁਹਾਡਾ ਚੋਣ ਪ੍ਰਚਾਰ ਕਿਵੇਂ ਚੱਲਦਾ? ਚੋਣ ਪ੍ਰਚਾਰ ਤਾਂ ਠੀਕ ਚੱਲੀ ਜਾਂਦਾ, ਤੇ ਬੂਟਾ ਥਾਂ ਸਾਡੇ ਘਰੇ ਆ ਗਿਆ ਵੋਟ ਦਾ ਪ੍ਰਚਾਰ ਕਰਨ। ਅੱਛਾ, ਤਾਈ ਤੇਰੀ ਸੀ ਘਰੇ, ਨਿਆਣੇ ਸੀ, ਨੌਵਾਂ ਸੀ ਤੇ ਉਹ ਤੇ ਬੈਠੀਆਂ ਸੀ। ਅੱਛਾ, ਮੈਨੂੰ ਬੜਾ ਇਸ ਗੱਲ ਦਾ ਲਗਾ ਵੀ ਮੈਂ ਕਿਹਾ ਵੀ ਸ਼ਾਬਾਸ਼ ਭਾਈ, ਸਾਡੇ ਬੰਦਿਆਂ ਨੂੰ ਤੇ ਕਰਦਾ ਰਹਿੰਦੇ ਆ ਤੇ ਸਾਨੂੰ ਹੀ ਮਤਲਬ ਜਵਾਬ ਦੇਣੀ, ਸਾਨੂੰ ਹੀ ਕਹੀ ਜਾਂਦੇ ਵੀ ਆਹ ਗੱਲਾਂ ਬਾਤਾਂ
ਜੀ।
ਲੋ ਜੀ, ਅੱਜ ਸਾਡੇ ਸੰਧੂ ਸਾਹਿਬ ਵੀ ਪਹੁੰਚੇ ਨੇ, ਸਰੋਤੇ ਸਾਡੇ ਰੋਜ਼ ਪੁੱਛਦੇ ਵੀ ਸੰਧੂ ਸਾਹਿਬ ਸਾਲ ਹੋ ਗਿਆ ਤੁਸੀਂ ਉਹਨਾਂ ਦੇ ਦਰਸ਼ਨ ਹੀ ਨੀ ਕਰਾਏ, ਉਹਨਾਂ ਦੀਆਂ ਗੱਲਾਂ ਸਾਨੂੰ ਪਿਆਰੀਆਂ ਬਹੁਤ ਲੱਗਦੀਆਂ ਵੀ ਤੇ ਸਿੰਗਾਪੁਰ ਦੇ ਬੀਜੇਪੀ ਤੇ ਨੀ ਚਲੇ ਗਏ, ਤੇ ਅੱਜ ਅਸੀਂ ਚੇਚੇ ਤੌਰ ਤੇ ਸੰਧੂ ਸਾਹਿਬ ਨੂੰ ਵੀ ਆਮੰਤਰਣ ਦਿੰਦੇ ਆ ਵੀ ਉਹ ਵੀ ਅੱਜ ਸਰੋਤਿਆਂ ਦੇ ਨਾਲ ਦੋ ਚਾਰ ਪਿਆਰ ਦੀਆਂ ਸਾਂਝਾਂ ਪਾਉਣ, ਤੇ ਸਰਪੰਚ ਜੀ ਸਾਨੂੰ ਦੱਸਣ ਵੀ ਉਹ ਬੂਟੀ ਆਲਾ ਕਿ ਸਾਡੇ ਆਲਾ
ਬੂਟੀ ਆਲਾ। ਗੱਲ ਏਦਾਂ ਜੀ ਬਈ, ਤਾਜ ਵੀ ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ ਹੈ, ਤੇ ਮੇਰਾ ਸਹੀ ਵਿਚਾਰ ਸੀਗਾ ਬਈ ਬੰਦਾ ਕੋਈ ਚੰਗਾ ਲੱਭ ਪਵੇ। ਤੇ ਸਾਡਾ ਜਿਹੜਾ ਪਿੰਡ ਆ ਨਾ, ਇਹ ਪਹਿਲਾਂ ਹੀ ਬਹੁਤ ਪਛੜ ਚੁੱਕਾ ਆ
ਜੀ।
ਤੇ ਕੁਛ ਜਿਹੜੀ ਧੜੇ ਬੰਦੀ ਆ, ਮੈਂ ਚਾਹੁੰਦਾ ਦੂਰ ਹੋ ਜਾਵੇ
ਜੀ।
ਤੇ ਮੈਂ ਤਾਂ ਬਾਬਾ ਜੀ ਨੂੰ ਵੀ ਬੇਨਤੀ ਕੀਤੀ ਸੀ ਕਿ ਪਿੰਡਾਂ ਚ ਮਾਰੋ ਗੇੜਾ ਤੇ ਇਹਨਾਂ ਮੂਰਖਾਂ ਨੂੰ ਸਮਝਾਓ। ਪਿਛਲੀ ਵਾਰੀ ਵੀ ਸਰਬਸੰਮਤੀ ਹੋ ਚੱਲੀ ਸੀਗੀ ਤੇ ਉਹ ਆਪਾਂ ਹੁਣ ਮੈਂ ਕੀ ਨਾਂ ਕੀ ਲੈਣਾ ਸਵੇਰ ਸਵੇਰੇ,
ਉਹ ਨਾਂ ਤੂੰ ਨੀ ਚੰਗੇ ਲੱਗਦੇ।
ਤਾਂ ਇੱਕ ਬੰਦੇ ਨੇ ਚੁੱਕਣਾ ਉਹ ਐਸਾ ਡੱਕਾ ਦਿੱਤਾ ਤੇ ਉਹ ਬਈ ਵੋਟਾਂ ਪਵਾ ਕੇ ਛੱਡੀਆਂ।
ਹਾਡੇ ਕੋਈ ਵਿੱਚੋਂ ਇਹਨਾਂ ਦੇ ਇੱਕ ਦੋ ਬੰਦੇ ਹੁੰਦੇ ਜਿਹੜੇ ਬੰਦੇ ਨੂੰ ਲੈਂਦੇ ਲਕੋਂ ਲਾਇਆ।
ਬਸ 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 ਹੈ, ਇਹ ਜੇ ਪਰਮਾਤਮਾ ਇਹਨਾਂ ਨੂੰ ਸਮੋਧੀ ਦੇ ਦੇਵੇ, ਇਹ ਜਿਹੜਾ ਪੰਜਾਬ ਜਿਹੜਾ ਫੁੱਲ ਗੁਲਾਬ ਦਾ ਸੀਗਾ ਇੱਕ ਚ ਫੇਰ ਵੀ ਮਹਿਕਣ ਲੱਗ ਪਵੇ
ਲੱਗ ਸਕਦਾ ਇਹਦੇ ਵਿੱਚ ਉਹ ਗੱਲ ਨਹੀਂ। ਤੇ ਸੰਧੂ ਸਾਹਿਬ ਕਈ ਨਾ ਮੈਨੂੰ ਪਤਾ ਨੀ ਕਿਹੜੇ ਕਹਿੰਦੇ ਇਹਨੇ ਸਾਡੇ ਪਿੰਡ ਤੇ ਦਾਰੂ ਹੁਣ ਤੋਂ ਹੀ ਵਰਤਾਉਣੀ ਸ਼ੁਰੂ ਕੀਤੀ ਆ। ਮੈਂ ਕਿਹਾ ਸ਼ਾਬਾਸ਼ ਵੀ ਜਿਹੜੇ ਸਰਪੰਚ ਨੇ ਦਾਰੂ ਸਿੱਕਾ ਚਲਾ ਤਾ ਉਹ ਸਵਾਰ ਕੀ ਲਓ, ਉਹਨੇ ਪੈਸੇ ਤੁਹਾਡੇ ਕੋਲੋਂ ਕੱਢਣੇ, ਕਿਥੋਂ ਲੈ ਆਉਣੇ ਉਹਨੇ?
ਹੋਰ ਸੁਣਾ ਤੈਨੂੰ ਮੈਂ ਦੱਸਾਂ
ਜੀ,
ਸਾਡੇ ਪਿੰਡ ਦਾ ਬੋਲੀ ਲੱਗ ਗਈ ਆ, ਇੱਕ ਕਹਿੰਦਾ ਮੈਂ ਦੇਵਾਂਗਾ 20 ਲੱਖ,
ਸਾਡੇ ਵੀ ਕਿਤੇ ਬੋਲੀ ਲੱਗ ਜਾਵੇ, ਕਿਤੇ ਅਸੀਂ ਵੀ ਕਿਤੇ ਪੈਸਾ ਹੀ ਵੱਟ ਲਈਏ, ਏਦਾਂ ਦੀ ਬੋਲੀ ਚਲੋ ਪੈਣ ਜੀ ਲੱਗ ਜੂ।
ਨਹੀਂ ਮੈਂ ਏਦਾਂ ਸੋਚਦਾ ਜਿਹੜਾ ਕਹਿੰਦਾ ਮੈਂ 20-25 ਲੱਖ ਦੀ ਸਰਪੰਚੀ ਲੈਣੀ ਆ, ਉਹ ਮਗਰੋਂ ਕੀ ਚੰਦ ਚੜਾ,
ਮਗਰੋਂ ਤੇ ਉਹ 80 ਲੈ ਕੇ ਕੰਮ ਨਿਬੇੜੋ ਨਹੀਂ ਜੇ ਸਮਝ ਉਹ 20 ਲੈ ਕੇ ਸਰਪੰਚੀ ਲੈਂਦਾ ਉਹ 20 ਲੱਖ ਪਿੰਡ ਦੇ ਵਿਕਾਸ ਤੇ ਲੱਗ ਜਾਂਦਾ।
ਅੱਛਾ
ਤੇ ਜੇ ਏਦਾਂ ਚਾਹੁੰਦਾ ਵੀ ਮੈਂ 20 ਲੱਖ ਪਿੰਡ ਤੇ ਲਾਉਣ ਨੂੰ ਤਿਆਰ ਆ ਤੇ ਮੈਂ ਸਰਪੰਚ ਬਣਨਾ ਚਾਹੁੰਦਾ, 20 ਲੱਖ ਮੈਂ ਪਹਿਲਾਂ ਦੇ ਰਿਹਾ।
ਅੱਛਾ
ਤੇ ਅਗਲਾ 40 ਲੈ ਰਿਹਾ। ਜੇ ਇਹ ਵੰਡੇ ਜਾ ਰਿਹਾ ਸ਼ਰਾਬਾਂ ਚ ਜਾਂ ਇਹ ਲੋਕਾਂ ਦੇ ਘਰਾਂ ਚ ਵੰਡੇ ਜਾ ਰਿਹਾ, ਉਹ ਹੋ ਗਏ ਰਿਸ਼ਵਤ।
ਠੀਕ ਆ।
ਜੇ ਅਗਲਾ ਕਹਿੰਦਾ ਮੈਂ 20 ਲੱਖ ਚ ਵਿਕਾਸ ਦੇ ਲਈ ਪਹਿਲ ਕਰਦਾ, ਪਹਿਲ ਦੇ ਆਧਾਰ ਤੇ ਪਹਿਲਾਂ 20 ਲੱਖ ਮੈਂ ਪਿੰਡ ਚ ਮੈਂ ਲਾਉਣਾ, ਮਗਰੋਂ ਗ੍ਰਾਂਟਾਂ ਆਈਆਂ ਉਹ ਵੀ ਤੁਹਾਡੇ ਸਾਹਮਣੇ ਲਾਉ
ਜੀ,
ਫੇਰ ਤੇ ਗੱਲ ਹੈਗੀ ਠੀਕ। ਪਰ 20 ਲੱਖ ਮੈਨੂੰ ਨੀ ਲੱਗਦਾ ਵੀ ਉਹ ਲਾਉਣ ਨੂੰ ਫਿਰਦਾ।
ਮੈਨੂੰ ਤੇ ਏਦਾਂ ਲੱਗਦਾ ਵੀ ਜਿਹੜਾ ਬੰਦਾ ਲਾਲਚ ਦੇ ਕੇ ਤੁਹਾਨੂੰ ਲਾਲੇ ਲਾ ਕੇ ਕੋਈ ਕੁਰਸੀ ਤੁਹਾਡੇ ਕੋਲ ਖੋਣੀ ਚਾਹੁੰਦਾ
ਜੀ,
ਮੈਨੂੰ ਉਹਦੀ ਨੀਤ ਵਿੱਚ ਕੁਛ
ਖੋਟਲਾ। ਮੈਂ ਤੇ ਉਹੀ ਕਹਿੰਦਾ ਵੀ ਇਹ ਬੰਦੇ ਤੇ ਨਿਰਭਰ ਆ ਵੀ ਇਹਨੂੰ ਰਿਸ਼ਵਤ ਵਾਂਗ ਦੇਦਾ ਜਾਂ ਉਹ ਕਹਿੰਦਾ ਵੀ ਮੈਂ ਭਲੇ ਦਾ ਵਿਕਾਸ ਹੀ ਪਹਿਲਾਂ ਮੈਂ ਕਰਨਾ।
ਤੁਸੀਂ ਦੇਖੋ ਆ ਆਪਣੇ ਇਲਾਕੇ ਚ ਬਾਬਿਆਂ ਨੇ ਕੀ ਰੌਣਕਾਂ ਲਾਈਆਂ ਹੋਈਆਂ,
ਬਾਲਾ ਬਾਲਾ
ਤੇ ਕੋਈ ਮਾਇਆ ਦੀ ਕਮੀ ਛੋੜੋ
ਨਾ,
ਕੰਮ ਕੋਈ ਕਰੇ ਤੇ ਸੰਗਤ ਹਜ਼ਾਰਾ ਭਰਦੀ।
ਦੇਖੋ ਗੱਲ ਇਹ ਆ ਬਈ ਸੱਚੇ ਮਾਰਗ ਚੱਲਦਿਆਂ ਦੋਸਤ ਕਰੇ ਜਹਾਨ, ਜੇ ਕੋਈ ਚੰਗੇ ਕੰਮ ਤੇ ਪੈਂਦਾ ਤੇ ਜਹਾਨ ਉਸਤਤ ਵੀ ਕਰਦਾ ਤੇ ਕਈ ਪਿੱਛੇ ਖਿੱਚਣ ਵਾਲੇ ਹੁੰਦੇ।
ਹੁਣ ਮਾਇਆ ਵਾਲੇ ਆ ਜਿਹੜੀ ਤੁਸੀਂ ਗੱਲ ਕੀਤੀ ਨਾ ਚੰਗੇ ਕੰਮਾਂ ਦੀ, ਹੁਣ ਸਾਡਾ ਮੁਲਕ ਬਹੁਤ ਪਿੱਛੇ ਰਹਿ ਚੁੱਕਾ, ਸਾਨੂੰ ਲੋੜ ਬਹੁਤ ਆ।
ਅਸੀਂ ਹੁਣ ਦੇਖ ਲੋ ਸੰਧੂ ਸਾਹਿਬ ਆ, ਮੰਤਰੀਆਂ ਨੂੰ ਅਸੀਂ ਮਾੜਾ ਚੰਗਾ ਕਹਿੰਦੇ ਤੇ ਉਹਨਾਂ ਨੂੰ ਅਸੀਂ ਨਹੀਂ ਜਾਣਦੇ। ਹੁਣ ਪਿੰਡ ਦੇ ਬੰਦੇ ਨੂੰ ਕਹੋ ਵੀ ਫਲਾਨਾ ਮੰਤਰੀ ਬਣਿਆ, ਉਹ ਕਹਿੰਦੇ ਅਸੀਂ ਥੋੜਾ ਬਣਾਇਆ
ਤੇ ਬਣਾਇਆ ਆਪਾਂ ਹੀ ਆ।
ਆਹੋ ਤੇ ਉਹ ਕਹਿੰਦੇ ਵੀ ਹੁਣ 2 ਮਾੜੇ ਬੰਦੇ ਖੜੇ ਆ
ਜੀ
ਤੇ 1 ਮਾੜਾ ਦੇ ਜੇਤੂ ਗਾਈ। ਤੇ ਹੁਣ ਮੈਂ ਉਹਨਾਂ ਨੂੰ ਕਿਹਾ ਚਲੋ ਉਦੋਂ ਹੋ ਗਿਆ 2 ਮਾੜੇ ਖੜ ਗਿਆ ਤੇ ਤੁਸੀਂ 1 ਮਾੜਾ ਜਿਹੜਾ ਥੋੜਾ ਘੱਟ ਮਾੜਾ ਉਹਨੂੰ ਤੁਸੀਂ ਜਤਾਤਾ ਹੋ।
ਠੀਕ ਆ।
ਹੁਣ ਤੇ ਤੁਹਾਡੇ ਕੋਲ 100% ਮੌਕਾ ਵੀ ਚੰਗਾ ਹੀ ਚੁਣੋ।
ਕਿਆ ਬਾਤ ਹੈ। ਫੇਰ ਕੀ ਕਹਿੰਦੇ, ਕੋਈ ਮੰਨੀ ਗੱਲ?
ਫੇਰ ਕਹਿੰਦੇ ਵੀ ਇੱਥੇ ਵੀ ਕੰਮ ਉਹੋ ਹੀ ਆ, ਇੱਥੇ ਵੀ 10 ਝੂਠੇ ਖੜ ਜਾਂਦੇ ਤੇ 1 ਝੂਠਾ ਜੇਤੂ। ਤੇ ਮੈਂ ਕਿਹਾ ਵੀ ਸੱਜੇ ਤੁਸੀਂ ਖੜੇ ਕਰ ਲਓ ਜਾਂ ਤੁਸੀਂ ਆਪ ਹੀ ਖੜੇ ਹੋ ਜਾਓ। ਫੇਰ ਇਹ ਕਹਿੰਦੇ ਵੀ ਵਿਹਲਿਆਂ ਦਾ ਕੰਮ ਆ।
ਤੈਨੂੰ ਮੈਂ ਪੁਰਾਣੀ ਗੱਲ ਸੁਣਾਵਾਂ
ਜੀ।
ਉਹ ਇੱਕ ਵਾਰੀ ਨਾ ਬਾਬਾ ਜੀ ਕੋਲ ਲੋਕ ਆਏ, ਕਹਿੰਦੇ ਜੀ ਇਹ ਜਿਹੜੀ ਸਿਆਸਤ ਦੇ ਵਿੱਚ ਨਾ ਤੁਸੀਂ ਵੀ ਆਓ।
ਅੱਛਾ।
ਤੇ ਤਾਂ ਕਿ ਇੱਥੇ ਕੁਛ ਇਹ ਜਿਹੜਾ ਪਾਣੀ ਇਹਨਾਂ ਨੇ ਖਰਾਬ ਕੀਤਾ
ਜੀ,
ਇਹ ਕੁਛ ਚੰਗੇ ਲੋਕ ਵੀ ਆਉਣ ਰਾਜਨੀਤੀ ਚ, ਤਾਂ ਲਓ ਜੀ ਉਧਰੋਂ ਪੱਤਰਕਾਰ ਚੜ ਕੇ ਆ ਗਏ ਬਾਬਿਆਂ ਕੋਲ।
ਅੱਛਾ।
ਕਹਿੰਦੇ ਬਾਬਾ ਜੀ ਸਾਰਿਆਂ ਦਾ ਕੀ ਕੰਮ ਰਾਜਨੀਤੀ ਚ? ਤੇ ਬਾਬੇ ਨੇ ਕਿਹਾ ਫੇਰ ਅੱਛਾ ਤੁਸੀਂ ਇਹ ਚਾਹੁੰਦੇ ਆ ਵੀ ਫੇਰ ਰਾਜਨੀਤੀ ਵਿਚ ਚੋਰ ਹੀ ਆਉਣ?
ਸਹੀ ਗੱਲ
ਹੈ ਨਾ,
ਗੱਲ ਠੀਕ ਆ ਵੀ
ਇਸ਼ਾਰੇ ਕਰਨੇ ਹੁੰਦੇ।
ਬਾਕੀ ਦੇਖੋ ਜਿਹੜਾ ਕਹਿੰਦੇ ਆ ਨਾ ਵੀ ਰਾਜਨੀਤੀ ਬੜੀ ਗੰਦੀ ਚੀਜ਼ ਆ, ਰਾਜਨੀਤੀ ਬਹੁਤ ਕੁੱਤੀ ਚੀਜ਼ ਆ, ਇਹ ਵੀ ਉਹਨਾਂ ਦੀ ਚਾਲ ਆ ਵੀ ਚੰਗਾ ਕੋਈ ਆ ਹੀ ਨਾ ਸਕੇ।
ਸ਼ਾਬਾਸ਼
ਵੀ ਇਹ ਚੰਗਾ ਆਜੂਗਾ ਤੇ ਸਾਨੂੰ ਹੁੰਜੇ ਕਰ ਦਊ। ਇਹ ਲੋਕਾਂ ਨੂੰ ਇਹ ਵਹਿਮ ਪਾ ਦਈਏ, ਜਿੱਦਾਂ ਹੁਣ ਜੇ ਮੰਨ ਲਓ ਹੁਣ ਤੁਸੀਂ ਚਲ ਗਿਆ ਕੈਨੇਡਾ ਤੇ ਤੁਸੀਂ ਕਹੋ ਵੀ ਪਿੰਡ ਚ ਮੇਰੀ ਬੱਲੇ ਬੱਲੇ ਹੋਵੇ ਤੇ ਹੋਰ ਮੈਂ ਕੋਈ ਆਉਣੀ।
ਠੀਕ ਹੈ ਠੀਕ ਹੈ ਠੀਕ।
ਮੈਂ ਤੁਹਾਡੇ ਪਿੰਡ ਦਾ ਕਹਾਂ ਸੰਧੂ ਸਾਹਿਬ ਮੈਨੂੰ ਵੀ ਭੇਜੋ ਬੀਜਾ, ਮੈਂ ਵੀ ਆਉਣਾ।
ਠੀਕ ਹੈ।
ਤੇ ਤੁਸੀਂ ਕਹੋ ਇੱਥੇ ਭੁੱਖ ਮਰੀ ਇੱਥੇ ਮੌਜਾਂ ਲਾਓ
ਜੀ,
ਤੇ ਤੁਹਾਡੇ ਮਨ ਦੇ ਵਿੱਚ ਹੋਵੇ ਵੀ ਇਹ ਆ ਗਿਆ ਤੇ ਮੇਰੀ ਸਰਦਾਰੀ ਘੜ ਜਾਣੀ।
ਬਿਲਕੁਲ
ਬਿਲਕੁਲ, ਕੁਝ ਏਦਾਂ ਦਾ ਇਸ ਤਸਵਰ ਬਣਿਆ।
ਤੁਸੀਂ ਜਿਹੜੀ ਗੱਲ ਰਾਜਨੀਤੀ ਦੀ ਕਰਦੇ ਸੀ ਨਾ ਵੀ ਇਹ ਕੁਛ ਸਾਫ਼ ਸੁਥਰੀ ਹੁਣ ਨਹੀਂ ਰਹੀ
ਜੀ,
ਪਰ ਹਮੇਸ਼ਾ ਤਾਂ ਏਦਾਂ ਨੀ ਰਹੀ। ਆਪਾਂ ਅਸ਼ੋਕ ਦੇ ਰਾਜ ਦੀ ਗੱਲ ਕਰਦੇ ਆ, ਚੰਦਰਗੁਪਤ ਮੌਰੀਆ ਦੇ ਸੁਨਹਿਰੀ ਕਾਲ ਦੀ ਗੱਲ ਕਰਦੇ ਆ
ਜੀ ਜੀ ਜੀ,
ਤੇ ਇੱਕ ਆਪਣੇ ਇਤਿਹਾਸ ਦੇ ਵਿਚੋਂ ਮੈਂ ਪੜਿਆ ਵੀ ਚਾਣਕਿਆ
ਉਹ ਬਹੁਤ ਵਧੀਆ
ਮੰਤਰੀ ਸੀਗਾ, ਤੇ ਉਹ ਜਿਹੜੇ ਇੱਕ ਆਪਣੇ ਰਾਜ ਦਾ ਕੋਈ ਗੁਆਂਢੀ ਰਾਜਾ ਸੀ ਉਹ ਕਹਿੰਦਾ ਵੀ ਇਹ ਦੇਸ਼ ਬੜਾ ਤਰੱਕੀ ਦੇ ਵਿੱਚ ਆ, ਇਹਨਾਂ ਦਾ ਮਤਲਬ ਪਤਾ ਕਰੀਏ ਵੀ ਇਹਦਾ ਕਾਰਨ ਕੀ ਆ। ਤੇ ਉਹਨੇ ਜਦੋਂ ਫੇਰ ਪਤਾ ਲੱਗਾ ਵੀ ਇਹ ਮੰਤਰੀ ਜਿਹੜਾ ਆ ਇਹ ਬਹੁਤ ਸਿਆਣਾ ਆ, ਹੈ ਉਹ ਕਹਿੰਦਾ ਵੀ ਚਲੋ ਮੰਤਰੀ ਨੂੰ ਮਿਲਦੇ ਆ। ਮੰਤਰੀ ਨਾਲ ਪਤਾ ਕੀਤਾ ਵੀ ਮੰਤਰੀ ਕਿੱਥੇ ਆ, ਉਹ ਕਹਿੰਦੇ ਜੀ ਉਹ ਤਾਂ ਜੰਗਲ ਵਿਚ ਕੁਟਿਆ ਚ ਰਹਿੰਦੇ ਆ।
ਅੱਛਾ,
ਉਹ ਉੱਥੇ ਜਾਂਦੇ ਆ ਤੇ ਬੇਨਤੀ ਕਰਦੇ ਆ ਜੀ ਵੀ ਤੁਹਾਡੇ ਨਾਲ ਬਚਨ ਕਰਨਾ ਆ। ਉਹ ਕਹਿੰਦੇ ਵੀ ਠਹਿਰ ਜਾ
ਜੀ,
ਆ ਮੈਨੂੰ ਲਾਲਟਨ ਬੁਝਾ ਲੈਣ ਦੇ, ਮੈਨੂੰ ਦੂਜੀ ਜਗਾ ਲੈਣ ਦੇ। ਤੇ ਉਹਨੇ ਜਦੋਂ ਦੂਜੀ ਜਗਾਈ, ਪਹਿਲੀ ਬੁਝਾ ਕੇ, ਤੇ ਉਹ ਆਉਣ ਵਾਲਾ ਪੁੱਛਦਾ ਬਈ ਇਹ ਆ ਮੈਨੂੰ ਦੱਸੋ ਪਹਿਲਾਂ।
ਅੱਛਾ,
ਲਾਲਟਨ ਜਿਹੜੀ ਪਹਿਲਾਂ ਜਾਗਰੀ ਉਹ ਬੁਝਾ ਲਈ ਜਾਂ ਦੂਜੀ ਜਗਾ ਲਈ ਆ? ਉਹ ਕਹਿੰਦੇ ਭਾਈ ਜਿਹੜੀ ਮੈਂ ਪਹਿਲਾਂ ਲਾਲਟਨ ਜਗਾਈ ਸੀ ਇਹ ਰਾਜ ਮਹਿਲ ਦੇ ਤੇਲ ਨਾਲ ਜਗ ਰਹੀ ਸੀ, ਮੈਂ ਸਰਕਾਰੀ ਕੰਮ ਕਰਦਾ ਸੀਗਾ, ਹੁਣ ਮੈਂ ਤੇਰੇ ਨਾਲ ਪ੍ਰਾਈਵੇਟ ਗੱਲਾਂ ਕਰਨੀਆਂ, ਮੈਂ ਆਪਣੀ ਲਾਲਟਨ ਜਗਾ ਲਈ।
ਵਾਹ, ਕੰਮ
ਇਹ ਸੀ ਰਾਜਨੀਤੀ,
ਇਹ ਸੀ ਸਹੀ ਬੰਦੇ ਦੀ ਹੱਕ ਦੀ ਗੱਲ। ਦੇਖੋ ਬਹੁਤ ਸੋਹਣੀ,
ਦੇਖੋ ਸਾਡੇ ਬਾਬਾ ਨਾਨਕ ਜੀ ਆਪਾਂ 550 ਸਾਲਾਂ ਮਨਾ ਰਹੇ ਹਾਂ, ਉਹਨਾਂ ਨੇ ਦੋ ਗੱਲਾਂ ਦੇ ਉੱਤੇ ਜ਼ੋਰ ਲਾਇਆ। ਪਹਿਲਾਂ ਨਾਰਾ ਦਿੱਤਾ, ਪਹਿਲਾਂ ਉਹਨਾਂ ਨੇ ਕਿਹਾ ਬਈ ਨਾ ਹਿੰਦੂ ਕੋਈ ਨਾ ਮੁਸਲਮਾਨ, ਫੇਰ ਉਹਨਾਂ ਨੇ ਵੱਡੀ ਗੱਲ ਜਿਹੜੀ ਕਹੀ ਕਹਿੰਦੇ ਹੱਕ ਪਰਾਇਆ ਨਾਨਕ ਉਹ ਸਾਡਾ ਜਿਹੜਾ ਮੁਲਕ ਆ ਇਹਦੀਆਂ ਜਿਹੜੀਆਂ ਆਪਾਂ ਨੀਆਂ ਜੇ ਵਿਰਾਸਤ ਵਾਲੀਆਂ ਵੇਖੀਏ ਤੇ ਅਸੀਂ ਕੁਛ ਆਪਣੇ ਸਵਾਰਥ ਨੂੰ ਛੱਡ ਕੇ ਜੇ ਪਰਉਪਕਾਰ ਵੱਲ ਆਈਏ ਤੇ ਸਾਡਾ ਮੁਲਕ ਵੀ ਮੋਹਰੀ ਜਿਹੜੇ ਮੁਲਕ ਨੇ ਹੁਣ ਚੌਧਰੀ ਬਣੇ ਨੇ ਦੁਨੀਆਂ ਦੇ, ਅਸੀਂ ਵੀ ਉਹਨਾਂ ਤੋਂ ਘੱਟ ਨਹੀਂ ਹੈਗੇ। ਖੇਡਾਂ ਵਿਚ ਅਸੀਂ ਪਛੜ ਰਹੇ ਹਾਂ ਤੇ ਸੜਕਾਂ ਸਾਡੀਆਂ ਟੁੱਟੀਆਂ ਪਈਆਂ ਆ ਤੇ ਪਿੰਡਾਂ ਦੇ ਵਿਚ ਬਾਬਾ ਜੀ ਸੀਵਰੇਜ ਪਾ ਰਹੇ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਸੀ ਤੇ ਉਹ ਸਾਧੂ ਜਿਹਨਾਂ ਨੇ ਬੰਦਗੀ ਕਰਨੀ ਸੀ ਉਹ ਕਰ ਰਹੇ ਹਾਂਜੀ। ਤੇ ਅੱਗੇ ਹੁਣ ਇਹ ਮੌਕਾ ਆ ਪਿੰਡਾਂ ਦੇ ਵਿਚ, ਆਪਾਂ ਮੈਂ ਕਹਿੰਦਾ ਆਪਣੇ ਪਿੰਡ ਵਿਚ ਹੀ ਆਪਾਂ ਬਾਹਰ ਲਾ ਕੇ ਦੇਖ
ਲਈਏ,
ਕਹਿੰਦੇ ਵੀ ਘਰ ਵਿਚੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਆ
ਜੀ।
ਤੇ ਦੇਖੋ ਘਰ ਬੰਦਾ ਬਹੁਤ ਕਰ ਸਕਦਾ
ਜੀ, ਬੰਦੇ ਤੋਂ ਸਾਰੀਆਂ ਹੀ
ਹੈ ਨਾ।
ਮਹਾਰਾਜ ਨੇ ਬੰਦੇ ਨੂੰ ਪੂਰੀ ਸ੍ਰਿਸ਼ਟੀ ਦਾ ਮਾਲਕ ਬਣਾ ਕੇ
ਜੀ ਆਪਣੇ ਕੋਲ। ਦੇਖੋ ਸਾਡੇ ਮਹਾਂਪੁਰਖਾਂ ਨੇ, ਸਾਡੇ ਗੁਰੂਆਂ ਨੇ ਕਿੱਡੇ ਕਿੱਡੇ ਕੰਮ ਕੀਤੇ ਆ, ਗੁਰੂ ਗੋਬਿੰਦ ਸਿੰਘ ਨੇ ਕਿੱਡੇ ਕੰਮ ਕੀਤੇ ਆ, ਮਤਲਬ ਜਾਤ ਪਾਤ ਨੂੰ ਖਤਮ ਕੀਤਾ ਆ, ਸਾਰੀਆਂ ਨੂੰ ਇੱਕ ਜਗ੍ਹਾ ਕਰਕੇ ਉਹਨਾਂ ਨੇ ਉਹਨੂੰ ਖਾਲਸੇ ਦਾ ਨਾਂ ਦਿੱਤਾ
ਜੀ।
ਹਾਂਜੀ, ਤੇ ਇਸ ਤਰ੍ਹਾਂ ਜੀ ਭਾਈਚਾਰ ਬਣੂਗਾ
ਜੀ
ਤੇ ਬਾਕੀ ਸਾਰੇ ਮਸਲੇ
ਇਹ ਬਹੁਤ ਜਰੂਰੀ ਆ,
ਇਹ ਬਹੁਤ ਜਰੂਰੀ
ਮਸਲੇ। ਦੇਖੋ ਸੰਧੂ ਸਾਹਿਬ ਹੱਲ ਹੋਣਗੇ
ਅੱਛਾ
ਤੇ ਗਰੀਬ ਗਬੜੇ ਦੀ ਕੋਈ ਮਦਦ ਹੋ ਪਾਊ, ਕਿਉਂਕਿ ਜੇ ਅਮੀਰ ਆ ਕੋਈ ਬੰਦਾ ਜਿਹੜਾ ਕੋਈ 4 ਰੁਪਈਆਂ ਆਲਾ ਓਹਦੇ ਤੇ ਵੈਸੇ ਵੀ ਮਸਲੇ ਹੱਲ ਹੀ ਆ।
ਅੱਛਾ,
ਓਹਦੇ ਲਈ ਤੇ ਸਰਕਾਰ ਕੋਈ ਵੀ ਬਣੇ ਓਹਨੇ ਤੇ 4 ਪੈਸੇ ਬਚੀ।
ਆਪਾਂ ਇੱਥੇ ਨੀ ਤੁਹਾਡੀ ਆਪਾਂ ਗੱਲ ਹੈਗੀ ਟੋਕਦੇ
ਜੀ ਜੀ ਜੀ,
ਇਹ ਪੈਸੇ ਵਾਲੇ ਬੰਦੇ ਦੇ ਗੱਲ ਮਸਲੇ ਹੱਲ ਹੋਣਗੇ ਭਾਈ। ਜੇ ਸਾਡਾ ਸਮਾਜ ਨੀ ਸੁਧਰਿਆ ਤਾਂ ਉਹਨੇ ਵੀ ਉੱਥੇ ਹੀ ਰਹਿਣਾ ਆ। ਤੁਸੀਂ ਦੇਖੋ ਨਾ ਪੈਸਾ ਜਿਹੜਾ ਆ ਜੀ, ਕਹਿੰਦੇ ਆ ਨਦੀ ਜਿਹੜੀ ਵਗਦੀ ਚੰਗੀ ਆ, ਸਾਧੂ ਤੁਰਦੇ ਚਲੇ ਆ, ਪੈਸਾ ਜਿਹੜਾ ਖਰਚਿਆ ਹੋਇਆ ਚੰਗਾ
ਹੈ ਨਾ।
ਪੈਸਾ ਖਰਚਿਆ ਜਾਵੇ, ਉਹਦੇ ਉੱਤੋਂ ਕਿਸੇ ਗਰੀਬ ਨੂੰ ਰੋਟੀ ਮਿਲੇ
ਜੀ,
ਹੈ ਨਾ, ਜਿਹੜੀਆਂ ਸਾਡੀਆਂ ਲੋੜਾਂ ਆ, ਸਾਡਾ ਵਾਤਾਵਰਨ ਸਾਫ਼ ਹੋਵੇ, ਸਾਨੂੰ ਬਿਮਾਰੀਆਂ ਤੋਂ ਮੁਕਤੀ ਮਿਲੇ, ਤੇ ਫਿਰ ਉਸ ਪੈਸੇ ਨੂੰ ਜਿਹੜਾ ਹੈਗਾ ਸਕਾਰਥ ਚੰਗੇ ਕੰਮ ਤੇ ਲੱਗੇ ਉਹ ਪੈਸਾ ਆ। ਨਹੀਂ ਤਾਂ ਕੀ ਕਹਿੰਦੇ ਹੁੰਦੇ ਆ ਬਈ ਜਿਹੜੀਆਂ ਸੋਮਾਂ ਦੀ ਖੱਟੀ ਦੇ ਕੁੱਤੇ ਜਾਣ ਗਵਾ, ਭਰਾਵਾ ਜੋੜ ਗਏ ਸੋ ਰੋੜ ਗਏ।
ਨਹੀਂ ਪੀ ਤੇ ਕੁੱਤਾ ਚੱਟੇ ਤੇ ਉਦੋਂ ਨਾਲੋਂ ਨਾਲ ਹੀ ਕੰਮ ਨਿਬੜਦਾ ਹੀ
ਆ।
ਇਹ ਆ ਬਈ ਗਰੀਬ ਬੰਦੇ ਦੀ ਮਦਦ ਦੇ ਲਈ ਜਿਹੜੀਆਂ ਸਰਕਾਰਾਂ ਕੰਮ ਕਰਨ, ਕਿਉਂਕਿ ਬਰਾਬਰਤਾ ਜਿਹੜੀ ਆ ਉਹ ਹੋਣੀ ਬਹੁਤ ਜਰੂਰੀ ਆ।
ਇੱਕ ਕੰਮ ਹੋਰ ਨੀ ਹੋ ਸਕਦਾ
ਹਾਂਜੀ
ਬਈ, ਜਿੱਦਾਂ ਆਪਣੇ ਪਿੰਡ ਦਾ ਰਕਬਾ ਹੈਗਾ
ਸਭ ਤੋਂ ਵਧੀਆ। ਪਰ ਦੇਖੋ ਦੋ ਭਾਵਾਂ ਨੂੰ ਇਕੱਠੇ ਕਰਨਾ ਬੜਾ ਔਖਾ ਸੰਧੂ ਸਾਹਿਬ।
ਅੱਛਾ,
ਪੈਡ ਇਕੱਠਾ ਕਰਨਾ ਤੇ
ਬਾਬੇ ਨਾਲ ਲੈ ਕੇ
ਉਦੋਂ ਵੀ ਔਖਾ,
ਬਾਬੇ ਨਾਲ ਲੈ ਕੇ ਨੀ ਹੋ ਸਕਦਾ।
ਆਹੋ ਗੱਲ ਤੇ ਆ ਬਈ ਹਰ ਚੀਜ਼ ਹੋ ਸਕਦੀ ਆ। ਹੁਣ ਬਾਬਾ ਜੀ ਨਾਲ ਲੈ ਕੇ ਤਾਂ ਆਪਾਂ ਹਰ ਪਿੰਡ ਦੇ ਵਿਚ ਸਰਬਸੰਮਤੀ ਦੇ ਲਈ ਵੀ ਜਾ ਸਕਦੇ
ਜਾ ਸਕਦੀ,
ਪਰ ਗੱਲ ਇਹ ਆ ਵੀ ਵਿਚੋਂ ਜਿਹੜੇ ਅੜਬ ਹੁੰਦੀ ਜਿਨ੍ਹਾਂ ਨੇ ਇਹ ਜਦ ਫੜੀ ਆ ਵੀ ਨਾ
ਸਹੇ ਦੀਆਂ ਤਿੰਨੇ ਹੀ ਟੰਗਾਂ ਚੌਕੀ ਲੱਗਣ ਨਹੀਂ ਦੇਣੀ,
ਆ ਕਹਿੰਦੇ ਬਈ ਨਾ ਆਪ ਕੰਮ ਕਰਨਾ ਤੇ ਨਾ ਕਿਸੇ ਨੂੰ ਕਰਨ ਦੇਣਾ ਹੀ ਆ, ਉਹ ਗੱਲ ਹੋ ਗਈ ਆ
ਚੀਜ਼ਾਂ
ਬਾਹਲੀਆਂ। ਬਾਕੀ ਇਹ ਆ ਵੀ ਸੰਧੂ ਸਾਹਿਬ ਚੱਕਰ ਇਹ ਆ
ਅੱਛਾ
ਵੀ ਕਈ ਜਿਹੜੇ ਬੰਦੇ ਹੁੰਦੇ ਨੇ ਨਾ ਉਹਨਾਂ ਨੂੰ ਲੱਗਦਾ ਵੀ ਸਰਪੰਚ ਹੀ ਖਰਾ ਸਾਡੇ ਸਿਰ ਤੇ ਤਾਜ ਮੜ ਦਊ ਤੇ ਅਸੀਂ ਪੁੱਠੇ ਕੰਮਾਂ ਦੇ ਵਿੱਚ ਪੂਰੇ ਅੱਗੇ ਆ ਸਕਦੇ ਹਾਂ।
ਅੱਛਾ ਇੱਕ ਗੱਲ ਹੋਰ ਮੈਨੂੰ ਸਮਝ ਨਹੀਂ ਆਉਂਦੀ
ਜੀ,
ਅੱਗੇ ਉਹ ਵੀ ਸਮਾਂ ਸੀ ਜਦੋਂ ਪਿੰਡ ਵਾਲੇ ਲੋਕ ਸਿਆਣੇ ਬੰਦੇ ਦੇ ਘਰ ਜਾ ਕੇ ਕਹਿੰਦੇ ਸੀ ਜੀ ਤੁਸੀਂ ਬਣੋ ਸਰਪੰਚ।
ਹਾਂ
ਹੁਣ ਜਿਹੜਾ ਜੰਮਦਾ ਮਗਰੋਂ ਕਹਿੰਦਾ ਮੈਂ ਬਣਨਾ, ਇਹ ਕੀ ਹੋ?
ਮੈਂ ਤਾਂ ਸਦਾ ਹੀ ਮਾਰੀ
ਹੈਗਾ ਨਾ
ਮਾੜੇ, ਮੇਰਾ ਤੇ ਤੇਰਾ ਇਹ ਕਿੰਨਾ ਫਰਕ ਆ
ਹੈਗਾ ਨਾ।
ਮੇਰੇ ਜਾਂ ਹੋਮੇ ਬੋਲਦੀ
ਜੀ,
ਤੇਰੇ ਦੇ ਵਿੱਚ ਮੇਰੀ ਵਡਿਆਈ ਬੋਲਦੀ। ਸਤਿਗੁਰੂ ਨਾਨਕ ਨੇ ਤੇਰਾਂ ਤੇਰਾਂ ਕਿਉਂ ਗਿਆ?
ਬੰਦੇ ਬੰਦੇ ਦੇਖੋ ਆਪਾਂ ਕੋਈ ਗੁੱਜਾ ਤਾਂ ਹੁੰਦਾ ਨੀ
ਜੀ
ਵੀ ਕੌਣ ਕਿੰਨੇ ਪਾਣੀ ਚ ਆ। ਇਹ ਜਿਹੜਾ ਚੰਗਾ ਬੰਦਾ ਆ ਉਹਨੂੰ ਭਾਈਚਾਰਾ ਕਵੇ ਮੋਹਰੇ ਬਈ ਤੁਸੀਂ ਆਓ ਜੀ
ਹੈਗਾ ਨਾ। ਦੇਖੋ ਸੰਧੂ ਸਾਹਿਬ ਇਹ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਆ ਬਈ ਹੁਣ ਸਰਪੰਚੀ ਦੇ ਵਿਚੋਂ ਜਿਹੜਾ ਬੰਦਾ ਆਪ ਉੱਠ ਕੇ ਕਹਿੰਦਾ ਵੀ ਮੈਂ ਬਣਨਾ, ਕਜਾ ਦੋ ਚਾਰ ਸਿਆਣੇ ਕਹਿਣ ਵੀ ਤੁਸੀਂ ਬਣੋ ਜੀ ਤੇ ਉਹਦੀ ਵੀ ਸਹਿਮਤੀ ਹੋਵੇ। ਇਹ ਨਾ ਬਾਜ ਕਵੇ ਮੈਨੂੰ ਦਹਾਂ ਜਾਣੇ ਨੇ ਧੱਕੇ ਨਾ ਖੜਾ ਕਰਦਾ ਤਾਂ ਮੈਂ ਹੋਇਆ ਤੇ ਮੈਂ ਤੇ ਕੰਮ ਚ ਪੈਣਾ ਹੀ ਨੀ ਸੀ।
ਠੀਕ ਆ,
ਉਹਦੀ ਸਹਿਮਤੀ ਹੋਵੇ ਤੇ ਸਿਆਣਾ ਬੰਦੇ ਦੇ ਕੋਲ ਆਪ ਜਾਇਆ ਜਾਵੇ। ਕਈ ਵਾਰ ਸਿਆਣਾ ਬੰਦਾ
ਅੱਛਾ
ਆਪ ਨਹੀਂ ਉੱਠਦਾ, ਕਈ ਵਾਰ ਹੁੰਦਾ ਵੀ ਅਗਲਾ ਕਹੂਗਾ ਵੀ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇ,
ਉਹ ਇੱਦਾਂ
ਤਾਂ ਹੀ ਰਹਿੰਦਾ।
ਜਿਹੜਾ ਮਾਹੌਲ ਬਣ ਗਿਆ ਨਾ ਵੀ ਲੋਕੀ ਚੰਗੇ ਬੰਦੇ ਦੇ ਵੀ ਛੱਟੇ ਪਾਉਂਦੇ ਅੱਜ ਕੱਲ ਹੈਗਾ ਨਾ, ਇਸ ਕਰਕੇ ਕਈ ਬੰਦੇ ਕਹਿੰਦੇ ਵੀ ਪਾਸੇ ਹੀ ਰਹਿ ਗਏ ਹੈ ਤੇ ਚੱਲ ਬੋਲਿਆ ਉੱਥੇ ਚੱਲੀਏ ਜਿੱਥੇ ਰਹਿਣ ਅਕਲ ਦੇ ਆਨੇ, ਨਾ ਕੋਈ ਸਾਡੀ ਜਾਤ ਪਛਾਣ ਤੇ ਨਾ ਕੋਈ ਸਾਨੂੰ ਮੰਨੇ ਕੁਛ ਲੋਕਾਂ ਦਾ। ਪਰ ਏਦਾਂ ਆ ਭਾਈ ਸਮਾਜ ਨੂੰ ਵੀ ਆਪਾਂ ਹੀ ਸੁਧਾਰਨਾ ਨਾਲ ਮਿਲ ਕੇ ਠੀਕ ਨੀ, ਇਹ ਜਿੰਮੇਵਾਰੀ ਵੀ ਆਪਾਂ ਨਿਭਾਉਣੀ ਆ। ਦੁਨੀਆਂ ਦੇ ਵਿੱਚ ਆਏ ਆ ਤੇ ਇਹਦੇ ਨਾਲ ਚੱਲ ਕੇ ਰਲ ਕੇ ਤੁਰਨਾ ਪੈਣਾ।
ਇਸ ਜਿਹੜੀ ਪੰਚਾਇਤ ਆ
ਅੱਛਾ
ਉਹ ਇੱਕ ਇਕਾਈ ਆ
ਲੋਕਤੰਤਰ ਦਾ,
ਜੇ ਇਥੋਂ ਕੰਮ ਵਿਗੜ ਗਿਆ ਤੇ ਗਾਂ ਵਾਲੇ ਮੰਤਰੀਆਂ ਦੀ ਕੀ ਆਸ ਰੱਖਾਂਗੇ।
ਅੱਛਾ ਇਹ ਤੁਹਾਡੀ ਗੱਲ ਬਹੁਤ ਵੱਡੀ ਆ ਬਈ ਉਹਨਾਂ ਪਿੰਡਾਂ ਦੇ ਵਿੱਚ ਵਾਕਿਆ ਕਾਇਆ ਕਲਪ ਹੋ ਗਈ ਆ ਜਿਹਨਾਂ ਨੂੰ ਚੰਗੀ ਪੰਚਾਇਤ ਮਿਲਦੀ ਰਹੀ
ਹੈ
ਔਰ ਉਹਨਾਂ ਪਿੰਡਾਂ ਨੇ ਸਰਕਾਰਾਂ ਦੀ ਵੀ ਬਹੁਤੀ ਪਰਵਾਹ ਨੀ ਪੁੱਛੀ
ਜੀ,
ਆਪਣੇ ਬਲ ਬੁੱਟੇ ਤੇ ਆਪਣੇ ਕਾਇਆ ਕਲਪ ਕਰ ਲਈ ਆ ਉਹਨਾਂ ਨੇ ਬਹੁਤ ਵੱਡੇ ਵੱਡੇ ਕੰਮ ਆਪਣੇ ਇਲਾਕੇ ਚ ਕਈ ਪਿੰਡ ਆ। ਹੁਣ ਬਾਬਾ ਜੀ ਨੇ ਤਾਂ ਕਿੰਨੇ ਹੀ ਕੋਈ ਗਿਣਤੀ ਨੀ ਹੈਗੀ, ਸਵਰਗ ਬਣ ਗਿਆ ਆ ਜੀ ਪੰਜਾਬ ਹੀ
ਜੀ।
ਤੇ ਇਸ ਤਰ੍ਹਾਂ ਜੇ ਸਾਰੇ ਜਿਹੜੇ ਹੋਰ ਲੋਕ ਵੀ ਇੱਥੋਂ ਅਗਵਾਈ ਲੈਣ
ਜੀ
ਤੇ ਉਹਦੇ ਨਾਲ ਜਿਹੜੀ ਆਪਸੀ ਈਰਖਾ ਆ ਮਤਭੇਦ ਛੋਟੇ ਮੋਟੇ ਭੁਲਾ ਕੇ ਪਿੰਡ ਦੀ ਖਾਤਰ ਇਕੱਠੇ ਜਰੂਰ ਹੋਣਾ ਚਾਹੀਦਾ।
ਵਾਹ 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 ਕੀ
ਹਾਂਜੀ। ਹੁਣ ਦੇਖੋ ਇਹਦੇ ਫਾਇਦੇ ਕਿੰਨੇ ਹੋਣਗੇ
ਜੀ ਜੀ ਜੀ
ਬਈ ਪਿੰਡ ਦਾ ਸੁਧਾਰ ਤਾਂ ਹੋਣਾ ਹੀ ਹੋਣਾ ਆ ਤੇ ਕੋਈ ਸਾਡਾ ਅਸੀਂ ਆਪਣੇ ਸਕੂਲ ਵੱਲ ਧਿਆਨ ਦੇਈਏ, ਸਾਡੇ ਬੱਚੇ ਜਿਹੜੇ ਆ ਜਿਹੜੀਆਂ ਸ਼ਿਕਾਇਤਾਂ ਆ ਰਹੀਆਂ ਵੀ ਬੱਚੇ ਨਸ਼ਿਆਂ ਵੱਲ ਜਾ ਰਹੇ, ਬੱਚੇ ਸਾਡੇ ਕਿਰਾਏ ਪੈ ਰਹੇ ਆ, ਬੱਚੇ ਸਾਡੇ ਮਾਂ ਬਾਪ ਦੇ ਆਖੇ ਨੀ ਲੱਗ ਰਹੇ
ਜੀ,
ਤੇ ਇਹ ਸਾਰੀ ਸਮੱਸਿਆ ਹੱਲ ਹੋ ਸਕਦੀ ਆ ਜੇ ਅਸੀਂ ਭਾਈਚਾਰਾ ਬਣਾਈਏ, ਜੇ ਅਸੀਂ ਚੰਗੇ ਲੋਕਾਂ ਨੂੰ ਚੰਗੇ ਨੁਮਾਇੰਦੇ ਆਪਣੇ ਮੋਹਰੇ ਲੈ ਕੇ ਆਈਏ
ਜੀ। ਇਹ ਬਹੁਤ ਜ਼ਰੂਰੀ ਆ ਤੇ ਜੇ ਭਾਈ ਪੰਜ ਸਾਲ ਦੀਆਂ ਮੌਜਾਂ ਲੱਭਣੀਆਂ ਤੇ ਜਾਂ ਕੋਟੀ ਖਾਣੀ ਪੰਜ ਸਾਲ ਆਪਣੇ ਆਪ ਦੇ ਹੱਥ ਆ,
ਉਹ ਤੇ ਫੇਰ ਏਦਾਂ ਜੀ ਕਹਿੰਦੇ ਬੱਕਰੀ ਜਾਨੋ ਗਈ ਤੇ ਖਾਣ ਵਾਲਿਆਂ ਨੇ ਸਵਾਦ ਆਇਆ ਤੇ ਲੋਕਾਂ
ਦੇ ਜ਼ੋਰ ਵੀ ਲੱਗ ਗਿਆ
ਹੈਗਾ ਨਾ।
ਕਈ ਵਾਰ ਇਹ ਦੇਖੋ ਸਾਨੂੰ ਸਭ ਕੁਛ ਚੰਗਾ ਬੰਦਾ ਉੱਠ ਜਾਂਦਾ
ਅੱਛਾ
ਤੇ ਕਈ ਪੰਚ ਸਰਪੰਚ ਉਹ ਨਾਲ ਦੇ ਜਿਹੜੇ ਪਿੰਡ ਦੇ ਆ
ਹਾਂਜੀ
ਉਹਦਾ ਪੂਰਾ ਸਾਥ ਨੀ ਦੇ ਪਾਉਂਦੇ।
ਹਾਂ
ਮੰਨ ਲਓ ਸਰਪੰਚ ਚੰਗਾ ਚੁਣ ਲਿਆ
ਜੀ
ਤੇ ਪੰਚ ਉਧਰੋਂ ਉਹ ਨਾ ਹੁੰਗਾਰਾ ਹੀ ਨੀ ਭਰਦੇ
ਜੀ ਜੀ
ਤੇ ਉਹ ਵਿਚਾਰਾ ਵਿਕਾਸ ਦੇ ਪਾਸੋਂ ਰਹਿ ਜਾਂਦਾ। ਪੰਚਾਂ ਦੀ ਵੀ ਬੜੀ ਵੱਡੀ ਅਹਿਮੀਅਤ ਆ
ਇਹਦੇ ਵਿੱਚ, ਜਿਹੜੀ ਵੱਡੀ ਸਾਡੀ ਘਾਟ ਆ ਨਾ ਬਈ ਜਿਹੜੀ ਉੱਪਰ ਸਾਡੇ ਪ੍ਰਾਂਤ ਦੀ ਸੂਬੇ ਦੀ ਜਾਂ ਦੇਸ਼ ਦੀ ਜਿਹੜੀ ਰਾਜਨੀਤੀ ਆ
ਜੀ
ਉਹਨੂੰ ਅਸੀਂ ਵੱਖਰੇ ਤੌਰ ਤੇ ਰੱਖੀਏ, ਅਸੀਂ ਉਹਨੂੰ ਪਿੰਡ ਦੇ ਵਿੱਚ
ਜੀ
ਪਿੰਡ ਦੇ ਵਿੱਚ ਤੇਰੇ ਬੰਦੀ ਨਾ
ਬਣਾਈ,
ਤੁਹਾਡੇ ਆਪਣੇ ਵਿਚਾਰ ਆ ਮੇਰੇ ਆਪਣੇ ਵਿਚਾਰ ਆ,
ਠੀਕ ਗੱਲ।
ਕੋਈ ਅਕਾਲੀਆਂ ਨਾਲ ਜੁੜਿਆ, ਕੋਈ ਕਾਂਗਰਸ ਨਾਲ ਜੁੜਿਆ, ਕੋਈ ਭਾਜਪਾ ਨਾਲ ਜੁੜਿਆ, ਆਪੋ ਆਪਣੇ ਉਹਨਾਂ ਦੇ ਵਿਚਾਰ ਆ ਹਨਾ। ਸਾਨੂੰ ਸਾਰੇ ਹੀ
ਇਹ ਮਤਲਬ ਆਮ ਆਦਮੀ ਪਾਰਟੀ ਨਾਲ ਜੁੜੇ ਕੋਈ ਨਹੀਂ, ਦੇਖੋ ਹੁਣ ਇੱਕ ਆਸ ਰੱਖੀ ਸੀ ਆਮ ਆਦਮੀ ਦੇ ਬਹੁਤ ਉਹਨਾਂ ਨੇ ਕਈਆਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਕਿਉਂਕਿ ਉਹਨਾਂ ਦੇ ਆਪਸ ਚ ਏਕਾ ਨਾ ਰਿਹਾ ਤੇ ਜੇ ਬਣ ਜਾਂਦੇ ਤੇ ਉਦੋਂ ਬਾਅਦ ਜਿਆਦਾ ਕੰਮ ਖਰਾਬ ਕਰਦੇ ਜੇ ਏਕਾ ਹੀ ਨਹੀਂ ਪਾਰਟੀ ਜਦੋਂ ਨਵੀਂ ਬਣਦੀ ਆ ਤੇ ਇੱਕ ਉਮੀਦ ਕਿਰਨ ਜਾਗਦੀ ਆ ਵੀ ਇਹਨਾਂ ਤੋਂ ਵੱਖਰਾ ਕੁਝ ਹੋਊ ਤੇ ਫਿਰ ਜਦੋਂ ਲੰਬੜਦਾਰੀ ਦੇ ਚੱਕਰ ਦੇ ਵਿੱਚ ਆਪਸ ਚ ਇੱਕ ਦੂਜੇ ਦੇ ਖੇਬਣ ਲੱਗ ਜਾਂਦੇ ਆ ਤੇ ਮੈਨੂੰ ਲੱਗਦਾ ਉਹਦਾ ਨੁਕਸਾਨ ਆ ਆਮ ਲੋਕਾਂ ਦਾ ਵਿਸ਼ਵਾਸ ਟੁੱਟਣਾ ਵੀ ਬਹੁਤ ਵੱਡਾ ਨੁਕਸਾਨ
ਇੱਦਾਂ ਵੀ ਆ ਇਹਦੇ ਵਿੱਚ ਕਈ ਜਿੱਦਾਂ ਹਨਾ ਆਪਣਾ ਮੁਲਕ ਬਹੁਤ ਸਦੀਆਂ ਰਿਹਾ ਗੁਲਾਮ ਆਪਣੀ ਜਿਹੜੀ ਆਮ ਆਦਮੀ ਦੀ ਜਿਹੜੀ ਪ੍ਰਵਿਰਤੀ ਆ ਨਾ ਉਹ ਥੋੜੀ ਜੀ ਸਵਾਰਥ ਵਾਲੀ ਆ ਇਸ ਇਹ ਇਹ ਮੁਸ਼ਕਿਲ ਆ ਰਹੀ ਆ ਵੀ ਕਈ ਵਾਰੀ ਕੋਈ ਨੇਤਾ ਵੀ ਚੰਗਾ ਹੈ ਤੇ ਜਿਹੜੀ ਸਾਡੀ ਮਸ਼ੀਨਰੀ ਆ ਪ੍ਰਸ਼ਾਸਨ ਆ ਅਫਸਰ ਸ਼ਾਹੀ ਆ ਕੁਛ ਉਹਦੇ ਵਿੱਚ ਕਮੀਆਂ ਹੈਗੀਆਂ ਹਨਾ ਤੇ ਇਹ ਥੋੜਾ ਲੇਕਿਨ ਇਹ ਆ ਵੀ ਸਾਨੂੰ ਨੁਕਸਾਨ ਜ਼ਿਆਦਾ ਹੋ ਰਿਹਾ ਇਹਨਾਂ ਚੀਜ਼ਾਂ ਦਾ ਹਨਾ ਤੇ ਬਈ ਦੇਖੋ ਨਾ ਛੋਟੇ ਛੋਟੇ ਮੁਲਕ ਕਿੱਥੇ ਪਹੁੰਚ ਗਏ
ਵਾਕਿਆ
ਛੋਟੇ
ਜਿਹੜੇ ਸਾਡੇ ਤੋਂ ਬਹੁਤ ਪਿੱਛੇ ਸੀ
ਦੇਖੋ ਜੀ ਆਪਾਂ ਚੀਨ ਦੀ ਗੱਲ ਕਰ ਲਈਏ 2 ਸਾਲ ਆਪਣੇ ਨਾਲ ਮਗਰੋਂ ਆਜ਼ਾਦੀ ਮਿਲੀ ਇਹਨਾਂ ਨੂੰ ਇਹ 1949 ਵਿੱਚ ਤੇ ਆਪਾਂ 1947 ਦੇ ਵਿੱਚ ਆਜ਼ਾਦੀ ਹਾਸਲ ਕੀਤੀ ਆ ਤੇ ਹੁਣ ਚੀਨ ਇਸ ਵੇਲੇ ਤੁਸੀਂ ਦੇਖ ਲੋ ਬੜਕਾ ਮਾਰਦਾ ਰਸ਼ੀਆ ਅਮਰੀਕਾ ਵੀ ਉਹ ਤੋਂ ਕੰਬਦੇ ਆ
ਹਨਾ ਵਾਕਿਆ
ਇਹ ਇਹ ਉਹਨਾਂ ਦੀ ਜਨਤਾ ਦਾ ਜਪਾਨ ਆ ਹਾਂਜੀ ਕਿੰਨੇ ਮਿਹਨਤੀ ਲੋਕ ਨੇ ਜਪਾਨ ਵਿੱਚ ਤਾਂ ਸੁਣਿਆ ਸਾਡਾ ਯਾਰ ਉੱਥੇ ਗੁਆਂਢ ਚ ਮੁੰਡਾ ਆਇਆ ਉੱਥੋਂ ਉਹ ਕਹਿੰਦਾ ਵੀ ਇੱਕ ਚੱਪਾ ਵੀ ਜ਼ਮੀਨ ਖਾਲੀ ਨੀ ਉੱਥੇ ਉਹਨਾਂ ਨੇ ਉਹ ਲਹਿਰਾਂ ਬਹਿਰਾਂ ਲਾਈਆਂ ਤੇ ਇੱਕ ਤਾਂ ਮੈਨੂੰ ਹੋਰ ਦੱਸਦਾ ਉਹ ਬਈ ਉਹਨਾਂ ਨੇ ਸਮੁੰਦਰ ਵਿੱਚ ਸ਼ਹਿਰ ਬਣਾਤਾ
ਵਾਹ ਜੀ ਵਾਹ ਵਾਹ ਦੇਖੋ ਕਿੱਥੇ ਸੋਚਣੀ ਆ ਸਿੰਗਾਪੁਰ ਦੀ ਵੀ ਹੁਣ ਜੇ ਤਰੱਕੀ ਕੀਤੀ ਬਹੁਤ ਕੀਤੀ ਹੈ ਕਦਮ
ਹਾਂਜੀ
ਇਹ ਵੀ ਮਤਲਬ ਉਹਨਾਂ ਦੀ ਸਰਕਾਰਾਂ ਦੀ ਉਹਨਾਂ ਦੇ ਲੋਕਾਂ ਦੇ ਕਦਮ ਸੀ ਦੇਖੋ ਤੋ ਕਿਹੜਾ ਕਬੋਲ ਖਾਪਲਾ ਨਿਕਲਿਆ
ਉਹ ਉੱਥੇ ਸਾਰੇ ਜਿਹੜੇ ਆ ਲੋਕ ਆਪਣੇ ਬਾਹਰੋਂ ਜਾਂਦੇ ਆ
ਬਾਹਰੋਂ
ਕੀ ਇਹਨੂੰ ਕਹਿੰਦੇ ਆਪਾਂ ਸੈਲਾਨੀ ਕਹਿੰਦੇ
ਸੈਲਾਨੀ ਜਿਹੜੇ ਆ
ਇਹਨਾਂ ਦੀ ਕਮਾਈ ਉਹ ਖਾਈ ਜਾਂਦੀ
ਦੇਖੋ ਜੇ ਸੈਲਾਨੀ ਆਊ ਕਿਉਂ ਜਦੋਂ ਤੁਸੀਂ ਆਓ ਬਹੁਤ ਚੰਗੀ ਕਰੋਗੇ ਤੇ ਸੈਲਾਨੀ ਉੱਥੇ ਆਊ
ਉੱਥੇ ਆਊ
ਟੁੱਟ ਕੇ ਪੈਣਾ ਤੇ ਹੁਣ ਪ੍ਰਾਹੁਣਾ
ਜੇ ਸਾਡੇ ਜਾਮ ਹੀ ਲੱਗੇ ਰਹਿੰਦੇ ਸੈਲਾਨੀ
ਅਗਲਾ ਸੈਲਾਨੀ ਕਹੂਗਾ ਇੱਕ ਦਿਨ ਦਾ ਸਟੇ ਸੀ ਉਹ ਸਾਡਾ ਇੱਥੇ ਨਾ ਗਿਆ ਚੱਲੇ ਹੁਣ
ਹੈ ਨਾ ਅਸੀਂ ਅੱਧਾ ਘੰਟਾ ਦੇ ਅਗਲੇ ਨੂੰ ਉਹ ਆਪਣੇ ਆ ਕੀ ਲਾਏ ਸੜਕਾਂ ਦੇ ਸੜਕਾਂ ਵੀ ਰੋਕੀਆਂ ਹੋਈਆਂ ਉਹ ਕੀ ਕਹਿੰਦੇ ਉਹਨੂੰ
ਉਹ ਜਾਮੋ
ਨੀ ਟੋਲ
ਉਹਨਾਂ ਉਹਨੇ ਦੀ ਮੈਨੂੰ ਟਾਈਟ ਲੱਗਣੀ ਸੀ ਉਦੋਂ ਬਾਅਦ ਟਾਲ ਆਲੇ ਲੈ ਗਿਆ ਟਾਲ ਆਲਿਆਂ ਨੇ ਦਿਲਵਾ ਲਿਆ ਸਾਡਾ ਸ਼ਾਲ
ਇਹ ਜਰੂਰੀ
ਜਰੂਰ ਜੇ ਸਵਾਸ ਪੱਕਦੀਆਂ ਰੋਟੀਆਂ ਤੇ ਵੀ ਲਾ ਦੇਣਗੇ ਜੀ ਨਹੀਂ ਲਗਾ
ਠੀਕ ਹੈ ਉਹ ਤਾਂ ਲੱਗਾ ਹੀ ਆ ਗੈਸ 1000 ਰੁਪਏ ਦਾ ਹੋ ਗਿਆ ਸਿਲੰਡਰ
ਉਹ ਤਾਂ ਤੁਹਾਡੀ ਗੱਲ ਹੁਣ ਫਿਰ ਰੋਟੀਆਂ ਤੇ ਵੀ ਲੱਗਾ ਦੀਆਂ ਰੋਟੀਆਂ ਖਾਣ ਦਾ
ਹਾਂਜੀ ਹਾਂਜੀ
ਤੇ ਹਲੇ ਇਹਨਾਂ ਨੂੰ ਰੱਜ ਨੀ ਆ ਉਹਦਾ ਅੱਛਾ ਮੰਤਰੀ ਇਹਨਾਂ ਦੇ ਬਾਹਲੇ ਕੁਛ ਹੈਗੀਆਂ ਆ ਮੰਤਰੀ ਲੰਘ ਸਕਦਾ ਮੈਨੂੰ ਕਹਿੰਦਾ ਮੈਂ ਕਿਹਾ ਉਹ ਗੱਲ ਸੁਣ ਮੇਰੀ
ਅੱਛਾ
ਅਸੀਂ ਰੇਡੂਏ ਤੇ ਰੋਜ਼ ਰੌਲਾ ਪਾਉਣੇ ਆ ਕੋਈ ਸਾਡਾ ਕੋਈ ਗਲੇ ਗੁਲੇ ਦੇ ਹਿਸਾਬ ਨਾਲ ਸਾਨੂੰ ਲੰਘ ਲੈਣ ਦੇ
ਅੱਛਾ
ਉਹ ਆਂਦਾ ਮੰਤਰੀ ਲੰਘ ਸਕਦੇ ਮੈਂ ਕਿਹਾ ਉਹ ਤੁਹਾਡੇ ਕੋਲ ਰਿਸ਼ਤੇਦਾਰਾਂ ਕਿਉਂ ਆਉਂਦੇ ਆ
ਅੱਛਾ
ਚਾਹੇ ਉਹ ਦੇਸ਼ ਮੈਂ ਕਿਹਾ ਭੱਠਾ ਦੇਖਦਾ ਉਹ ਪਾਉਂਦੇ ਆ ਤੇ ਉਹਨਾਂ ਨੂੰ ਜਾਣ ਦਿਓ ਵੀ ਇਹਨਾਂ ਨੇ ਗਾਂਹ ਜਾ ਕੇ ਭੱਠਾ ਵੀ ਪਾਉਣਾ
ਬਿਲਕੁਲ ਬਿਲਕੁਲ ਬਹੁਤ
ਭਾਈ ਹੈਰਾਨੀ ਗੱਲ ਆ ਆਂਦਾ ਇੱਕ ਮਿਲਟਰੀ ਵਾਲੇ ਆ ਸਕਦੇ ਮੈਂ ਕਿਹਾ ਚਲੋ ਇਹ ਤਾਂ ਤੁਹਾਡੀ ਸ਼ੋਰ ਕਰ ਮਾੜੀ ਅਗਲ ਵੀ ਤੁਹਾਨੂੰ ਹੈ ਬਾਅਦ ਮੈਨੂੰ ਬੇਅਗਲੇ ਲੱਗਦੇ ਮੰਤਰੀ ਉਹ ਦੇਖੋ
ਅੱਛਾ
ਲੱਖਾਂ ਰੁਪਇਆ ਉਹਨਾਂ ਦੀ ਤਨਖਾਹ
ਹਾਂਜੀ
ਤੇ ਲੱਖਾਂ ਦੇ ਵਿੱਚ ਉਹਨਾਂ ਦੀ ਰਿਟਾਇਰਮੈਂਟ ਚਲੋ ਹਜ਼ਾਰਾਂ ਚ ਲਾ ਲਓ ਹਜ਼ਾਰਾਂ ਚ ਉਹਨਾਂ ਦੀ ਰਿਟਾਇਰਮੈਂਟ ਬੰਦੇ ਨੂੰ ਮਾਫ਼ ਕਰ ਦੋ ਤੇ ਫਿਟੇ ਮੂੰਹ ਲਾਹ ਦੇ ਜਾਣ ਦੋ ਭਾਈ ਉਹ ਸਰਪੰਚ ਆ ਉਹਦੀ ਤਨਖਾਹ ਕੋਈ ਨੀ ਉਹਨੂੰ ਮਾਫ਼ ਉਹ ਚੱਲ ਬੇਚਾਰਾ ਕਿਸੇ ਦੇ ਕੰਮ ਚੱਲੇ ਕਰਤਾ ਵੀ ਚਲੋ ਇਹ ਉਹਦੇ ਖਾਤੇ ਚ ਪਊ ਮੰਤਰੀਆਂ ਨੂੰ ਤਾਂ ਚਾਹੀਦਾ 10-10 ਹਜ਼ਾਰ
ਠੀਕ ਹੈ ਠੀਕ ਹੈ ਠੀਕ ਹੈ ਅੱਛਾ ਸਾਡੇ ਪਿੰਡ ਦਾ ਮੇਅਰ ਸੋਨਾ ਇਹ ਨੌਰਵੇ ਚੋਂ ਆਇਆ
ਜੀ
ਕਹਿੰਦਾ ਵੀ ਮੈਂ ਉੱਥੇ ਪ੍ਰਧਾਨ ਮੰਤਰੀ ਨੂੰ ਮਿਲਣ ਚ ਚਲਾ ਗਿਆ ਜਦੋਂ ਮੈਂ ਜਾਣਾ ਤੇ ਪ੍ਰਧਾਨ ਮੰਤਰੀ ਆਪ ਝਾੜੂ ਫੇਰ ਰਿਹਾ ਆਪਣੇ ਦਫ਼ਤਰ ਇੱਕ ਬਾਨੇ ਸਾਡੇ ਮੰਤਰੀ ਆ ਇਹ ਆਉਂਦੇ ਹੁੰਦੇ ਪਟਿਆਲੇ ਤੇ ਜਲੰਧਰੀ ਹਾਰਨ ਵੱਜਣ ਲੱਗ ਪੈਂਦੇ ਆ ਤੇ ਮੰਤਰੀ ਆ ਰਿਹਾ
ਇੱਕ ਪਾਸੇ ਆਪਣੇ ਮੰਤਰੀ ਆ ਸਾਰੇ ਕਹਿੰਦੇ ਪਿੰਡ ਚ ਝਾੜੂ ਮਾਰੋ ਸਾਡੇ ਪਾਉ ਅੱਗੇ ਕਿ ਨਾ ਗੱਲ ਇਹ ਆ ਬਈ ਚੱਕਰ ਇਹ ਆ ਸੰਧੂ ਸਾਹਿਬ ਜਦੋਂ ਕੋਈ ਵਿਕਾਸ ਹੁੰਦਾ ਨਾ ਪਹਿਲਾਂ ਆਪਦੇ ਆਪ ਤੋਂ ਸ਼ੁਰੂ ਹੁੰਦਾ
ਆਪਣੇ ਦੇਸ਼ ਵਿਚ ਪਹਿਲਾਂ ਕਹਿੰਦੇ ਵੀ 500 ਤੋਂ ਜ਼ਿਆਦਾ ਰਿਆਸਤਾਂ ਸੀਗੀਆਂ ਉਹਨਾਂ ਨੂੰ ਫਿਰ ਤੋੜਿਆ ਪਟੇਲ ਸਾਹਿਬ ਨੇ ਤਾਂ ਫਿਰ ਇੱਕ ਮੁਲਕ ਕੀਤਾ ਇਹ ਉਹਨਾਂ ਲੋਕਾਂ ਦੇ ਵਿਚੋਂ ਹੀ ਹੁਣ ਮਰੀ ਵੀ ਵੇਖੋ ਬਹੁਤ ਲੰਬੇ ਲੋਕ ਬਣ ਗਏ ਆ ਜਿਹੜੇ ਪਹਿਲਾਂ ਰਾਜੇ ਮਹਾਰਾਜੇ ਸੀਗੇ ਉਹਨਾਂ ਦਾ ਜਿਹੜਾ ਕਲਚਰ ਆ ਉਹ ਜਨਤਾ ਨਾਲੋਂ ਵੱਖਰਾ ਉਹ ਅਜੇ ਵੱਖਰਾ ਹੀ ਆ ਉਹ ਜਨਤਾ ਦੇ ਵਿਚ ਰਚੇ ਮਿਚੇ ਨਹੀਂ ਗੇ ਉਹਨਾਂ ਨੂੰ ਲੋਕ ਰਾਜ ਦੀ ਕੋਈ ਸਾਰ ਨਹੀਂ ਅਜੇ ਬਈ ਲੋਕਾਂ ਦਾ ਰਾਜ ਕਾਗਜ਼ਾਂ ਵਿਚ ਹੀ ਲੱਗਦਾ ਮੈਨੂੰ
ਫੀਲਿੰਗ ਲਈ ਬੈਠੇ ਹਲੇ
ਉਹ ਦੂਜੀ ਫੀਲਿੰਗ ਚ ਹਾਂਜੀ
ਉਹ ਫਿਰ ਤੋੜਨੀ ਪਊ ਦੇਖੋ ਗੱਲ ਭਲੇ ਦੀ ਹੋਣੀ ਚਾਹੀਦੀ ਹੈ ਜਿਦਾਂ ਅੱਗੇ ਰਾਜੇ ਮਹਾਰਾਜੇ ਸੀ
ਜੀ
ਉਹ ਪਰਜਾ ਨੂੰ ਆਪਣੇ ਧੀਆਂ ਪੋਤੀ ਸਮਝਦੇ ਸੀ ਬਹੁਤੇ
ਬਿਲਕੁਲ
ਬਹੁਤੇ ਉਹ ਰਾਜੇ ਸਮਝਦੇ ਸੀ ਵੀ ਇਹ ਸਾਡੀ ਇਹ ਬੱਚੇ ਆ
ਜੀ
ਸਾਰੇ ਰਾਜੇ ਜਿਦਾਂ ਮਹਾਰਾਜਾ ਰਣਜੀਤ ਸਿੰਘ ਜੇ ਕੋਈ ਤੋ ਖਜ਼ਾਨਾ ਖੋਲ ਦਿੰਦੇ ਸੀ ਦਾਲ ਚੌਲ ਖੋਲ ਦਿੰਦੇ ਵੀ ਲੈ ਜਾਓ
ਜਿੰਨਾ
ਤੁਸੀਂ ਢੋ ਸਕਦੇ ਬੜੀ ਦਾਸ ਜੇ ਵੀ ਆਇਆ ਵੀ ਜਿੰਨਾ ਤੁਸੀਂ ਚੱਕ ਸਕਦੇ ਆ ਓਨਾ ਹੀ ਲੈ ਜਾਓ ਤੇ ਉਹ ਕਹਾਣੀ ਦੇ ਵਿਚ ਆਇਆ ਕਿ ਬੁੱਢਾ ਵਿਚਾਰਾ
ਬੁੱਢੀ
ਉਹ ਵਿਚਾਰੀ ਭਰ ਕੇ ਚੱਕ ਨਾ ਹੋਵੇ ਤੇ ਓਹਨੂੰ ਮਹਾਰਾਜ ਨੇ ਆਪ ਜਗਾਇਆ ਜੰਮਿਆ ਤੇ ਫਿਰ ਉਹ ਆਂਦੀ ਆ ਵੀ ਪੁੱਤਰਾ ਤੂੰ ਇੰਨਾ ਮੇਰਾ ਭਲਾ ਕੀਤਾ ਵੀ ਤੂੰ ਕੌਣ ਮਤਲਬ ਮੈਂ ਮਹਾਰਾਜ ਰਣਜੀਤ ਸਿੰਘ ਤੇ ਉਹ ਰੋ ਪਈ ਵੀ ਰਾਜਾ ਆਪ ਚੱਕ ਕੇ ਛੱਡ ਕੇ ਗਿਆ ਮੇਰੇ ਦਾਣੇ ਤੇ ਏਦਾਂ ਦੇ ਰਾਜ
ਜੇ
ਕਮਾਲ ਤੇ ਹੋਣ ਆ ਮੰਤਰੀ ਕਹੋ ਹਾਂ ਜੀ ਆਪ ਛੱਡ ਜਾ ਕਹੋ
ਅੱਛਾ ਮੈਂ ਤੇ ਹੋਰ ਕਹਾਣੀ ਇੱਕ ਮੈਨੂੰ ਯਾਦ ਆ ਗਈ ਮਹਾਰਾਜਾ ਦੀ
ਜੀ
ਜਾ ਰਿਹਾ ਸੀ ਆਪਣੇ ਸ਼ਹਿਰ ਚ ਲਾਹੌਰ ਚ
ਜੀ
ਹਾਥੀ ਉੱਤੇ ਸਵਾਰੀ ਜਾ ਰਹੇ ਆ ਤੇ ਇੱਕ ਬੀਬੀ ਆਉਂਦੀ ਆ
ਜੀ
ਉਹ ਆਪਦਾ ਤਵਾ ਉਹਦੇ ਕੋਲ ਆ
ਜੀ
ਤੇ ਮਹਾਰਾਜ ਨੇ ਘਸਾਉਣ ਲੱਗ ਪੈਂਦੀ ਆਣ ਕੇ ਉਹ ਕਹਿੰਦੇ ਵੀ ਮਾਈ ਕੀ ਗੱਲ ਆ ਕਹਿੰਦੇ ਮੈਨੂੰ ਪਤਾ ਲੱਗਾ ਵੀ ਸਾਡਾ ਜਿਹੜਾ ਮਹਾਰਾਜ ਆਇਆ ਉਹ ਪਾਰਸ ਆ ਮੈਂ ਕਿਹਾ ਵੀ ਮੇਰਾ ਵੀ ਇਹ ਲੋਹਾ ਸੋਨਾ ਬਣ ਜਾਵੇ ਤੇ ਮਹਾਰਾਜਾ ਕਹਿੰਦਾ ਵੀ ਬੀਬੀ ਨੂੰ ਸੋਨਾ ਦਿਓ
ਜਿੰਨਾ ਇਹਦਾ ਤਵਾ ਬਣਦਾ ਤਵੇ ਦੇ ਮੁੱਲ ਦਾ ਇਹਨੂੰ ਸੋਨਾ ਉਹਨੇ ਭਾਰ ਦਾ ਦਿਓ ਤੇ ਬਾਕੀ ਸੋਨਾ ਬਣ ਗਿਆ
ਤੇ ਫਿਰ ਇੱਕ ਵਾਰੀ ਨਾ ਕਿਤੇ ਕੋਈ ਮਹਾਰਾਜੇ ਤੋਂ ਕੋਈ ਭੁੱਲ ਚੁੱਕ ਹੋ ਗਈ ਸ਼ਾਇਦ ਬੀਬੀ ਮੋਰਾ ਨਾਲ ਵਿਆਹ ਕਰਾਇਆ ਉਹਦਾ ਕੋਈ ਆਪਣੇ ਜਿਹੜੇ ਅਕਾਲ ਤਖ਼ਤ ਦਾ ਜਥੇਦਾਰ ਸੀ ਉਹਨਾਂ ਕਿਹਾ ਬਈ ਤੈਨੂੰ ਸਜ਼ਾ ਲਾਉਣੀ ਆ ਤੇ ਮਹਾਰਾਜ ਜੀ ਉੱਥੇ ਹਾਜ਼ਰ ਹੋ ਗਏ ਹੱਥ ਬੰਨ ਕੇ ਕਹਿੰਦੇ ਜੀ ਸਰ ਮੈਂ ਹਾਜ਼ਰ
ਹਾਂ
ਇੰਨੀ ਨਿਰਮਾਣਤਾ ਸੀ ਮਹਾਰਾਜ ਜੀ
ਕਿਉਂਕਿ ਅਗਲਾ ਤੂੰ ਤੇਰਾ ਅੱਜ ਕੱਲ ਕਹਿੰਦਾ ਤੇਰਾ ਹੱਕ ਕੀ ਬਣਦਾ ਤੂੰ ਰਾਜੇ ਨੂੰ ਇੱਕ ਗੱਲ
ਜੀ ਤੇ ਐਵੇਂ ਨੀ ਉਹਨੂੰ ਸ਼ੇਰੇ ਪੰਜਾਬ ਹਾਂਜੀ
ਜੀ ਇੱਦਾਂ ਦਾ ਕੋਈ ਰਾਜਾ ਮਹਾਰਾਜਾ ਦੇਖੋ ਉਦੋਂ ਰਿਆਸਤ ਦੇ ਵਿਚ
ਅੱਛਾ
ਕਿਥੋਂ ਤੱਕ ਉਹਦੀ ਰਿਆਸਤ ਫੈਲ ਗਈ ਤੇ ਮੈਂ ਉਦੋਂ ਸਾਰੇ ਭਾਵੇਂ ਉਹ ਮੁਸਲਮਾਨ ਸੀ ਭਾਵੇਂ ਸਿੱਖ ਸੀ ਹਿੰਦੂ ਸੀ ਸਾਰੇ ਆਸ਼ਾਸ਼ ਕਰਦੇ
ਉਹ ਮਹਾਰਾਜ ਜਦੋਂ ਇਹਦੀ ਅੰਗਰੇਜ਼ਾਂ ਨਾਲ ਲੜਾਈ ਹੋਈ ਨਾ ਆਪਣੀ ਤੇ ਫਿਰ ਸ਼ਾਹ ਮੁਹੰਮਦ ਨੇ ਕਿੱਸਾ ਲਿਖਿਆ ਉਹ ਵਿਚ ਲਿਖਦਾ ਜਿਹੜੀ ਤੁਸੀਂ ਗੱਲ ਕਹੀ ਆ
ਪੰਜਾਬ
ਦੇ ਨਹੀਂ ਸ਼੍ਰੀ ਜਾਤ ਬੋਰਿਆਂ ਨੂੰ ਤੀਜੀ ਜਾਤ ਕਹਿੰਦਾ ਸਾਡਾ ਹਿੰਦੂ ਮੁਸਲਮਾਨ ਸਾਨੂੰ
ਜਦੋਂ ਆਈ ਉਹਨਾਂ ਦੀ ਜਿਹੜੀ ਨੀਤੀ ਚਲਾਕੀ ਆਈ
ਹਾਂਜੀ ਵੰਡੋ
ਤੇ ਦੇਖੋ ਚਲਾਕੀ ਸੰਧੂ ਸਾਹਿਬ ਜਿੱਥੇ ਆਉਂਦੀ ਨਾ ਉਹ ਪਾੜ ਹੀ ਪਾਉਂਦੀ ਆ
ਦੇਖੋ ਜੀ ਜਿਹੜੀ ਗੋਰਿਆਂ ਦੀ ਕੋਈ ਚੰਗੀ ਗੱਲ ਸੀ ਸਾਨੂੰ ਉਹ ਲੈਣੀ ਚਾਹੀਦੀ ਸੀ ਵੀ ਜਿੱਦਾਂ ਉਹਨਾਂ ਰੇਲਾਂ ਪੁਲ ਬਣਾਏ ਵਧੀਆ
ਹਾਂ ਉਹਨਾਂ ਦੀ ਇੱਕ ਬੜੀ ਚੰਗੀ ਚੀਜ਼ ਤੜਕੇ ਉੱਠ ਕੇ ਉਹ ਇੱਕ ਕੰਮ ਤੇ ਮੀਟਿੰਗ ਕਰਕੇ ਇੱਕ ਚੰਗੀ ਤਰ੍ਹਾਂ ਉਸ ਤੇ ਖੂਨ ਚ ਸੀ
ਉਹ ਲੈ ਲਈ ਡਿਵਾਈਡ ਐਂਡ ਰੂਲ ਲੈ ਲਈ ਅਸੀਂ ਉਹਨਾਂ ਕੋਲ ਤੇ ਬਾਕੀ ਗਏ ਆ ਸਭ ਕੁਛ
ਬੋਲ ਲੋ ਦੇਖੋ ਸਿਆਣੇ ਕਹਿੰਦੇ ਹੁੰਦੇ ਵੀ ਚੱਲਦਾ ਚਲੋ ਚੱਲਦੇ ਚਲੋ ਜਿਹੜੇ ਕੋਈ ਬੰਦੇ ਤੋਂ ਕੋਈ ਚੰਗੀ ਆ ਮਾੜੇ ਬੰਦੇ ਤੋਂ ਵੀ
ਸਿੱਖੋ
ਬਿਲਕੁਲ ਓਹਦੇ ਚੰਗੇ ਗੁਣ ਨੂੰ ਛਾਂਟ ਲਓ ਲਓ ਇੱਕ ਆਪਾਂ ਘਰ ਚ ਵੜ ਗਏ ਆ ਘਰ ਚ ਵੜ ਗਏ ਤੇ ਅਸੀਂ ਛਾਡੇ ਛੱਡਾ ਚੱਲੇ ਆ ਘਰ ਦੇ ਵਿਚੋਂ ਮੰਨ ਲਓ ਜਦੋਂ 47 ਦੀ ਵੰਡ ਹੋਈ ਆ ਜਦੋਂ ਘਰ ਛੱਡ ਕੇ ਰਿਫਿਊਜੀ ਜਿਹੜੇ ਵਿਚਾਰੇ ਕੋਈ ਆਏ ਆ
ਹਾਂਜੀ
ਉਹਨਾਂ ਨੇ ਆਪਣੇ ਘਰ ਚ ਵੀ ਚੀਜ਼ ਚੱਕੀ ਕੀਮਤੀ ਚੀਜ਼ਾਂ ਚੱਕੀਆਂ ਉਹ ਰਜਾਈਆਂ ਪਾਰਟੀਆਂ ਵੀ ਲੈ ਗਏ ਨਹੀਂ ਲੈ ਲੱਗਾ
ਨਹੀਂ
ਬੰਦਾ ਵੀ ਕੀ ਕਰਦਾ ਜਦੋਂ ਕਿਸੇ ਕੋਲ ਬਹਿੰਦਾ ਉਹਦੇ ਇੱਕ ਚੰਗੇ ਗੁਣਾਂ ਨੂੰ ਪਹਿਲ ਦੇ ਆਧਾਰ ਤੇ ਲੈਂਦਾ ਤੇ ਸਾਡਾ ਕੀ ਕੰਮ ਆ ਅਸੀਂ ਜਿਹਦੇ ਕੋਲ ਬਹਿੰਦੇ ਆ ਉਹ ਪਾਰਟੀਆਂ ਮਾੜੀਆਂ ਚੀਜ਼ਾਂ ਉਹਦੇ ਕੋਲ ਲੈ ਜਾਂਦੇ ਆ
ਬਿਲਕੁਲ
ਕੀਮਤੀ ਚੀਜ਼ਾਂ ਉਹਦੇ ਕੋਲ ਹੀ ਛੱਡ ਜਾਂਦੇ
ਆ ਅਸੀਂ ਨਿੰਦਿਆ ਚੁਗਲੀ ਜੋ ਲੋਕਾਂ ਦੇ ਪਾਪ ਭਾਰ ਆਪ ਚੱਕੀ ਜਾਂਦੇ ਆ ਤੇ ਇਹਦੇ ਨਾਲ ਅਸੀਂ ਆਪਣੇ ਭਾਈਚਾਰੇ ਨੂੰ ਕਮਜ਼ ਕਰਦੇ ਆ
ਬਹੁਤ
ਇਸੇ ਕਰਕੇ ਹੀ ਸਾਡੀਆਂ ਜਿਥੋਂ ਆਪਾਂ ਤੁਸੀਂ ਗੱਲ ਸ਼ੁਰੂ ਕੀਤੀ ਵੀ ਸਾਡੇ ਜਿਹੜੀਆਂ ਪੰਚਾਇਤਾਂ ਜਿਹੜੀਆਂ ਵਧੀਆ ਨੁਮਾਇੰਦੇ ਬਣਨੇ ਚਾਹੀਦੇ ਸੀ ਉਹ ਨਹੀਂ ਬਣੇ ਅਸੀਂ ਬਣਾ ਨਹੀਂ ਸਕੇ ਅਜੇ
ਤੱਕ
ਹਾਂਜੀ
ਇਹ ਪਤਾ ਨਹੀਂ ਵੀ ਕਮਜ਼ੋਰੀ
ਸਾਰੇ ਕਸੂਰਵਾਰ ਆ
ਸਾਰੇ ਤੇ ਹੈ ਹੀ ਆ ਕਿਉਂਕਿ ਪਿੰਡ ਦਾ ਜੇ ਕੋਈ ਬੰਦਾ ਝੋਨਾ ਸੰਧੂ ਸਾਹਿਬ ਪਿੰਡ ਦੀ ਮਾਸੀਆਂ ਦੇ ਸਾਰੇ ਆਪਾਂ ਜਾਣਦੇ ਹੁੰਦੇ
ਬਿਲਕੁਲ ਬਿਲਕੁਲ ਬਿਲਕੁਲ
ਆਪਾਂ ਨੂੰ ਜੇ ਪਿੰਡ ਦੇ ਬੰਦੇ ਦਾ ਹੀ ਨੀ ਪਤਾ ਵੀ ਕਿਹੜਾ ਬਣਨ ਵਾਲਾ ਤੇ ਕਿਹੜਾ ਬਣਨਾ ਚਾਹੀਦਾ ਤੇ ਫੇਰ ਮੈਨੂੰ ਲੱਗਦਾ ਵੀ ਆਪਾਂ ਵਿਕਾਸ ਦੀ ਕੀ ਗੱਲ ਸੋਚਾਂਗੇ
ਅੱਛਾ ਆਹ ਜਿਹੜਾ ਕੰਮ ਦੂਜਾ ਸ਼ੁਰੂ ਹੋ ਗਿਆ ਨਾ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਵੀ ਦਾਰੂ ਜਿਹੜਾ
ਲਾਲ ਭੈੜੀ ਜਾਂ ਖਰੇ ਕੀ ਆ ਲੋਕੀ ਹੁਣ ਪੈਸੇ ਵੀ ਦੇਣ ਲੱਗ ਪਏ
ਪੈਸੇ ਵੀ ਦਿੰਦੇ ਆ ਪੈਸੇ ਵੀ ਬਣਦੇ ਆ
ਏਦੋਂ ਵੱਧ ਮਾੜਾ ਕੀ
ਉਹ ਕੀ ਕਹਿੰਦੇ ਹੁੰਦੇ ਆ ਮੂੰਹ ਖਾਵੇ ਤੇ ਅੱਖਾਂ ਸ਼ਰਮਾਉਣ
ਜ਼ਮੀਰ ਵੇਖੋ ਕੇ ਲੋਕਾਂ ਦੀ ਕਿੱਦਾਂ ਇਜਾਜ਼ਤ ਦੇਣ ਦੀ ਖਾ ਪੀ ਕੇ ਫੇਰ ਲੈਣਾ
ਨਹੀਂ
ਖਾਣਾ ਪੀਣਾ ਕਿਸੇ ਦਾ ਹੱਕ ਪਰਾਇਆ
ਸਾਨੂੰ
ਸਾਨੂੰ ਉਹ ਪਰਾਇਆ ਹੱਕ ਹੀ ਆ
ਨਹੀਂ
ਇਹ ਪਰਾਇਆ ਹੱਕ ਏਦਾਂ ਵੀ ਆ ਦੇਖੋ ਇਹ ਪਰਾਇਆ ਹੱਕ ਏਦਾਂ ਨੀ ਉਹ ਦੇ ਕੇ ਗਏ ਪਰਾਇਆ ਹੱਕ ਦਾ ਮਤਲਬ ਇਹ ਉਹਨਾਂ ਨੇ ਵਸੂਲਣਾ ਵੀ ਸਾਡੇ ਤੋਂ ਹੀ ਆ ਤੇ ਹੱਕ ਇਹ ਚ ਸਾਡਾ ਹੱਕ ਨਹੀਂ
ਜੀ ਜੀ
ਦੇਖੋ ਜਿਹੜੀ ਆਪਾਂ ਮਿਹਨਤ ਨਹੀਂ ਕੀਤੀ ਅਸੀਂ ਜਿਹਦੇ ਵਿਚ ਕੋਈ ਮੁਸ਼ਕਤ ਨਹੀਂ ਕੀਤੀ ਜਿਹਤੇ ਸਾਡਾ ਕੋਈ ਅਧਿਕਾਰ ਹੀ ਨਹੀਂ ਅਸੀਂ ਉਹ ਹੱਕ ਖਾਣ ਡੇ ਆ
ਬਿਲਕੁਲ
ਉਹ ਚਾਹੇ ਕੋਈ ਸੈੱਟ ਗਿਆ ਤੇ ਚਾਹੇ ਕੋਈ ਫੜਾ ਗਿਆ ਜਿਹਤੇ ਅਧਿਕਾਰ ਨਹੀਂ ਨਾ ਜਦੋਂ ਉਹ ਖਾਣੇ ਆ ਸਾਡੇ ਜ਼ਮੀਰ ਦੇ ਵਿਚ ਬਹੁਤ ਸਾਰੀਆਂ ਬਿਮਾਰੀਆਂ ਲੱਗਣ
ਬਿਲਕੁਲ ਬਿਲਕੁਲ ਇਹ ਕਰਮਾਂ ਦਾ ਜਿਹੜਾ ਲੇਖਾ ਨਾ ਕਰਨੀ ਆਪੋ ਆਪਣੀ ਕਹਿ ਨੇੜੇ ਕੇ ਦੂਰ ਤੇ ਜੇ ਇਹੋ ਜੇ ਲਾਲਚ ਦੇ ਕੇ ਲੋਕ ਸਾਡੇ ਕੋਲੋਂ ਕੁਰਸੀ ਉੱਤੇ ਆਉਣਗੇ ਉਹ ਭਾਈ ਪਿੰਡ ਦਾ ਭਲਾ ਨਹੀਂ ਕਰਨਗੇ ਉਹ ਤਾਂ ਫਿਰ ਖਾ ਪੀ ਕੇ ਲਾਂਬੇ ਹੋਣਗੇ ਠੀਕ ਨੀ ਸਰਕਾਰੋਂ ਪੈਸਾ ਮਿਲੂਗਾ ਉਹ ਫਿਰ ਵਿਕਾਸ ਵਿੱਤੇ ਉਹ ਨਹੀਂ ਲਾਉਣਗੇ
ਕਦੇ
ਉਹ 10 ਪੈਸੇ ਖਰਚਣਗੇ ਤੇ ਵਿਚੋਂ 8 ਖਾਣਗੇ ਲਾਉਣਗੇ
ਉਹ ਗੱਲ ਹਾ ਹੀ ਆ ਨਾ ਬਈ ਜਦੋਂ ਅਸੀਂ ਚੋਣ ਗਲਤ ਲੈ ਜਾਣਾ
ਬਸ ਬਸ
ਉਹਦਾ ਸਾਨੂੰ ਬਾਅਦ ਚ 5 ਸਾਲ ਇਹ ਮੌਜਾਂ ਹੈਗੀਆਂ ਇੱਕ ਦੋ ਦਿਨਾਂ ਦੀਆਂ
ਤੁਸੀਂ ਇਹ ਨੀ ਮੈਨੂੰ ਸਮਝ ਆਉਂਦੀ ਵੀ 70 ਸਾਲ ਹੋ ਗਏ ਆ 5 ਸਾਲੀ ਪੰਚਾਇਤ ਬਣਦੀ ਆ ਤੇ ਜਦੋਂ ਜਿਹੜੀ ਨਵੀਂ ਪੰਚਾਇਤ ਆਉਂਦੀ ਉਹੀ ਨਾਲੀਆਂ ਪੱਟ ਕੇ ਬਹਿ ਜਾਂਦੀ ਆ
ਪਹਿਲਾ ਕੰਮ ਹੀ ਇਹ ਆ
ਹਾਂਜੀ
ਨਾਲੀਆਂ ਤੇ ਗਲੀਆਂ ਦੋ ਹੀ ਕੰਮ ਆ ਇਹਨਾਂ ਦੇ
ਇਹ ਬਣੀਆਂ ਹੀ ਨੀ 70
ਮੈਂ ਤੀਜਾ ਕੰਮ ਕੋ ਕਰਦੇ
ਨਹੀਂ ਪਾਣੀ ਨੀ ਨਿਕਲਿਆ
ਜਿਹੜਾ ਪਹਿਲਾ ਕੋਈ ਸਰਪੰਚ ਆ ਉਹ ਕੀ ਉਹਨੇ ਪੂਰਾ ਲੈਵਲ ਜੀ ਨੇ ਲਵਾਈਆਂ
ਦੇਖ ਲੋ ਜੀ
ਚੰਗੀਆਂ ਭਲੀਆਂ ਵੀ ਪਟਾ ਕੇ ਰੱਖ ਕਿਉਂ ਵਿਖਾਵਾ ਬਈ ਭਾਈ ਨਵਾਂ ਸਰਪੰਚ
ਇਹ ਕੰਮ ਰਹਿੰਦਾ ਉਧਰ ਨੀ ਦੇਣਾ ਵੀ ਉਹ ਰਹਿੰਦਾ ਉਹ ਕਰ ਲਈਏ
ਨਾਲੇ ਆਂਦੇ ਹੁਣ ਨਵਾਂ ਨਵਾਂ ਮੁੱਲਾ ਤੇ ਅੱਲਾ ਅੱਲਾ ਕਰਦਾ ਵੀ ਬਲੇ
ਬਹੁਤ ਜ਼ਿਆਦੀਆਂ ਬਾਂਗਾਂ ਦਿੰਦਾ ਉਹ
ਉਹ ਫਿਰ ਉਹ ਕਹਿੰਦਾ ਵੀ ਜਦ ਨਵੇਂ ਨਵੇਂ ਜਦ ਖਾਦ ਦਈਏ ਕੁਛ ਕਰਨ ਲੱਗੇ ਆ ਤੇ ਲੰਘਣਾ ਵੜਨਾ ਔਖਾ ਹੁਣ ਸਾਡੇ ਪਿੰਡ
ਅੱਛਾ
ਬੇ ਲਾਲਾ ਸਾਹਿਬ ਸੀਵਰੇਜ ਸੂਵਰੇਜ ਪਾ ਕੇ ਤੇ ਗਲੀਆਂ ਨਲੀਆਂ ਦੀ ਜਖਣੇ ਵੱਢ ਲਈ
ਤੁਹਾਡੇ ਜਿਹੜਾ ਡੱਲੇ ਵੱਲੋਂ ਆਈ ਦਾ ਉਹ ਜਿਹੜਾ ਚਿੱਕੜ ਜਿਹਾ ਸੀ ਉੱਥੇ ਉਹ ਕਿੱਦਾਂ
ਉਹ ਹੱਲੇ ਕਿਹੜਾ ਹੜ ਕੇ ਲਿਆ
ਉੱਥੇ
ਤੇ ਅਸੀਂ ਹੁਣ ਮੱਛੀਆਂ ਪਾਲ ਗਏ ਜੇ ਬਾਕੀ ਨਹੀਂ ਕੁਛ ਹੋਣਾ ਬਹੁਤ ਮੰਦੀ ਹਾਲਤ ਹੋਈ ਆ ਏਦਾਂ ਦੇਖੋ ਜਦੋਂ ਕੋਈ ਵੀ ਕੰਮ ਆ
ਜੀ ਜੀ
ਜਦੋਂ ਅਸੀਂ ਸਾਰੇ ਪਿੰਡ ਦੀ ਸਲਾਹ ਨਹੀਂ ਨਾ ਲੈਣੇ
ਜੀ
ਤੇ ਓਹਦੇ ਵਿਚ ਬਹੁਤਾ ਸਹੀ ਨਤੀਜੇ ਨੇ
ਨਹੀਂ ਨਿਕਲਦੇ। ਜਿਹੜਾ ਕੰਮ ਹੋਣ ਵਾਲਾ ਪਹਿਲਾਂ ਓਹਨੂੰ ਕਰੋ, ਜਿਹੜੀ ਜ਼ਿਆਦਾ ਲੋੜ ਹੈ ਇੱਕ ਨਾ ਜੇ ਕੋਈ ਗਰੀਬ ਲੋਕ ਆ ਇਹਨਾਂ ਵਾਸਤੇ ਕੋਈ ਬਾਥਰੂਮ ਟਾਇਲਟ ਸਾਂਝੇ ਜਿਹੜੇ ਹੈ ਨਾ ਜਰੂਰੀ ਉਹ ਦਿਓ, ਜਿਹਨਾਂ ਨੂੰ ਕੋਈ ਦੋ ਮਰਲੇ ਪਲਾਟ ਦੇਣ ਵਾਲਾ ਉਹ ਦਿਓ ਹੈ ਜੀ। ਸਕੂਲ ਵੱਲ ਧਿਆਨ ਦਿਓ, ਸਕੂਲ ਦੇ ਵਿਚ ਸਕੂਲਾਂ ਦੀ ਹਾਲਤ ਕਹਿੰਦੇ ਬਹੁਤ ਮਾੜੀ ਪਿੰਡਾਂ ਦੇ ਵਿਚ,
ਹੁਣ ਕਿਹੜਾ ਇੰਨਾ ਸੁਧਾਰ ਲਈ ਆ
ਨਹੀਂ
ਸੁਧਾਰ, ਹਲੇ ਵੀ ਸਰਕਾਰੀ ਸਕੂਲਾਂ ਦੇ ਵਿਚ ਵਿਚਾਰੇ ਝੁਗੀਆਂ ਝੋਪੜੀਆਂ ਵਾਲੇ ਪੜ੍ਹਦੇ ਆ।
ਠੀਕ ਆ,
ਜਿੰਨਾ ਚਿਰ ਸਰਕਾਰੀ ਸਕੂਲਾਂ ਨੂੰ ਤਾਕਤ ਨਹੀਂ ਨਾ ਦਿੰਦੇ ਓਨਾ ਚਿਰ ਸਹੀ ਕੁਛ ਨਹੀਂ ਕਰ ਸਕਦੇ
ਜੀ ਜੀ।
ਇਹ ਚੱਕਰ ਤਾਂ ਜੀ ਆਪਣੇ ਪ੍ਰੋਗਰਾਮ ਦੇ ਵਿਚ ਪਿੰਕੀ ਰਾਣੀ ਭੈਣ ਜੀ ਜਪਾਨ ਤੋਂ ਵੀ ਆਏ ਨੇ, ਸੰਧੂ ਸਾਹਿਬ ਨੇ ਜਪਾਨ ਦੀ ਗੱਲ ਕੀਤੀ ਸੀ, ਕਹਿੰਦੇ ਸੰਧੂ ਅੰਕਲ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਕਹਿੰਦੇ ਜੀ ਸੰਧੂ ਅੰਕਲ ਜੀ ਦਾ ਬਹੁਤ ਬਹੁਤ ਜੀ ਆਇਆਂ ਨੂੰ ਆਪਾਂ ਕਰਦੇ ਆ ਰੇਡੀਓ ਤੇ।
ਅੱਛਾ, ਇਹ ਆਪਣੇ ਇੰਡੀਆ ਨੀ ਆਉਣਗੇ?
ਇੰਡੀਆ ਇਹਨਾਂ ਆਉਣਾ ਹਰੇ ਦਸੰਬਰ ਚ, ਕਹਿੰਦੇ ਸੀ ਆਉਣਾ ਹਰੀ ਜਨਵਰੀ ਚ, ਕਹਿੰਦੇ ਆਉਣਾ।
ਅੱਛਾ,
ਮੈਸੇਜ ਕਹਿੰਦੇ ਕੱਲ ਆਲਾ ਜੀ ਪੜ ਦਿਓ ਮੇਰਾ ਗਾਣੇ ਦੇ ਲਈ, ਤੇ ਜਰੂਰ ਭੈਣ ਜੀ ਜਰੂਰ। ਉਹਨਾਂ ਨੇ ਖਾਣ ਨੂੰ ਤਾਇਆ ਜੀ, ਕਹਿੰਦੇ ਵੀਰ ਜੀ ਗਾਣਾ ਤੁਸੀਂ ਲਾਟੂ ਮੂਵੀ ਦਾ ਲਾ ਦੇਣਾ ਜੀ, ਜਰੂਰ ਭੈਣ ਜੀ। ਕਹਿੰਦੇ ਜੀ ਸੱਤ ਪਿੰਡ ਤੇ ਗਾਣੇ ਦਾ ਨਾਮ ਆ ਤੁਸੀਂ ਆ, ਉਹਨਾਂ ਨੇ ਸਾਨੂੰ ਖਾਣ ਪੀਣ ਲਈ ਅਨਾਰ ਭੇਜੇ ਨੇ ਤੇ ਅੰਗੂਰ ਭੇਜੇ,
ਕੱਢੋ ਬਾਹਰ।
ਸੰਧੂ ਸਾਹਿਬ ਅੰਗੂਰ ਵੇਖੋ ਨਾ, ਉਹਦੇ ਏਡੇ ਏਡੇ ਆਪਣੇ ਅਮਰੂਦ ਹੁੰਦੇ ਜਿਹੜੇ ਏਡੇ ਉਹਨਾਂ ਨੇ ਅੰਗੂਰ ਆ
ਵੇਖਿਆ, ਭਾਵਨਾ ਦੇਖੋ
ਇਹ ਉਹਨਾਂ ਦਾ ਪਿਆਰ ਆ। ਤੇ ਗੱਲ ਇਹ ਆ ਵੀ ਜਪਾਨ ਦੇ ਖਾਣ ਪੀਣ ਦੇ ਵਿਚ ਬੜਾ ਵਧੀਆ ਉਹਨਾਂ ਦਾ,
ਸੋਚ ਵਧੀਆ ਆ,
ਸੋਚ ਵਧੀਆ ਤਾਂ ਹੀ ਆ ਨਾ, ਵੀ ਉਹਨਾਂ ਨੂੰ ਪਤਾ ਵੀ ਜੀਣ ਦੇ ਲਈ ਖਾਣਾ
ਜੀ ਜੀ,
ਤੇ ਖਾਣੇ ਲਈ ਨੀ ਜੀਂਦੇ ਉਹ
ਜੀ ਜੀ।
ਉਹਨਾਂ ਨੇ
ਬਹੁਤ ਉੱਚੀ ਸੋਚ ਆ ਜਪਾਨ ਦੀ, ਤੁਸੀਂ ਦੇਖੋ ਅਮਰੀਕਾ ਨੇ ਦੋ ਉਹਨਾਂ ਤੇ ਐਟਮ ਬੰਬ ਸਿੱਟੇ, ਉਹ ਫਿਰ ਵੀ ਅਮਰੀਕਾ ਨਾਲ ਹੁਣ ਵੀ ਦੋਸਤੀ ਕਰ ਰਿਹਾ,
ਦੇਖੋ ਦੁਸ਼ਮਣ ਨਾ ਦੁਸ਼ਮਣੀ ਹੋਵੇ
ਜੀ ਜੀ,
ਉਹਨਾਂ ਨਾਲ ਹੱਥ ਮਿਲਾਉਣਾ ਤੇ ਇਹ ਕੋਈ
ਦੁਸ਼ਮਣ ਨੂੰ ਵੀ ਮਾਫ਼ ਕਰਨਾ, ਇਹ ਬਹੁਤ ਵੱਡੇ ਲੋਕਾਂ ਦਾ ਕੰਮ ਹੈ,
ਸਭ ਤੋਂ ਵੱਡੀ ਨਿਸ਼ਾਨੀ ਇਹ ਆ। ਇਹਦੇ ਚ ਆਪਾਂ ਇਹ ਨੀ ਕਹਿ ਸਕਦੇ ਵੀ ਕਮਜ਼ੋਰ ਆ ਕੋਈ ਤਾਂ ਮਿਲਾਉਂਦਾ, ਨਹੀਂ
ਨਹੀਂ ਜੀ,
ਕਿਉਂਕਿ ਹੁਣ ਜਿਹਦੇ ਹਿਸਾਬ ਨਾਲ ਤਾਕਤਾਂ ਚੱਲ ਰਹੀਆਂ ਨਾ, ਹਰ ਮੁਲਕ ਹੀ ਬਹੁਤ ਤਾਕਤਵਰ ਹੋ ਚੁੱਕੇ
ਜੀ ਜੀ।
ਲਤਾ ਜੀ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਆ ਤੇ ਬਾਕੀ ਸਰੋਤਿਆਂ ਨੂੰ ਆਪਾਂ ਸ਼ਾਮਿਲ ਵੀ ਕਰਾਂਗੇ,
ਨਾਲੇ ਆ ਜਿਹੜੇ ਆਪਾਂ ਟੇਸਟ ਕਰ ਲਈਏ ਕੀ ਆ ਕੀ ਕੀ ਆ,
ਅੰਗੂਰ ਖਾ ਲਈਏ ਨਾਲੇ ਅਨਾਰ ਖਾ ਲਈਏ। ਸੰਧੂ ਸਾਹਿਬ ਕਹਿੰਦੇ ਵੀ ਅਨਾਰ ਮੈਂ ਬੜੇ ਚਾਹ ਨਾ ਖਾਣਾ, ਮੈਂ ਕਿਹਾ ਵੀ ਅਸੀਂ ਵੀ
ਅਨਾਰ ਤੇ ਸੌ ਬਿਮਾਰ,
ਆਪਾਂ ਤਾਂ ਦੋ ਹੀ ਬਿਮਾਰ ਆ ਬਾਲੇ ਨਹੀਂ। ਤੇ ਤਾਇਆ ਜੀ ਬਾਕੀ ਸਰੋਤਿਆਂ ਨੂੰ ਵੀ ਬੇਨਤੀ ਕਰਾਂਗੇ ਇਸ ਡਿਸਕਸ਼ਨ ਦੇ ਵਿਚ ਤੁਸੀਂ ਵੀ ਸ਼ਾਮਿਲ ਹੋਵੋ, ਤੇ ਈਮੇਲ ਕਰਨੀ ਹੈ ਰਿਕਵੈਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਤੁਸੀਂ ਸਾਨੂੰ ਸੁਨੇਹਾ ਭੇਜ ਸਕਦੇ। ਛੋਟੀ ਜੀ ਬ੍ਰੇਕ ਤੋਂ ਬਾਅਦ ਫਿਰ ਤੋਂ ਹਾਜ਼ਰ ਹੋਣਗੇ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia, ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.drawftarsingh.com।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ। ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਦਿਲ ਪੰਜਾਬੀ, ਜਜ਼ਬਾ ਪੰਜਾਬੀ। ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ। ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ। ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੇਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 0288599037 ਤੇ।
ਰੋਟੀ ਹਜ਼ਮ ਨਹੀਂ ਹੁੰਦੀ? ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ। ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ? ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਰ ਵੈਬਸਾਈਟ ਆਲਸੋ www.drawtarsingh.com।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ, ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿਣੀ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411 229631, 0411 229631, ਜਾਂ ਵਿਜ਼ਿਟ ਕਰੋ www.healthdrops.com.au।
ब्रेक तो बाद तुहाडा स्वागत है। तुसी सुन रहे हो हरमन रेडियो ऑस्ट्रेलिया। वधेरे जानकारी लई जुड़ो facebook.com/harmanradioaustralia।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो।
सूरत यार दी शीशा दे होए मेरा पल पल बाद मैं सामने खड़ी जावा जुल्फ यार दी जे कर जाल होवे जान बुझ के जाल विच यड़ी जावा जान बुझ के जाल विच यड़ी जावा
तैनू जुल्फां दी छां करती 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 हस के तू दिल मंगया जिंद तेरे ना करती असा जिंद तेरे ना करती असा जिंद तेरे ना करती असा जिंद तेरे ना करती
नैना नाल मिला के नैन सोने फुलिया विच तू जदो मुस्का दे में जाने मेरी ए सहां दी सौ मैनू मोया बिच भी जान तू पा दे में तेरे हसया
जी। बहुत खूबसूरत आवाजा करमजीत अनमोल ते सुनिधि चौहान दी आवाजा दे विच आपां इस गीत नूं सुनिया। उम्मीद है कि तुहानूं बहुत पसंद आया होगा जी। तुसीं भी प्रोग्राम दे विच अपनी फरमाइश रख सकदे हो जी request@harmanradio.com ते ईमेल करके जां फिर तुसीं टैलीग्राम ते सानूं हरमन रेडियो लिख के सर्च करके भी सानूं लभ सकदे हो ते सानूं सुनेहा भेज सकदे हो। जे सीधी गल्लबात शामिल करना चाहुंदे हो अपना टेलीफोन नंबर तुसीं साडे हरमन रेडियो दी ऑफिशियल एप्लीकेशन तो कॉल ऑप्शन दे विच जाके डायल करके सानू साडे नाल सकदे हो। चर्चा ताया होना जी ने बहुत सोहनी कीती के जिहड़ियां सथां दे विच चर्चा हुंदी सी उस तरह दी सथ अज संधु साहब अपने नाल जुड़े हुए ने ते ओ डिस्कशन जिहड़ी ओ लगातार जारी आ। है उहदे विच कोई गल आली बात नहीं। ਇਹ ਜਿਹੜਾ ਆਪਣਾ ਬੂਟੀ ਹੈ ਨਾ ਸੰਧੂ ਸਾਹਿਬ ਇਹ ਦਾਰੂ ਦੂਰੂ ਪਿਉਣ ਡਿਆ ਤੇ ਇਹਦਾ ਕੋਈ ਹੱਲ ਆਪਾਂ ਕਰੀਏ ਮੁੜ ਮੁੱਕਦੀ ਗੱਲ ਆ ਵੀ ਦਾਰੂ ਨਾ ਇਹ ਜਿੱਤਣਾ ਚਾਹੁੰਦਾ ਤੇ ਅਸੀਂ ਪਿਆਰ ਨਹੀਂ ਪੀਨੇ ਆ दारू दूरू सिके बानी थोड़ा
खड़ा कर लगे कई
मैं क्या बाज देने गल चंगी अहीं जिते पे जितना ही चंगी गल मैं सर्वसम्मति गल की आंदा भी जो करना तुसी कर लो मैं नहीं करनी सर्वसम्मति
पैली लैन लगे
अच्छा चलो चंगा काम निबड़दा ही चंगा ते देखो जेदी सोच दे विच होमे आ जाए ओ बेचारा घर घूर फूक पैंदा ओदा को बहुता फायदा नहीं हुंदा इस करके चंगी चीज ए चंगा ते फिर है ही है देखो बंदे दे आप दे गुनामा दी सजा टबर नू मिलदी टबर दा कसूर ही हुंदा
बिलकुल
मान लो एक टबर दे विच माड़ा जी हो जाए कई बार ओ लकू लेके बह जांदा सन्नू साहब
ठीक है
चलो ए दुनिया दी रीत आपां हुण इधर नूं गल करनी की आ
अच्छा
ते हुण तुहाडे पिंड दे विच फिर कोई होया फैसला कि नहीं हुण हले कुछ माड़ा मोटा
भई साडे पिंड विच इदा चल रही गल कहिंदे भी जिहड़ा पुराना सरपंच ओह मुड़ के बना लईए
पहिलां को कीता उहने कि बस तबड़ दुबड़ी
ओह इदा भई मुंडा हैगा कुछ ओदा पढ़िया लिखिया
अच्छा पहिलां मतलब हले नौजवान ही आ अच्छा
सोलह जमाता पास
वधिया बी
ओदा एदा बी हुण ग्रांट जिदा घट मिली है पिंड नू
जी
ते कुछ होर बाहर भी गया बिचो
बाहर बूर जाया हुंदा
इंग्लैंड भी जाया
अच्छा
ते ओदा मुंडा तो है भला मानस ते काम तो पिंड दे अजे काफी रहिंदे करने
है बी ओ होने चाहिदे आ
ते मेनू लगदा भी शायद ओ मुंडा मुड़ के बन जावे
बन जूगा ते मैनू लगदा फिर काम फिर खड़ जाने
ਇਹ ਕੰਮ ਤੇ ਚੱਲਣਗੇ ਹੌਲੀ ਹੌਲੀ ਤੇ ਕਹਿੰਦੇ ਵੀ ਮੁੰਡਾ ਭਲਾ ਮਾਨ ਚ ਇਦਾਂ ਕਹਿੰਦੇ
ਹਾਂ ਚਲੋ ਵਧੀਆ ਕੰਮ ਕਿਹੜੇ ਕਿਹੜੇ ਰਹਿੰਦੇ ਜਿਹੜੇ ਤੁਹਾਨੂੰ ਲੱਗਦੇ ਵੀ ਆਹ ਹੁਣ ਵਾਲਾ ਵੀ ਇਹਦੇ ਕੰਮ ਹੋਵੇ ਉਹ ਸਾਦਾ ਕੋਈ ਸਰਪੰਚ ਪਿੰਡ ਦਾ ਆਪਣਾ ਨੂੰ ਸੁਣਦਾ ਹੋਵੇ ਤਾਂ ਅਗਲਾ ਕਹੂ
ਹਾਂ ਕੰਮ ਜਿਹੜੀ ਸੱਚੀ ਗੱਲ ਆ ਸਾਡੇ ਵੱਲ ਵਾਹਵਾ ਉੱਥੇ ਜਿੱਥੇ ਆਪਣੇ ਉੱਥੇ ਕਬਰਿਸਤਾਨ ਵੀ ਆ ਜਠੇਰੇ ਵੀ ਆ ਤੇ ਛੱਪੜ ਵੀ ਆ ਉੱਥੇ ਵਾਹਵਾ ਚਾਰ ਖੇਤ ਪੈਲੀ ਦੇ ਵੀ ਹੈਗੇ ਆ
ਜੀ
ਉੱਥੇ ਇਹਨਾਂ ਨੇ ਪਹਿਲਾਂ ਤਾਂ ਜਿਹੜੇ ਸਫੈਦੇ ਸੀ ਉਹ ਵੇਚ ਲਿਆ ਪੰਚਾਇਤ ਨੇ
ਅੱਛਾ
ਤੇ ਮੁੜ ਕੇ ਲੱਗੇ ਨੇ ਗੇ ਜੀ
ਲੱਗਣੇ ਤੇ ਫਿਰ ਤੁਸੀਂ ਉਹਨਾਂ ਨੂੰ ਕਹਿਣ ਪਹਿਲਾਂ ਲਾ ਕੇ ਵੱਢਦੇ
ਉਹ ਹੁਣ ਉਹ ਸਮਝ ਨੀ ਆ ਰਹੀ ਗੱਲ ਦੀ
ਜੀ
ਵੀ ਉਹ ਪੈਸੇ ਵੀ ਪਤਾ ਨੀ ਕਿੱਧਰ ਗਏ ਆ ਗੇ
ਓਹੋ
ਤੇ ਜਿਹੜਾ ਰਸਤਾ ਆ
ਜੀ
ਕਬਰਿਸਤਾਨ ਨੂੰ ਜਾਂਦਾ ਉਹ ਵੀ ਅਜੇ ਪੂਰਾ ਤਿਆਰ ਨੀ ਹੋਇਆ ਅੱਧੇ ਕੁ ਦੇ ਵਿਚ ਚਿੱਟਾਂ ਲੱਗੀਆਂ ਆ
ਤੇ ਗਾਂ ਕੱਚੇ ਜਾਣਾ
ਹਾਂਜੀ ਹੈ ਤੇ ਉਹ ਵੀ ਅਜੇ ਰਹਿੰਦਾ ਆ ਤੇ ਜਿਹੜਾ ਸੀਵਰੇਜ ਆ ਉਹ ਵੀ ਅਜੇ ਅੱਧੇ ਕੁ ਪਿੰਡ ਚ ਪਿਆ ਆ
ਅੱਧਾ ਹਲੇ ਰਹਿੰਦਾ
ਤੇ ਦੂਜੀ ਗੱਲ ਇਹ ਆ ਵੀ ਜਿਹੜਾ ਸਭ ਤੁਹਾਡਾ ਸਕੂਲ
ਤਾਂ ਜੀ ਆਪਣੀ ਲਾਈਟ ਇਧਰ ਮੁੜ ਗਈ ਸੀ ਤਾਂ ਥੋੜੀ ਜਿਹੀ ਸਮੱਸਿਆ ਆ ਗਈ। ਲਾਈਟ ਦਾ ਵੀ ਸਾਨੂੰ ਸਾਫ ਕਰੀਏ ਕੋਈ ਇੰਤਜ਼ਾਮ, ਇਹ ਰੋਜ਼ ਸਾਨੂੰ ਬੜਾ ਪਰੇਸ਼ਾਨ ਕਰਦੀ।
ਆਪਾਂ ਲਾਲਟਨ ਇੱਕ ਰੱਖ ਲਈ,
ਆਪਾਂ ਨਾ ਕਰੀਏ ਕਿ ਲਾਈਟ ਵਾਲਿਆਂ ਦੇ ਕੋਲ ਧਰਨਾ ਲਾਈਏ ਵੋਟਾਂ ਤੋਂ ਪਹਿਲਾਂ ਪਹਿਲਾਂ।
ਅੱਛਾ,
ਫੇਰ ਕੰਮ ਸੂਤ ਆਉਣਾ, ਜੇ ਆਪਾਂ ਇਦਾਂ ਰਿਹਾ ਤੇ ਮੁੜ ਫਿਰ ਕੰਮ ਖਰਾਬ ਹੋ ਜਾਣਾ।
ਲਾਈਟ ਆਉਂਦੀ ਕਿੱਥੋਂ
ਆ, ਇਹ ਖਰੇ ਕਿੱਥੋਂ ਆਉਂਦੀ ਆ, ਤੇ ਭੇਜਦੇ ਤੇ ਊਂ ਹੀ ਨੀ ਦਫਾ ਹੋਣੇ। ਅੱਛਾ, ਗਰਮੀਆਂ ਚ ਮੰਨਿਆ ਵੀ ਲੋਡ ਬਹੁਤ ਚੱਕਦੀ ਲਾਈਟ ਵੀ ਤਾਂ ਨੀ ਭੇਜਦੇ, ਹੁਣ ਸਿਆਲਾਂ ਚ ਦਫਾ ਹੁੰਦੇ ਨੀ, ਸਿਆਲਾਂ ਚ ਆਲੂ ਦੇਣ ਕੋਈ ਫਿਟੇ ਮੂੰਹ ਦੇ ਮਾਰੇ।
ਇਹ ਮੱਸਿਆ ਲਈ ਬਚਾ ਕੇ ਰੱਖਦੇ ਹੋਣੇ ਆ,
ਪਤਾ ਨੀ ਵੀ ਕਾਹਦੇ ਮੱਸਿਆ ਲਈ ਬਚਾਉਂਦੇ ਆ, ਪੁੰਨਿਆ ਲਈ ਬਚਾਉਂਦੇ ਤੇ ਰੱਬ ਜਾਣਦਾ। ਪਰ ਇਹਨਾਂ ਪਰੇਸ਼ਾਨ ਬੜਾ ਕੀਤਾ ਵੋਟਰਾਂ ਨੂੰ, ਪਰੇਸ਼ਾਨ ਕਰਨ ਵਾਲੀ ਗੱਲ ਹੀ ਹੋਈ।
ਖੜ ਜਾਂਦਾ, ਮੋਟਰਾਂ ਖੜ ਜਾਂਦੀਆਂ,
ਔਖਾ ਭਾਈ, ਬਹੁਤ ਜਿਆਦਾ ਔਖਾ। ਇਹਨਾਂ ਸਾਨੂੰ ਬਹੁਤ ਜਿਆਦਾ ਤੰਗ ਕੀਤਾ ਸੰਧੂ ਸਾਹਿਬ ਆ। ਇਹ ਹੁਣ ਆਪਾਂ ਜਾ ਕੇ ਨਾ ਇਕੱਠੇ ਹੋ ਕੇ ਚਾਰ ਜਾਣੇ ਨਵੀਂ ਪੰਚਾਇਤ ਤੋਂ ਪਹਿਲਾਂ ਪਹਿਲਾਂ ਇਹਨਾਂ ਨਾਲ ਆਪਾਂ ਸਲਾਹ ਮਸ਼ਵਰਾ ਕਰ ਲਈਏ ਤੁਹਾਨੂੰ ਕੀ ਉਹਦਾ।
ਖੰਭੇ ਦਾ ਬੜੇ ਖਿਲਾਰੇ ਇਹਨਾਂ ਨੇ,
ਪਤਾ ਨੀ ਖੰਭਿਆਂ ਦੇ ਖਰੇ ਕੀ ਇਹਨਾਂ ਨੇ ਕਬੂਤਰ ਬਣਾਉਣੇ ਆ, ਕੋਈ ਬਿਜਲੀ ਬਿਜਲੀ ਛੱਡ ਦੇਣ ਇਹਨਾਂ। ਮੈਂ ਤਾਂ ਨਾ 12 ਵਜੇ ਤੋਂ ਬਾਅਦ ਆਪਾਂ ਰੋਜ ਹੀ ਬੰਦ ਕਰ ਦੇਗਾ ਉਹ ਰੇਡੂਏ ਤੇ, ਸਾਨੂੰ ਬੋਲਣ ਦਿਓ ਜੇ ਸੱਚ ਬੋਲਣ ਡਿਆ। ਆਪਾਂ ਤਾਂ ਉਹਨਾਂ ਦੇ ਵਰ ਖਿਲਾਫ਼ ਕੁਛ ਬੋਲਿਆ ਹੀ ਨਹੀਂ। ਤਾਂ ਜੀ ਤੁਸੀਂ ਤਾਂ ਨਹੀਂ ਬੋਲੇ, ਉਹਨਾਂ ਨੂੰ ਥੋੜਾ ਪਤਾ ਵੀ ਰੇਡੀਓ ਚੱਲਦਾ, ਉਹਨਾਂ ਨੂੰ ਪਤਾ ਤੇ ਫਿਰ ਹੁਣ ਲਾ ਦਾਂਗੇ ਸੰਧੂ ਸਾਹਿਬ, ਪਹਿਲਾਂ ਗਾਣਾ ਸੁਣਾ ਦਈਏ ਕਾਕਿਆਂ ਨੂੰ,
ਠੀਕ ਹੈ,
ਤੇ ਫਿਰ ਹੁਣ ਇਹਨਾਂ ਨੂੰ ਫਿਰ ਇਹਨਾਂ ਨੂੰ ਆਪਾਂ ਕਰਦੇ ਹਾਂ ਗੱਲ ਬਿਜਲੀ ਆਇਆ ਨਾ। ਤੇ ਲਓ ਤਾਂ ਜੀ ਸਰੋਤਿਆਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ, ਪਰ ਇਸ ਗੀਤ ਤੋਂ ਬਾਅਦ ਪਿੰਕੀ ਰਾਣੀ ਭੈਣ ਜੀ ਨੇ ਸਾਨੂੰ ਜਾਪਾਨ ਤੋਂ ਇਹ ਫਰਮਾਇਸ਼ ਕੀਤੀ।
ਬਈ ਵਾਹ ਵਾਹ ਬਈ ਵਾਹ ਇਹ ਨੱਚ ਲੋ ਨੀ ਕੁੜੀਓ ਤੇ ਗਾ ਲੋ ਨੀ ਕੁੜੀਓ ਤੇ ਨਹੀਂ ਤੇ ਕੋਈ ਬੁਝੜੀ ਹੈ ਜੱਟ ਲੈ ਜੂਗਾ ਸਾਨੂੰ ਸਭ ਇਹ ਤੇ ਸਿੱਧੀ ਉਹਨਾਂ ਨੇ ਗੱਲ ਕੀਤੀ ਹੈ ਵੀ ਕੋਈ ਪਹਿਲਾਂ ਸਮਿਆਂ ਦੇ ਵਿੱਚ ਨਾ ਤੁਸੀਂ ਤੇ ਜਾਣਦੇ ਹੀ ਆ ਉਦੋਂ ਪੜਿਆ ਲਿਖਿਆ ਕੋਈ ਟਾਵਾਂ ਟਾਵਾਂ ਹੀ ਹੁੰਦਾ ਸੀ
ਜੀ
ਹੁਣ ਤੇ ਦੁਨੀਆਂ ਪੜ ਗਈ ਵਾਹ ਵਾਹ ਨਾ
ਬਿਲਕੁਲ
ਪਹਿਲਾਂ ਨੀ ਸੀ ਦੁਨੀਆਂ ਪੜਦੀ ਤੇ ਉਦੋਂ ਵਾਕਿਆ ਹੀ ਉਹ ਕੋਈ ਚੰਗਾ ਮਿਲ ਜਾਣਾ ਜਾਂ ਮਾੜਾ ਮਿਲ ਜਾਣਾ ਕੁੜੀਆਂ ਵਿਚਾਰੀਆਂ ਨੇ ਕਹਿਣਾ ਹੀ ਕੱਖ ਨੀ ਤੁਸੀਂ ਲਾ ਲੋ ਹਿਸਾਬ ਆਪਾਂ ਜਿਹੜੇ ਸਮੇ ਚ ਆਪਣੇ ਵਿਆਹ ਹੋਏ ਆ ਤੇ ਕੁੜੀਆਂ ਨੂੰ ਮੁੰਡੇ ਨੂੰ ਦਿਖਾਉਂਦੇ ਨੀ ਸੀ ਮੁੰਡੇ ਨੂੰ ਕੁੜੀ ਨੀ ਸੀ ਦਿਖਾਉਂਦੇ ਤੇ ਕੁੜੀ ਨੂੰ ਮੁੰਡਾ ਇਹ ਮਤਲਬ ਕਰਮਾਂ ਦੀ ਗੱਲ ਹੁੰਦੀ ਸੀ ਤੇ ਉਹ ਪੁਰਾਣੀਆਂ ਬੋਲੀਆਂ ਚ ਆਮ ਚਲਕਦੀਆਂ ਹਾਲੋ ਨੀ ਕੁੜੀਓ ਗਾਲੋ ਨੀ ਕੁੜੀਓ ਤੇ ਕੋਈ ਬੁਝੜ ਜਾਂ ਜੱਟ ਪੱਲੇ ਪੈ ਜੂਗਾ ਪਤਾ ਵੀ ਨੀ ਸੀ ਕੋਈ ਸਮਝਦਾਰ ਪਊ ਕੋਈ ਬੁਝੜ ਪਊ ਜਾਂ ਕੋਈ ਸਿਆਣਾ ਪਊ ਉਦੋਂ ਜੂਏ ਵਾਂਗੂ ਕੰਮ ਚੱਲਦੀ ਸੀ ਪਰ ਉਦੋਂ ਲੋਕਾਂ ਦੇ ਵਿੱਚ ਇੱਕ ਚੀਜ਼ ਬੜੀ ਚੰਗੀ ਸੀ ਉਹ ਸੀ ਇਮਾਨਦਾਰੀ ਜੇ ਨਾਈ ਸਾਗ ਲੈ ਕੇ ਜਾਂਦੇ ਸੀ ਤੇ ਨਾਈ ਵਿਸ਼ਵਾਸ ਘਾਤ ਨੀ ਸੀ ਕਰਦੇ ਉਹ ਘੱਟ ਤੋਂ ਘੱਟ ਜੋੜਨਾ ਜੋੜ ਮਿਲਾਉਣ ਦਾ ਕੰਮ ਕਰਦੇ ਸੀ ਉਹਨਾਂ ਨੂੰ ਪਤਾ ਸੀ ਕਿ ਬਈ ਸਾਡੀ ਜਿੰਮੇਵਾਰੀ ਜਿਹੜੀ ਦਿੱਤੀ ਆ ਉਹ ਕਿਸੇ ਦੀ ਜ਼ਿੰਦਗੀ ਨਾਲ ਜੁੜੀ ਹੋਈ
ਤੇ ਜੇ ਉਹ ਉਕ ਚੁੱਕ ਕਰਦੇ ਵੀ ਸੀਗੇ ਨਾ ਤੇ ਸਾਡੇ ਲੋਕ ਗੀਤਾਂ ਦੇ ਵਿੱਚ ਉਹਦੇ ਬਾਰੇ ਵੀ ਗੱਲ ਜ਼ਿਕਰ ਆਇਆ
ਅੱਛਾ
ਬਈ ਸਬਰ ਵਿਚੋਲੇ ਨੂੰ ਲੜ ਮਦਰੇ ਦੇ ਲਈ
ਆਏ ਹਾਏ
ਇਹ ਬੜਾ ਸਾਡੇ ਲੋਕ ਗੀਤਾਂ ਦੇ ਵਿੱਚ ਸਾਡਾ ਚਿੜੀਆਂ ਦਾ ਚੰਬਾ ਅਸੀਂ ਉੱਡ ਪੁੱਟ ਜਾਣਾ ਉਹਨਾਂ ਦੀ ਬੇਵਸੀ ਵੀ ਝਲਕਦੀ ਆ ਕੁੜੀਆਂ ਦੀ ਤੇ ਵਿਚੋਲੇ ਦੇ ਹੱਥ ਵਿੱਚ ਬਹੁਤ ਸਾਰੀ ਡੋਰ ਹੁੰਦੀ ਸੀਗੀ ਤੇ ਕਿਉਂਕਿ ਇਹ ਆਵਾਜਾਈ ਦੇ ਸਾਧਨ ਨਹੀਂ ਸੀ ਹੁੰਦੇ ਤੇ ਸਭ ਕੁਛ ਵਿਚੋਲੇ ਉੱਤੇ ਹੀ ਨਿਰਭਰ ਹੁੰਦਾ ਸੀ ਤੇ ਹੁਣ ਇਹ ਵਿਚੋਲੇ ਦੀ ਜਿਹੜੀ ਨੇਕ ਨੀਤੀ ਤੇ ਨਿਰਭਰ ਸੀਗਾ ਬਈ ਉਹ ਕਿਹੋ ਜਿਹਾ ਵਾਰ ਟੋਲਦਾ ਆ ਤੇ ਕੀ ਉਹ ਇਸ ਨੂੰ ਸੰਜੀਦਗੀ ਨਾਲ ਲੈਂਦਾ ਆ ਤੇ ਜਾਂ ਉਹਨੂੰ ਆਪਣੇ ਕਾਰੋਬਾਰ ਵਾਂਗ ਲੈਂਦਾ ਆ
ਉਹ ਹੁਣ ਤਾਂ ਵਿਚੋਲਾ ਬਣਨਾ ਹੋਵੇ ਤੇ ਚੰਗਾ ਹੀ ਪੈਸਾ ਮੁੰਦੀ ਚੰਗੇ ਕਹਿੰਦੇ ਪਾਓ ਤੇ ਸੂਟ ਸਾਟ ਦਿਓ ਤੇ ਗਹਿਣੇ ਗੱਡੇ ਪਾਓ ਪਰ ਇਹ ਤਾਂ ਵਪਾਰ ਹੋ ਗਿਆ ਨਾ
ਹੁਣ ਤਾਂ ਜੀ ਲੋਕਾਂ ਨੇ ਦਫ਼ਤਰ ਖੋਲ ਲਏ ਆ
ਇਹ ਤਾਂ ਬੜਾ
ਤੇ ਪਹਿਲਾਂ ਤਾਂ ਵਿਚੋਲੇ ਚਾਰ ਪੈਸੇ ਕੋਲੋਂ ਵੀ ਖਰਚਦੇ ਸੀਗੇ
ਬਾਲਾ ਬਾਲਾ ਬਈ ਉਹ ਕਿਉਂਕਿ ਸੀਸਾਂ ਅੱਛਾ ਗਾਲਾਂ ਫੇਰ ਵਿਚੋਲੇ ਨੂੰ ਪੈਂਦੀਆਂ ਸੰਧੂ ਸਾਹਿਬ ਇਹ ਕੀ ਪਹਿਲਾਂ ਵੀ ਪੈਂਦੀਆਂ ਸੀ ਹੁਣ ਵੀ ਪੈਂਦੀਆਂ ਤੇ ਪੈਂਦੀਆਂ ਖਰੇ ਰਹਿਣਗੀਆਂ
ਉਹ ਏਦਾਂ ਜੀ ਉਹ ਕਹਾਵਤ ਹੈਗੀ ਆ ਬਈ ਕੋਠਾ ਉਸਰਿਆ ਤੇ ਤਰਖਾਣ ਵਿਸਰਿਆ
ਹਾਂ ਤੇ
ਵਿਚੋਲੇ ਵਿਚਾਰਾ ਦਾ ਪਹਿਲਾਂ ਦਾ ਆਪਦਾ ਹੁੰਦਾ ਬਹੁਤ
ਬਹੁਤ ਜਦੋਂ ਕੰਮ ਨਿਬੜਿਆ ਤੇ ਫੇਰ ਵਿਚੋਲਾ ਕਾਹਦੇ ਕੰਮ ਦਾ
ਮੁੜ ਕੇ ਕਰਦਾ ਕੋਈ ਕੋਈ ਹੈਂਜੀ ਪਹਿਲਾਂ ਗਾਉਂ ਬਣਾਵੇ ਜਾਉ ਤੇ ਭਾਵੇਂ ਗਿੱਲੇ ਹੀ ਹੋਣ ਪਹਿਲਾਂ ਤਾਂ ਵਿਚੋਲਾ ਹੀ ਵਿਚੋਲਾ ਹੁੰਦੀ ਆ ਉਹਦੀਆਂ ਵਿਚਾਰੇ ਦੀਆਂ ਜੁੱਤੀਆਂ ਘਾ ਜਾਂਦੀਆਂ ਆ ਹੈ ਤੇ ਉਧਰੋਂ ਵੀ ਪੜਦਾ ਕੋਈ ਇਹ ਗੱਲ ਦਾ ਉਹਨਾਂ ਦਾ ਹੋਣਾ ਉਹ ਵੀ ਲੁਕਾਉਣਾ ਇਧਰੋਂ ਕੁੜੀ ਵਾਲਿਆਂ ਦਾ ਵੀ ਪੱਖ ਪੂਰਨਾ
ਬਹੁਤ
ਤੇ ਉਹਨਾਂ ਨੇ ਕਈ ਵਾਰੀ ਜਿਹੜੀਆਂ ਇਸ ਕੰਮ ਦੇ ਵਿੱਚ ਨਾ ਇਹ ਕੋਈ ਛੋਟਾ ਕੰਮ ਨੀ ਹੈਗਾ ਤੇ ਜਿਹੜਾ ਇਹਨੂੰ ਵਿਗਾੜੇ ਉਹਦੇ ਬਾਰੇ ਬਹੁਤ ਵੱਡਾ ਮਿਹਣਾ ਕਹਿੰਦੇ ਦੋ ਸਿਰ ਜੁੜਦਿਆਂ ਨੂੰ ਕੋਈ ਚੰਦਰਾ ਮਾਰਦਾ ਭਾਨੀ ਇਹ ਮਾੜੇ ਬੰਦੇ ਦਾ ਕੰਮ
ਚੰਦਰੇ ਜਿਹੜੇ ਹੁੰਦੇ ਵੀ ਇਹਨਾਂ ਦਾ ਕੋਈ ਕੰਮ ਅੱਛਾ ਸਾਨੂੰ ਸਭ ਤੁਹਾਡਾ ਜਦੋਂ ਸ਼ਾਦੀ ਮੈਰਿਜ ਹੋਈ ਆ ਤੇ ਤੁਹਾਨੂੰ ਫਿਰ ਕੋਈ ਪਤਾ ਸੀ ਵੀ ਧਰਮ ਪਤਨੀ ਪੜੀ ਕਿੰਨਾ ਜਾਂ ਉਹ ਕਿੱਦਾਂ ਦਾ ਸੁਭਾਅ ਹੋਊ ਜਾਂ
ਬਈ ਭਰਾ ਹੁਣ ਸਾਡੇ ਨਾਲ ਵੀ ਏਦਾਂ ਹੀ ਹੋ ਗਈ
ਅੱਛਾ
ਸਾਡਾ ਏਦਾਂ ਹੋਇਆ ਬਈ ਸਾਡੀ ਇੱਕ ਤਾਂ ਵਿਚੋਲਣ ਬਣ ਗਈ ਸਾਡੀ ਚਾਚੀ
ਅੱਛਾ ਨਾ ਗਾਲਾਂ ਹੀ ਕੱਢਣ ਜੋਗੇ ਤੇ ਨਾ ਮਾੜੀ ਚੰਗੀ ਕਹਿਣ ਜੋਗੇ
ਦੂਜੀ ਸਾਡੀ ਵੱਡੀ ਭੈਣ ਉਹਦੇ ਨਾਲ ਰਲ ਗਈ
ਅੱਛਾ
ਤੇ ਕਹਿਣ ਲੱਗੇ ਕੁੜੀ ਥੋੜਾ ਜਿਹਾ ਪੜੀ ਹੋਈ ਆ
ਥੋੜਾ ਜਿਹਾ
ਪੜੀ ਹੋਈ ਆ
ਇਸ਼ਾਰੇ ਜਿਹਾ ਦੇਤਾ ਵੀ ਥੋੜਾ ਜਿਹਾ ਪੜੀ ਬਾਲੇ ਦੀ ਨਾਲ
ਉਹ ਲੋ ਜੀ ਕੰਮ ਹੋ ਗਿਆ ਮੁੜ ਕੇ ਪਤਾ ਲੱਗਾ ਵੀ ਕੁੜੀ ਤਾਂ ਸਕੂਲੇ ਨੀ ਗਈ
ਚੰਦਰੇ
ਕਰਦੇ ਸੀ ਹੁਣ ਇਹ ਦੇਖ ਲਾ ਸਾਡੇ ਨਾਲ ਇੱਦਾਂ ਹੋ ਗਿਆ
ਇਹ ਫਿਰ ਧੱਕਾ ਹੋਇਆ ਤੁਹਾਡੇ ਨਾਲ, ਤੁਸੀਂ ਇੰਨਾ ਪੜ੍ਹੇ ਸੀ ਤੇ ਉਪਰ ਉਹਨਾਂ ਨੇ ਕਿਹਾ ਥੋੜੀ ਜੀ, ਤੁਸੀਂ ਕਿਹਾ ਚਲੋ ਥੋੜੀ ਜੀ ਪੜ੍ਹੀ ਤੇ ਵੱਧ ਮੈਂ ਪੜ੍ਹਾ ਦਾ।
ਅੱਛਾ।
ਤੇ ਫਿਰ ਜਦੋਂ ਅਗਲੀ ਨੇ ਪੜ੍ਹਾਇਆ ਫਿਰ ਤੁਸੀਂ ਕਿਹਾ ਵੀ ਕੰਮ ਹੋ
ਗਿਆ, ਪੁੱਛੋ ਕੁਝ ਨਾ, ਮੈਂ ਦਰਾਈ ਪਾਤਾ।
ਤੁਸੀਂ ਸਟੂਡੈਂਟ ਲੱਭਦੇ ਸੀ, ਤੂੰ ਪ੍ਰਿੰਸੀਪਲ ਨਿਕਲੀ।
ਸੋ ਇਹ ਗੱਲ ਆ ਬਈ, ਮਹਾਰਾਜ ਵਿਚੋਲਿਆਂ ਤੋਂ
ਬਚਾਵੇ।
ਦੇਖੋ
ਇਹ ਸੰਧੂ ਸਾਹਿਬ ਨੇ ਤਾਂ ਹੱਡ ਬੀਤੀ ਸੁਣਾ ਤੀ, ਜੱਗ ਬੀਤੀਆਂ ਤਾਂ ਆਪਾਂ ਸੁਣਾਉਣੇ ਸੁਣਾਉਣੇ। ਸੰਧੂ ਸਾਹਿਬ ਤੁਹਾਡੇ ਵਿਆਹ ਦੇ ਜਿਹੜੇ ਰੀਤੀ ਰਿਵਾਜ ਸੀ ਉਹ ਕਿਵੇਂ ਦੇ ਸੀ? ਜਿਦਾਂ ਹੁਣ ਤੇ
ਦੇਖ ਲੋ ਜੀ, ਸਾਡਾ ਜਿਹੜਾ ਵਿਆਹ ਹੋਇਆ 1964 ਵਿਚ,
ਬੋਲਾ ਬੋਲਾ
36 ਤੇ 18 54 ਸਾਲ ਪਿੱਛੇ ਜਾਓ।
ਬੋਲਾ ਬੋਲਾ ਬੋਲਾ, ਉਦੋਂ ਤੇ ਬਦਲਾਅ ਬੜੇ ਸੀ।
ਉਦੋਂ ਸਾਨੂੰ ਅਸੀਂ ਤਲਵੰਡੀ ਤੋਂ ਤੁਰ ਕੇ ਨਾ ਤੇ ਸਿੱਧਵੀ ਆਉਣਾ ਸੀਗਾ।
ਤੁਰ ਕੇ ਗਏ ਫਿਰ
ਗੱਡੇ ਵਾਲੇ ਤੇ ਗਏ ਇਹ ਟਿੱਬਿਆਂ ਵਿਚ ਦੀ,
ਉਦੋਂ ਟਿੱਬਾ ਬਾਲਾ ਸੀ, ਬਹੁਤ ਟਿੱਬਾ ਸੀ।
ਤੇ ਸਾਨੂੰ ਇੱਕ ਸਾਡੇ ਪਿੰਡ ਨਾ ਪੁਲਿਸ ਚੋ ਬੰਦਾ ਆਇਆ ਸੀ ਰਿਟਾਇਰ ਹੋ ਕੇ
ਫੌਜ ਚੋ,
ਹਾਂ ਉਹਦੇ ਕੋਲ ਇੱਕ ਪੁਰਾਣੀ ਜੀ ਗੱਡੀ ਸੀ, ਕਿਹੜੀ ਉਹਨੂੰ ਕਹਿੰਦੇ ਹੁੰਦੇ ਆ, ਪੁਰਾਣਾ ਮਾਡਲ ਗੱਡੀਆਂ ਦਾ ਹੁੰਦਾ ਸੀਗਾ।
ਬਸ ਉਹ ਸਾਰੇ ਪਿੰਡ ਜੀ ਕੋਹ ਤੋਂ ਹੀ ਸੀ,
ਉਹ ਇਲਾਕੇ ਚ ਕੋਈ ਸੀ ਉਹ ਕੀਤੀ। ਤੇ ਉਹ ਫਿਰ ਸਾਨੂੰ ਨਾ ਆਉਣਾ ਤਾਂ ਤਲਵੰਡੀਓ ਸਿੱਧਮਾ 10 ਕਿਲੋਮੀਟਰ ਆ।
ਅੱਛਾ।
ਉਹ ਸਾਨੂੰ 20 ਕਿਲੋਮੀਟਰ ਪਹਿਲਾਂ ਰਜਾਪੁਰ ਲੈ ਗਿਆ, ਉੱਥੋਂ 15 ਕਿਲੋਮੀਟਰ ਫੇਰ ਸਿੱਧਮਾ,
ਟਿੱਬਿਆਂ ਦਾ ਕਰਕੇ ਰਾਹ ਹੀ ਨਹੀਂ।
ਤੇ ਫੇਰ ਦੇਖ ਲਾ ਅਸੀਂ ਰਹੇ ਉੱਥੇ 3 ਦਿਨ
ਵਿਆਹ ਚ ਉੱਥੇ ਸਿੱਧਮਾ,
ਤੀਜੇ ਦਿਨ ਆਏ ਅਸੀਂ।
ਬਾਲਾ 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 ਬਾਲਾ,
ਤੇ ਥੱਲੇ ਵਿਛਾ ਕੇ ਖੱਦਰ ਦੇ ਉਹਨਾਂ ਨੂੰ ਕੋਰੇ ਕਹਿੰਦੇ ਸੀ, ਤੇ ਉੱਥੇ ਲੱਡੂ ਜਲੇਬੀਆਂ ਤੇ ਆਪਣੇ ਆ ਮਿੱਠੇ ਚੌਲ ਜਰਦਾ ਜਿਹਨੂੰ ਕਹਿੰਦੇ।
ਅੱਛਾ। ਇਹ ਬਹੁਤ ਵੱਡੀ ਚੀਜ਼ ਸੀ।
ਹਾਂ, ਮੇਰੇ ਦੇ ਵਿਆਹ ਦੇ ਵਿਚ ਉਹਨਾਂ ਨੇ ਸਾਨੂੰ, ਮੈਨੂੰ ਦਾਜ ਕਹਿ ਲਾ ਜੋ ਮਰਜ਼ੀ, ਇੱਕ ਮਿਲਿਆ ਸੀ ਸਾਈਕਲ।
ਅੱਛਾ।
ਇੱਕ ਘੜੀ ਫੇਵਰ ਲੋਬਾ ਦੀ,
ਬਾਲਾ ਬਾਲਾ
ਪੋਸਟ ਕਹਿੰਦੇ ਵੀ ਬੱਲੇ ਬੱਲੇ ਬਹੁਤ ਪਿਆ ਕੇ
ਉਹ ਘੜੀ, ਉਹ ਸਮੇਂ ਚ ਬੜਾ ਰੇਟ ਆ ਉਹਦਾ ਹੋਊ।
ਫੇਵਰ ਲੋਬਾ ਘੜੀ ਕੋਈ ਬਾਹਰੋਂ ਆਈ ਹੋਊਗੀ।
ਅੱਛਾ।
ਕਹਿੰਦੇ ਬਈ ਇੱਕ ਸਾਈਕਲ ਸੀਗਾ ਤੇ ਕਹਿੰਦੇ ਵੀ ਬੜਾ ਪਿਆ ਕੀਤਾ।
ਬਾਲਾ ਬਾਲਾ ਬੋਲੇ ਉਹ ਸਮੇਂ ਦੇ ਹਿਸਾਬ ਨਾਲ
ਹਾਂਜੀ।
ਬੋਲਾ ਉਹ ਘੜੀ ਫਿਰ ਸਾਂਭੀ ਤੁਸੀਂ, ਕਿ ਟਾਈਮ ਟੂਮ ਖਦਿੱਤਾ ਹੀ ਖਰਾਬ ਕਰ।
ਘੜੀਆਂ ਦੇ ਟਾਈਮ ਕਾਹਦੇ ਹੁੰਦੇ ਆ, ਬੰਦਾ ਟਾਈਮ ਤਾਂ ਪਰਛਾਵੇਂ ਨਾਲ ਦੇਖ ਲੈਂਦਾ।
ਉਹਨੇ ਫੇਰ ਵੀ ਕਹਿੰਦਾ ਵੀ ਇਹ ਨਿਸ਼ਾਨੀ ਦੇ ਤੌਰ ਤੇ ਵਧੀਆ, ਆਪਣੀ ਯਾਦ ਦੇ ਤੌਰ ਤੇ ਫੜ ਵੀ ਜਾਵੇ ਸਾਂਭੀ ਤਾਂ ਹੋਊ।
ਉਹ ਬਈ ਗੱਲ ਇਹ ਆ, ਇਹ ਕੀ ਕਹਿੰਦੇ ਆ ਵੀ ਜਿਹੜਾ ਇਹ ਲੱਡੂ ਆ ਨਾ ਜਿਹੜਾ ਖਾਂਦਾ ਉਹ ਵੀ ਪਛਤਾਉਂਦਾ, ਜੇ ਜਿਹੜਾ ਨਹੀਂ ਖਾਂਦਾ।
ਇਹ ਤਾਂ ਮਤਲਬ ਤੁਹਾਨੂੰ ਘੜੀ ਤੰਗ ਬਹੁਤ ਕਰਦੀ, ਤੁਸੀਂ ਅੱਖਾਂ ਤੋਂ ਦੂਰ ਕਰ।
ਘੜੀ ਨੇ ਤਾਂ ਘੜੀ ਘੜੀ ਤੰਗ ਕਰਨਾ ਹੁੰਦਾ।
ਉਹ ਕਿਹਾ ਵੀ ਜਦੋਂ ਮੈਂ ਘੜੀ ਵੇਖਦਾ ਮੈਨੂੰ ਯਾਦ ਆ ਜਾਂਦੀ ਉਹ ਦਿਨ ਜਦੋਂ ਝੂਠ ਬੋਲੇ ਗਿਆ ਸੀ ਐਜੂਕੇਸ਼ਨ ਤੋਂ।
ਬਿਲਕੁਲ ਬਿਲਕੁਲ।
ਤਾਂ ਜੀ ਫੇਰ ਵੀ ਦੇਖੋ ਪੁਰਾਣੇ ਸਮੇਂ ਦੇ ਬੰਦਿਆਂ ਦਾ ਜਿਹੜਾ ਹਿਸਾਬ ਸੀ, ਹੁਣ ਸੰਧੂ ਸਾਹਿਬ ਨੇ ਗੱਲ ਕੀਤੀ ਭਾਵੇਂ ਉਹਨਾਂ ਨੇ ਝੂਠ ਬੋਲਿਆ ਚਾਹੇ, ਇਹਨਾਂ ਨੇ ਬੜੇ ਪਿਆਰ ਦੇ ਨਾਲ ਉਸ ਚੀਜ਼ ਨੂੰ ਨਿਭਾਇਆ, ਸਮਝਿਆ ਤੇ ਸਮਝਾਇਆ। ਮੈਨੂੰ ਲੱਗਦਾ ਕਿ ਉਸ ਰਿਸ਼ਤੇ ਨੂੰ ਅੱਜ ਦੇ ਸਮੇਂ ਚ ਜੇ ਕਿਸੇ ਨੂੰ ਇੰਨਾ ਝੂਠ ਮਾਰ ਦਈਏ ਤਾਂ ਅਗਲਾ ਕਹੂੰਗਾ ਮੈਂ ਨਾ ਰਹਿਣਾ ਹੀ।
ਅੱਜ ਕੱਲ ਤਾਂ ਪਹਿਲਾਂ ਲਵਜੂ ਹੁੰਦੀ ਆ, ਮਹੀਨੇ ਬਾਅਦ ਤਲਾਕ ਹੋ ਜਾਂਦਾ।
ਉਹ ਪਹਿਲਾਂ ਵਿਆਹ ਤੋਂ ਪਹਿਲਾਂ ਹੀ ਤਲਾਕ ਹੋ ਜਾਂਦੇ, ਵਿਆਹ ਤੋਂ ਮਗਰੋਂ ਹੋਣੇ ਹੋਣੇ ਆ,
ਹੈ ਨਾ?
ਸਹੀ ਗੱਲ।
ਤੇ ਕਿਉਂਕਿ ਬੱਚੇ ਜਿਹੜੇ ਆ ਨਾ
ਜੀ,
ਜਿਸ ਉਮਰ ਵਿਚ ਆ ਫੈਸਲੇ ਕਰਦੇ ਆ ਉਹ ਫੈਸਲੇ ਲੈਣ ਦੇ ਯੋਗ ਨਹੀਂ।
ਉਹ ਉਮਰ
ਮਾਪਿਆਂ ਨੂੰ ਵਿਸ਼ਵਾਸ ਚੰਗੀ ਲੈਂਦੇ, ਉਹ ਫਿਰ ਬੱਚੇ ਧੋਖਾ ਖਾਂਦੇ ਆ
ਖਾਂਦੇ, ਹੈ ਨਾ? ਤੁਸੀਂ ਜਦੋਂ ਫਿਰ ਵਾਪਸ ਆਏ ਉਹ ਗੱਡੀ ਚ ਫਿਰ ਆਏ ਵਾਪਸ ਤੁਸੀਂ ਨਵਾਂ ਵਿਆਹ ਜੋੜਾ?
ਗੱਡੀ ਗੱਡੀ ਵੀ ਗੱਡੇ ਵਾਂਗੂ ਤੁਰਦੀ ਸੀਗੀ,
ਉਹ ਬਾਲੀਆਂ ਗਏ
ਰਾਹ ਸੀ।
ਤੇ ਇਹ ਜਿਹੜੀ ਬਾਕੀ ਬਰਾਤ ਆ ਇਹ
ਗੱਡਿਆਂ ਦੇ,
ਇਹ ਇਧਰੋਂ ਦੀ ਆਈ ਆ ਟਿੱਬਿਆਂ
ਦੀ, ਇਹ ਆਦੀ ਨੂੰ ਗਈ,
ਤੁਸੀਂ ਇਧਰ ਦੀ ਗਏ ਕੱਲੇ,
ਆਦੀਓ ਆਪਣਾ ਖੁਸਰੋਪੁਰ ਤੇ ਗਾਂ ਸਿੱਧਮਾ।
ਬੱਲੇ ਬੱਲੇ, ਹੁਣ ਜਦੋਂ ਇੰਨੇ ਚਿਰ ਬਾਅਦ ਇੰਨਾ ਬਦਲਾਅ ਦੇਖਦੇ ਆ ਤੇ ਉਹ ਚੀਜ਼ਾਂ, ਉਹ ਜਿਹੜੇ ਉਹ ਰਾਸਤਿਆਂ ਦਾ ਜਿਆਦਾ ਆਨੰਦ ਲੱਗਦਾ ਕਿ
ਉਹ ਜਿਆਦਾ ਆਨੰਦ ਸੀ ਸੱਚਮੁੱਚ। ਬੋਰਡ ਹੁੰਦੇ ਸੀ, ਪਿੱਪਲ ਹੁੰਦੇ ਸੀ ਤੇ ਕਿਸੇ ਕਿਸੇ ਨੇ ਘੜਾ ਪਾਣੀ ਦਾ ਰੱਖਿਆ ਹੁੰਦਾ ਸੀਗਾ।
ਅੱਛਾ।
ਉਹ ਸਮਾਂ ਪਸ਼ੂ ਚੋਗਦੇ ਸੀਗੇ, ਹੈ
ਉਹ ਮੈਨੂੰ ਲੱਗਦਾ ਕਿ ਉਹ ਜਿਹੜੀ ਕੁਦਰਤ ਦੇ ਵਿੱਚ ਇਹ ਜਿਹੜੀਆਂ ਕਲਾਕ੍ਰਿਤੀਆਂ ਸੀ ਨਾ
ਜੀ,
ਕਲਾਕਾਰੀ ਸੀ ਉਹ, ਟਿੱਬੇ ਖਾਈਆਂ
ਤੇ ਵਿੱਚ ਕਿਤੇ ਛੱਪੜ ਵੀ ਆ, ਹੈ ਉਹ ਕਮਾਲ। ਦੇਖੋ ਜੀ, ਇੱਕ ਤਾਂ ਆਬਾਦੀ ਬੜੀ ਘੱਟ ਸੀਗੀ,
ਅੱਛੇ
ਹਿਰਨਾਂ ਦੇ ਜਿਹੜੇ ਝੁੰਡ ਸੀ ਦੌੜੇ ਫਿਰਦੇ ਸੀਗੇ,
ਤੁਸੀਂ ਆਪ ਦੇਖੇ
ਪੱਕੀ ਗੱਲ ਹੈ,
ਅੱਛਾ ਏਦਾ ਫਿਰ ਸ਼ਿਕਾਰ ਵੀ ਕਰਦੇ ਰਹੇ ਬਹੁਤ ਲੋਕ
ਇਹਦਾ ਜੀ ਇਹ ਸਾਡੇ ਆਪਣੇ ਇਲਾਕੇ ਵਿਚ ਓਦੋ ਗੜਬੜ ਜਿਆਦਾ ਹੋ ਗਈ ਜਦੋ ਨਹਿਰ ਆਈ ਆ
ਅੱਛਾ
ਨਹਿਰ ਦੀ ਪਟੜੀ ਦੇ ਉੱਤੇ ਫੇਰ ਜਿਹੜੇ ਅਫਸਰ ਸੀ ਤਹਿਸੀਲਦਾਰ ਡੀ ਸੀ ਇਹਨਾਂ ਜੀਪ ਲੈ ਕੇ ਪਟੜੀ ਆਉਣਾ ਨਹਿਰ ਦੀ ਤੇ ਸ਼ਿਕਾਰ ਖੇਡਣਾ ਇਹਨਾਂ ਨੇ ਜਾਨਵਰ ਮਾਰੇ
ਅਫਸਰਾਂ ਨੇ
ਅਫਸਰਾਂ
ਤੇ ਇਹ ਬੰਦਾ ਆਪਾਂ ਨੂੰ ਯਾਦ ਨੀ ਸੀ ਮਾਰਨੀ ਕਿ ਮਾਰ ਮੂਰ ਜਾਂਦੇ ਸੀ ਵਿਚੋਂ
ਉਦੋਂ
ਸਾਧਨ ਨਹੀਂ ਸੀ ਹੁੰਦਾ ਕੋਈ
ਦੇਖੋ ਜੀ ਉਦੋਂ ਤੁਹਾਨੂੰ ਕੀ ਦੱਸੀਏ ਹੁਣ ਜਿਦਾਂ ਮੈਂ ਇਹ ਜਿਹੜੀ ਤੁਸੀਂ ਗੱਲ ਜਾਚ ਦੀ ਕੀਤੀ ਆ
ਜੀ
ਉਦੋਂ ਇੰਨੇ ਜਿਹੜੇ ਆਪਾਂ ਜਿਹੜੇ ਪੜ੍ਹੇ ਲਿਖੇ ਕਹਿੰਦੇ ਨਾ ਵੀ ਦੁਰਗਮ ਪਹੁੰਚਣਾ ਮੁਸ਼ਕਲ ਜਿੱਥੇ ਹੋਵੇ ਪਿੰਡਾਂ ਦੇ ਵਿਚ ਦਾਰੂ ਬਹੁਤ ਨਿਕਲਦਾ ਸੀ ਉਹਨਾਂ ਦਿਨਾਂ ਦੇ ਵਿਚ ਤੇ ਜਿਹੜੀ ਪੁਲਿਸ ਨੀ ਪੁਲਿਸ ਦਾ ਕੋਈ ਡਰ ਨੀ ਸੀ ਹੁੰਦਾ ਕਿਉਂ ਪੁਲਿਸ ਨੂੰ ਤਾਂ ਉਦੋਂ ਫਿਰ ਕੋਈ ਉਹਨੂੰ ਕੀ ਕਹਿੰਦੇ ਆ ਜਿਹੜਾ ਹੁੰਦਾ
ਜੀ
ਵਿਚ ਸੂਹ ਦਿੰਦਾ ਆ ਟੌਟ ਪੁਲਿਸ ਨੂੰ ਲਿਆਉਂਦਾ ਸੀ ਪੁਲਿਸ ਨੀ ਸੀ ਆਉਂਦੀ
ਉਹ ਜਦੋਂ ਦੱਸਦਾ ਸੀ
ਹਾਂ
ਇਹ ਫਿਰ ਪੁਲਿਸ ਇਹਨਾਂ ਨੂੰ ਪੈਸੇ ਪੂਸੇ ਦਿੰਦੀ ਹੈ ਆਹੋ ਤੇ ਹੋਰ ਉਹਨਾਂ ਦੇ ਰਿਸ਼ਤੇਦਾਰ ਆ ਫੜ ਹੁੰਦੇ ਤੇ ਕੋਈ ਦਿੰਦੇ ਹੋਣਗੇ ਤਾਂ ਹੀ ਉਹ ਵੀ ਦੱਸਦਾ ਸੀ
ਉਹ ਵੀ ਦੇ ਦਿੰਦੇ ਆ ਫਿਰ ਕਈ ਵਾਰੀ ਦੂਜਾ ਪ੍ਰਸ਼ਾਦਾ ਚਾਟਾ ਵੀ ਛਕਾ ਦਿੰਦੇ
ਚਾਟਾ ਬੰਦਾ ਜਿਹੜਾ ਛਕਾਉਂਦਾ
ਹੋਊਗਾ ਉਹ ਵੀ ਛਕਾਉਂਦੇ ਆ
ਨਹੀਂ ਇਹ ਫਿਰ ਇੱਕ ਸਾਲ ਦੇ ਹੈ ਤੇ ਗਦਾਰ ਹੀ ਹੋਏ ਜਿਹੜੇ ਬੰਦੇ ਟੌਟ
ਹਾਂ
ਇਹਨੂੰ ਗਦਾਰ ਹੀ ਕਹਿੰਦੇ
ਬਿਲਕੁਲ ਬਿਲਕੁਲ ਪਿੰਡ ਬੰਦੇ
ਪਹਿਲੀ ਗਦਾਰੀ ਕਰਨ ਵਾਲੀ ਗੱਲ ਆ ਵਿਚਾਰੇ ਦੀ
ਬਿਲਕੁਲ ਬਿਲਕੁਲ ਨਹੀਂ ਤਾਂ ਦੇਖੋ ਜੀ ਉਹ ਜਿਹੜਾ ਤੇ ਹੁਣ ਤਾਂ ਜਿਦਾਂ ਹੁਣ ਜਿੱਥੇ ਹੁਣ ਆ ਬਹਾਰਾਂ ਬਾਬਾ ਸੀਚੇਵਾਲ ਜੀ ਨੇ ਸ਼ੁਰੂ ਕੀਤੀਆਂ ਆ ਜਿੱਥੇ ਰੇਡੀਓ ਸਟੇਸ਼ਨ ਚੱਲ ਰਿਹਾ ਆ ਇੱਥੇ ਡੋਡੇ ਵੇਚਦੇ ਸੀ ਲੋਕ ਇਹਨਾਂ ਪਿੰਡਾਂ ਚ ਇੱਥੇ ਡੋਡੇ ਲੈਣ ਆਉਂਦੇ
ਤੇ ਡੋਡੇ ਵੀ ਉਦੋਂ ਲੀਗਲ ਨਹੀਂ ਸੀ ਤੁਹਾਡੇ ਸਵਰਥ ਦੇ ਵਿਚ ਡੋਡੇ ਜਿਹੜੇ ਆ ਆਮ ਬੀਜੇ ਬੂਜਦੇ ਲੋਕ ਰਹਿ ਪਹਿਲਾਂ ਕਦੋਂ ਇਹ ਬੰਦ ਹੋਏ ਇਹ ਕੈਰੋਂ ਨੇ ਕੀਤੇ ਜਾਂ ਉਦੋਂ ਪਹਿਲਾਂ ਦੀ ਗੱਲ
ਦੇਖੋ ਜੀ ਤਮਾਖੂ ਵੀ ਬੀਜਦੇ ਸੀ ਲੋਕ
ਅੱਛਾ ਵੀ ਉਹ ਹੁੱਕਾ ਪੀਂਦੇ
ਹਾਂ
ਹੁੱਕਾ ਪੀਂਦੇ ਹੋਰ ਉਹਦਾ ਸਾਗ ਬਣਦਾ ਇਹ
ਤਮਾਖੂ ਵੀ ਬੀਜਿਆ ਜਾਂਦਾ ਸੀ
ਜੀ
ਤੇ ਡੋਡਿਆਂ ਦੀ ਖੇਤੀ ਵੀ ਹੁੰਦੀ ਸੀ ਤੇ ਉਦੋਂ ਇੰਨੀ
ਪੀਣ ਵਾਲੇ ਉਦੋਂ ਬਹੁਤ ਸੀ
ਪੀਣ ਵਾਲੇ ਘੱਟ ਸੀਗੇ
ਅੱਛਾ ਜੇ ਤੁਹਾਨੂੰ ਕੀ ਲੱਗਦਾ ਜੇ ਪੰਜਾਬ ਜਿੱਦਾਂ ਹੁਣ ਬਹੁਤ ਚਰਚਾ ਚੱਲੀ ਕਿ ਡੋਡਿਆਂ ਦੀ ਖੇਤੀ ਦੁਬਾਰਾ ਸ਼ੁਰੂ ਕੀਤੀ ਜਾਵੇ ਕਿ ਪੰਜਾਬ ਫਿਰ ਬਚ ਸਕਦਾ ਲੱਗਦਾ ਕਿ ਜਿੰਨੀ ਜ਼ਿਆਦਾ ਮਾਤਰਾ ਚ ਡੋਡੇ ਹੋਣਗੇ ਪੀਣ ਵਾਲੇ ਘਟਣਗੇ ਕਿ ਵਧਣਗੇ
ਦੇਖੋ ਗੱਲ ਇਹ
ਪਹਿਲਾਂ ਤਾਂ ਵਾਧੇ ਹੀ ਨੇ
ਦੇਖੋ ਆਪਾਂ ਨੈਗੇਟਿਵ ਪਾਸੇ ਨਾ ਜਾਈਏ ਆਪਾਂ ਬੈਠੇ ਹਾਂ ਪੰਜਾਬ ਚ ਜਿੱਥੇ 10 ਗੁਰੂ ਸਾਹਿਬਾਨ ਆਏ ਸੂਫੀ ਆਏ ਸਾਨੂੰ ਨਸ਼ੇ ਦੀ ਵੱਲ ਨਹੀਂ ਜਾਣਾ ਚਾਹੀਦਾ ਮੇਰੇ ਖਿਆਲ ਚ ਕਿਉਂਕਿ ਸਾਡਾ ਜਿਹੜਾ ਬੰਦਾ ਕਹਿੰਦੇ ਆ ਜਿਹੜਾ ਵਿਹਲਾ ਆ ਨਾ ਵਿਹਲਾ ਮਨ ਸ਼ੈਤਾਨ ਦਾ
ਘਰ ਸਹੀ ਗੱਲ
ਹੈਨਾ ਤੇ ਜੇ ਬੰਦੇ ਨੂੰ ਕਿਰਤ ਨਾਲ ਜੋੜ ਦਿੱਤਾ ਜਾਵੇ ਔਰ ਚੰਗੀ ਖੁਰਾਕ ਮਿਲੇ ਚੰਗੀ ਰੋਟੀ ਮਿਲੇ ਨਸ਼ੇ ਨੂੰ ਕਿਹਨੇ ਕੀ ਕਰਨਾ ਹੈਨਾ ਨਸ਼ਾ ਬੰਦਾ ਮਯੂਸੀ ਦੇ ਵਿਚ ਨਿਰਾਸ਼ਾ ਦੇ ਵਿਚ ਕਿਸੇ ਮਜਬੂਰੀ ਦੇ ਵਿਚ ਸਮਾਜ ਵਿਚ ਓਹਦਾ ਅਪਮਾਨ ਹੋ ਜਾਂਦਾ ਹੈ ਉਹਦੇ ਹਾਲਾਤ ਖਰਾਬ ਹੋ ਜਾਂਦੇ ਆ ਬੰਦਾ ਉਦੋਂ ਫਿਰ ਨਿਗਾਰ ਵੱਲ ਜਾਂਦਾ ਆ
ਉਦੋਂ ਫਿਰ ਉਹਨੂੰ ਬੇਸੁਰਤ ਹੋਣਾ ਚਾਹੁੰਦਾ
ਹਾਂਜੀ ਉਹਦੀਆਂ ਜਿਹੜੀਆਂ ਸਦਾਚਾਰ ਕੀਮਤਾਂ ਜਦੋਂ ਗਵਾਚ ਜਾਂਦੀਆਂ ਆ ਫਿਰ ਉਹ ਬੰਦਾ ਜੀਂਦਾ ਮਰਿਆ ਇੱਕ ਬਰਾਬਰ ਹੁੰਦਾ ਆ
ਫਿਰ ਉਹਨੂੰ ਲੱਗਦਾ ਕਿ ਜੇ ਮੈਂ ਨਸ਼ੇ ਨਾਲ ਮਰ ਵੀ ਜਾਊਂ ਤਾਂ ਮੈਨੂੰ ਕੋਈ ਫਰਕ ਨਹੀਂ
ਹਾਂਜੀ ਤੇ ਜਿਹੜਾ ਨਸ਼ਾ ਆ ਨਾ ਇਹ ਇੱਕ ਸਭ ਤੋਂ ਵੱਡੀ ਬਿਮਾਰੀ ਆ ਇਹ ਨਰਕ ਆ ਇਹ ਨਰਕ ਦੇ ਸਮਾਨ ਆ ਨਸ਼ਾ ਤੁਹਾਨੂੰ ਮਤਲਬ ਕਹਿੰਦੇ ਆ ਵੀ ਨਸ਼ਾ ਤਾਂ ਰੋਟੀ ਵੀ ਨਸ਼ਾ ਆ
ਰੋਟੀ
ਪਰ ਇਹ ਬੰਦੇ ਦੀ ਮਜਬੂਰੀ ਆ
ਕਿਉਂਕਿ ਰੋਜ਼ ਜਿਹੜੀ ਖਾਣੀ ਨਸ਼ਾ ਉਹ ਹੁੰਦਾ ਨਾ ਵੀ ਡੇਲੀ ਸਾਨੂੰ ਕਰਨਾ ਹੀ ਪੈਣਾ
ਹਾਂ
ਰੋਟੀ ਵੀ ਤਾਂ ਸਾਨੂੰ ਡੇਲੀ
ਮਤਲਬ ਜਿਹੜੀ ਰੋਟੀ ਜਿਹੜੀ ਆ ਫਿਰ ਵੀ ਸਭ ਤੋਂ ਸਸਤੀ ਮਿਲਦੀ ਸਾਨੂੰ ਨਸ਼ੇ ਸਾਨੂੰ ਮਹਿੰਗੇ ਮਿਲਦੇ ਆ ਤੇ ਸਾਡੀ ਮਜਬੂਰੀ ਬਣ
ਜਾਂਦੀ ਇਹ ਰੋਟੀ ਤੇ ਜ਼ਰੂਰਤ ਆ ਨਾ ਸਾਡੇ
ਇਹ ਸਾਡੀ ਲੋੜ ਆ
ਉਹ ਸਾਡੀ ਲੋੜ ਨਹੀਂ ਅਸੀਂ ਬਣਾਈ ਗਈ
ਉਹ ਸਾਡਾ ਵਿਕਾਰ ਆ
ਜ਼ਬਰਦਸਤੀ ਬਣਾਈ
ਉਹ ਵਿਕਾਰ ਆ
ਜੀ
ਉਹ ਮਨ ਦੀ ਸਾਡੇ ਦੀ ਗਿਰਾਵਟ ਆ
ਨਹੀਂ ਜਦੋਂ ਤੁਹਾਡੇ ਸਮੇਂ ਦੇ ਵਿਚ ਜਦੋਂ ਕਹਿੰਦੇ ਤੁਸੀਂ ਡੋਡੇ ਵਿਚੋਂ ਆਮ ਬਜ਼ੁਰਗ ਪੀ ਲੈਂਦੇ ਸੀ
ਹਾਂਜੀ
ਤੇ ਉਦੋਂ ਲਾ ਵੀ ਲੈਂਦੇ ਸੀ ਫਿਰ ਇਹ ਜਿਹੜਾ ਬੈਨ ਹੋਇਆ ਜਾਂ ਜਦੋਂ ਪਾਬੰਦੀ ਲੱਗੀ ਏ ਤੁਹਾਡੀ ਸੋਚ ਚ ਲੱਗੀ ਏ ਜਾਂ ਪਹਿਲਾਂ ਤੋਂ ਲੱਗੀ ਹੋਈ
ਬੈਨ ਤੇ ਹੈਗਾ ਪਹਿਲਾਂ ਤੋਂ ਹੀ ਹੈਗਾ ਆ ਜਿਦਾਂ ਫੀਮ ਖਾਂਦੇ ਸੀ ਲੋਕੀ
ਕਾਫੀ ਚਿਰ ਤੋਂ ਪਾਬੰਦੀ ਸੀ ਇੱਥੇ
ਪਾਬੰਦੀ ਤਾਂ ਨਸ਼ਿਆਂ ਤੇ ਹੈਗੀ ਆ ਕਿਉਂਕਿ ਉਹਦਾ ਕਾਰਨ ਆ ਉਹਦਾ ਕਾਰਨ ਹੈਗਾ ਜਿਹੜੇ ਸਰਕਾਰੀ ਠੇਕੇ ਆ
ਓਹਦਾ ਸ਼ੁਰੂ ਤੋਂ ਵੀ ਓਹੀ ਕਾਰਨ ਹੈ, ਹੁਣ ਵੀ ਓਹੀ ਕਾਰਨ।
ਠੇਕੇ ਹੈ ਸੀਗੇ ਇਹਦੇ?
ਹਾਂ, ਠੇਕੇ ਅੰਗਰੇਜ਼ੀ ਠੇਕੇ ਸ਼ਹਿਰਾਂ ਚ ਹੁੰਦੇ ਸੀਗੇ।
ਨਹੀਂ ਦਾਰੂ ਦੇ ਨੀ,
ਦਾਰੂ ਦੇ
ਡੋਡਿਆਂ ਦੇ ਫੀਮ ਦੇ ਕਦੇ ਠੇਕੇ ਪੰਜਾਬ ਚ ਨੀ ਹੋਏ?
ਨਹੀਂ 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 ਨਹੀਂ,
ਜੇ ਖਾਂਦੇ ਸੀ ਤੇ ਆਪਦਾ ਉਗਾ ਕੇ ਮਾੜਾ ਮੋਟਾ ਜਿਹੜਾ ਖਾਂਦੇ,
ਮਤਲਬ ਉਦੋਂ ਇੰਨੀ ਉਹ ਨਹੀਂ ਸੀ ਹੈਗੀ, ਸਖਤੀ ਨਹੀਂ ਸੀ, ਚੀਜ਼ਾਂ ਮਿਲਦੀਆਂ ਸੀ।
ਤੇ ਜਿਹੜੇ ਤੁਹਾਡੇ ਬਜ਼ੁਰਗ ਸੀ ਇਦੋਂ ਪਹਿਲਾਂ ਦੀਆਂ ਪੀੜ੍ਹੀਆਂ ਜਿਹੜੀਆਂ, ਉਹ ਨਸ਼ੇ ਪਤੇ ਤੁਹਾਡਾ ਹੋ, ਬਾਕੀਆਂ ਵੀ ਪਤਾ ਤਾਇਆ ਚਾਚਾ,
ਉਹਨਾਂ ਕੋਲ ਇੱਕ ਨਸ਼ਾ ਹੁੰਦਾ ਸੀ ਘਰ ਦੀ ਸ਼ਰਾਬ।
ਅੱਛਾ, ਉਹ ਮਤਲਬ ਕੱਢ ਕੁੱਟ ਲੈਂਦੇ?
ਕੋਈ 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 ਸਾਰੇ ਨੇ
ਜੀ,
ਕੋਈ ਕੋਈ ਬੰਦਾ
ਮਤਲਬ ਉਹ ਵੀ ਮੁੱਲ ਨੀ ਲਿਆਉਣੀ,
ਮੁੱਲ ਨੀ,
ਜਿਹੜੀ ਆਪਦੀ
ਗੁੜ ਦੀ
ਚੰਗੀ ਜਿਹੜੀ ਕਰਨੀ
ਆਪਣੀ, ਹਾਂ ਗੁੜ ਦੀ ਸ਼ਰਾਬ ਬਣਾਉਂਦੇ ਸੀਗੇ। ਉਹਦੇ ਤੋਂ ਵੀ ਉਹ ਕੰਮ ਲੈਂਦੇ ਸੀ, ਜਿਵੇਂ ਜ਼ਿਮੀਦਾਰਾਂ ਦਾ ਕੰਮ ਜਿਹੜਾ ਹੈ, ਜਿਵੇਂ ਕਣਕ ਦਾ ਮੌਸਮ ਹੁੰਦਾ ਆ, ਜਦੋਂ ਕਣਕ ਨੂੰ ਗਰਮੀ ਦਾ ਮੌਸਮ ਹੁੰਦਾ, ਜਦੋਂ ਕਣਕ ਦੀ ਵਾਢੀ ਹੁੰਦੀ ਆ, ਤੇ ਉਹ ਮਸ਼ੀਨਰੀ ਨਹੀਂ ਸੀ ਹੁੰਦੀ।
ਅੱਛਾ,
ਫੜੇ ਹੁੰਦੇ ਸੀਗੇ ਪਸ਼ੂਆਂ ਦੇ ਨਾਲ ਕਣਕ ਸਾਰੀ ਨੂੰ, ਉਹਨਾਂ ਨੂੰ ਤੁਸੀਂ ਦੇਖੋ ਮਲੀਆਂ ਲਾਈਆਂ ਜਾਂਦੀਆਂ ਸੀ, ਭਰੀਆਂ ਸੀ, ਉਹਨਾਂ ਨੂੰ ਫਿਰ ਫੜੇ ਬਣਾਏ ਜਾਂਦੇ ਸੀ, ਆਪਣੇ ਬਾਂਸਾਂ ਦੀਆਂ ਛੇਟੀਆਂ ਲੰਮੀਆਂ ਸੋਟੀਆਂ ਵੱਢ ਕੇ ਉੱਪਰ ਘਾਹ ਫੂਸ ਬੇਰੀ ਦੇ ਛਾਪੇ ਰੱਖ ਕੇ ਉਹ ਇਹ ਫੜਾ ਭਾਰਾ ਬਣਾਇਆ ਜਾਂਦਾ, ਮੁਰੇ ਉਹਦੇ ਬਲਦਾਂ ਦੇ ਨਾਲ ਉਹਨੂੰ ਖਿੱਚਿਆ ਜਾਂਦਾ ਜੀ ਭਰੀਆਂ ਖਿਲਾਰ ਕੇ, ਤੇ ਬਹੁਤ ਟਾਈਮ ਲੱਗਦਾ ਸੀ, ਸਾਰਾ ਦਿਨ ਦੁਪਹਿਰੇ ਸਾਰਾ ਲੋਕਾਂ ਨੂੰ ਉਹਦੇ ਉੱਤੇ ਬਲਦਾਂ ਨੂੰ ਘੁਮਾਉਣਾ ਪੈਂਦਾ ਸੀ
ਜੀ।
ਤੂੜੀ ਅਲੱਗ ਹੁੰਦੀ ਸੀ ਤੇ ਦਾਣੇ ਅਲੱਗ ਹੁੰਦੇ ਸੀ। ਜੀਵਨ ਮਤਲਬ ਇੰਨਾ ਭਰਿਆ ਹੋਇਆ ਸੀ ਨਾ ਤੁਹਾਡੇ ਕਾਰੋਬਾਰ ਦੇ ਨਾਲ, ਨਾ ਔਰਤਾਂ ਕੋਲ ਸਮਾਂ ਸੀ ਨਾ ਬੰਦਿਆਂ ਕੋਲ ਸਮਾਂ ਸੀ,
ਮਤਲਬ ਵਿਹਲਾ ਸਮਾਂ ਹੁੰਦਾ ਹੀ ਨਹੀਂ ਸੀ,
ਵਿਹਲਾ ਸਮਾਂ ਨਹੀਂ ਸੀ ਹੁੰਦਾ, ਜੱਟਾ ਤੇਰੀ ਜੋਨ ਭਰੀ ਹਲਵਾ ਪੱਠਿਆਂ ਨੂੰ ਜਾਣਾ।
ਸੰਧੂ ਸਾਹਿਬ ਇਹ ਵੀ ਦੇਖੋ ਜਿਹੜਾ ਰੁਟੀਨ ਇੰਨਾ ਬਿਜ਼ੀ ਹੋਣ ਦੇ ਬਾਵਜੂਦ ਲੋਕਾਂ ਚ ਇੰਨਾ ਪਿਆਰ ਮੁਹਬਤ ਸੀ, ਇੱਕ ਦੂਜੇ ਕੋਲ ਬਹਿੰਦੇ ਉੱਠਦੇ ਸੀ,
ਗਾਉਂਦੇ ਸੀ, ਨੱਚਦੇ ਸੀ, ਤੰਦਰੁਸਤ ਸੀਗੇ,
ਤੇ ਇੱਕ ਦੂਜੇ ਦੇ ਨਾਲ ਕਹਿੰਦੇ ਜਾਣਾ ਚਾਰ ਤੇ ਗੱਲਾਂ ਬਾਤਾਂ ਬਹੁਤ ਸੋਹਣੀਆਂ ਚੱਲ ਰਹੀਆਂ ਸੀ, ਮਾਫੀ ਚਾਹੁੰਦੇ ਥੋੜਾ ਜਿਹਾ ਸਿਸਟਮ ਦੇ ਵਿੱਚ ਸਮੱਸਿਆ ਆਉਣ ਦਾ ਕਰਕੇ ਅਸੀਂ ਗੱਲਬਾਤ ਅੱਗੇ ਜਾਰੀ ਨਹੀਂ ਕਰ ਪਾਏ, ਤੇ ਪਤਾ ਜੀ ਗੱਲਾਂ ਬਾਤਾਂ ਜਿਹੜੀਆਂ ਤੁਹਾਡੀਆਂ ਚੱਲ ਰਹੀਆਂ ਨੇ ਆਪਣੇ ਸੰਧੂ ਸਾਹਿਬ ਦੇ ਨਾਲ ਜਿਹੜੇ ਵਿਚਾਰ ਚੱਲ ਰਹੇ ਨੇ ਤੇ ਬਹੁਤ ਪਿਆਰੇ ਚੱਲ ਰਹੇ ਨੇ। ਪ੍ਰਦੀਪ ਸਿੰਘ ਤੂਰ ਜੀ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ, ਤੂਰ ਕਹਿੰਦੇ ਜੀ ਤਾਇਆ ਜੀ ਨੂੰ, ਮਨਦੀਪ ਭਾਅ ਜੀ ਨੂੰ, ਸੰਧੂ ਸਾਹਿਬ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਸੰਧੂ ਸਾਹਿਬ ਤੁਹਾਨੂੰ ਵੀ ਬੁਲਾ ਰਹੇ ਨੇ ਜੀ?
ਹਾਂ, ਮੇਰੀ ਫਤਿਹ ਬੁਲਾ ਰਹੇ ਜੀ।
ਤੇ ਕਹਿੰਦੇ ਜੀ ਗੱਲਬਾਤ ਬਹੁਤ ਵਧੀਆ ਚੱਲ ਰਹੀ ਹੈ, ਤਾਇਆ ਜੀ ਕਹਿੰਦੇ ਅੱਜ ਕੱਲ ਵਿਆਹਾਂ ਤੇ ਪਹਿਲਾਂ ਲਵ ਯੂ ਪੰਜਾਬ ਜੀ ਹੋਏ ਤੇ ਵਿਆਹਾਂ ਤੋਂ ਬਾਅਦ ਭਾਜੂ ਭਾਜੂ ਕਰਦੇ ਹਾਂ ਇਹ ਗੱਲ ਠੀਕ ਆ ਵੀ ਏਦਾਂ ਹੀ ਚੱਲਦਾ ਜਿਆਦਾ ਲਵ ਯੂ ਭਾਜੂ ਤੇ ਆਮ ਹੀ
ਦੇਖੋ ਗੱਲ ਫਿਰ ਢੋਲ ਵਜਾਉਣੇ ਚਾਹੀਦੇ ਆ ਜਿੰਮੇਵਾਰੀ ਨਿਭਾਉਣੀ ਚਾਹੀਦੀ
ਠੀਕ ਗੱਲ ਤੁਹਾਡੀ ਲਓ ਜੀ ਰਵਿੰਦਰ ਸਿੰਘ ਧੰਨੀ ਸਾਹਿਬ ਵੀ ਆਸਟ੍ਰੇਲੀਆ ਤੋਂ ਆਏ ਨੇ ਉਹ ਵੀ ਸਤਿ ਸ੍ਰੀ ਅਕਾਲ ਤਾਇਆ ਜੀ ਸੰਧੂ ਸਾਹਿਬ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਬਹੁਤ ਸ੍ਰੀ ਅਕਾਲ ਜੀ ਤੇ ਕਹਿੰਦੇ ਜੀ ਕੀ ਹਾਲ ਚਾਲ ਨੇ ਸੰਧੂ ਸਾਹਿਬ ਠੀਕ ਠਾਕ ਨੇ ਜੀ ਤੇ ਬਹੁਤ ਸੋਹਣੀਆਂ ਕਹਿੰਦੇ ਸੰਧੂ ਸਾਹਿਬ ਗੱਲਾਂ ਕਰ ਰਹੇ ਨੇ ਤੇ ਗੱਲਾਂ ਦਾ ਆਨੰਦ ਪੂਰਾ ਲੈ ਰਹੇ ਨੇ ਸੰਧੂ ਸਾਹਿਬ ਗੱਲਾਂ ਦਾ ਆਪਾਂ ਆਨੰਦ ਪੂਰਾ ਇਸ ਕਰਕੇ ਚੰਗਾ ਲੱਗਦਾ ਕਿਉਂਕਿ ਜਿਹੜੇ ਆਪਣੇ ਸਾਡੇ ਵਰਗੇ ਨੌਜਵਾਨ ਆ ਸਾਨੂੰ ਇਹ ਜਿਹੜੀਆਂ ਚੀਜ਼ਾਂ ਇੱਕ ਫਿਲਮ ਦੀ ਤਰ੍ਹਾਂ ਲੱਗਦੀਆਂ ਕਿ ਵਾਕਈ ਇਦਾਂ ਹੁੰਦਾ ਹੋਊਗਾ ਇੰਨਾ ਬਿਜ਼ੀ ਸਮੇਂ ਦੇ ਵਿੱਚੋਂ ਵੀ ਇੰਨਾ ਆਨੰਦ ਨਾਲ ਜ਼ਿੰਦਗੀ ਜੀਂਦੇ ਹੋਣਗੇ ਪੁਰਾਣੇ ਲੋਕ
ਤੇ ਜੀ ਸਾਡਾ ਜਿਹੜਾ ਸਮਾਜ ਹੈ ਨਾ
ਜੀ
ਇਹ ਭਾਵੇਂ ਔਰਤ ਬਹੁਤ ਜ਼ਿਆਦਾ ਕੰਮ ਕਰਦੀ ਰਹੀ ਹੈ
ਜੀ
ਪਰ ਇਹ ਮਰਦ ਪ੍ਰਧਾਨ ਹੈ
ਜੀ
ਉਹ ਇੱਕ ਗੀਤ ਆ ਮਾਇਆ ਸ਼ਾਹੂਕਾਰਾ ਵੇ
ਜੀ
ਮੈਂ ਕੁੜੀਆਂ ਗਰੀਬਾਂ ਦੀ ਤੇਰੇ ਹੱਸ ਡੋਰ ਮੇਰੀਆਂ ਨਸੀਬਾਂ ਦੀ ਤੇ ਇਹ ਜੀ ਲੇਕਿਨ ਰਿਸ਼ਤੇ ਜਦੋਂ ਬਣ ਜਾਣ ਉਦੋਂ ਉਹਨਾਂ ਨੂੰ ਨਿਭਾਉਣਾ ਚਾਹੀਦਾ
ਜੀ
ਉਹਨਾਂ ਨੂੰ ਤੋੜਨਾ ਨਹੀਂ ਚਾਹੀਦਾ ਸ਼ਾਦੀ ਤੋਂ ਪਹਿਲਾਂ ਦੇਖੋ ਜੋ ਮਰਜ਼ੀ ਦੇਖੋ
ਜੀ
ਹੈ ਨਾ
ਅਭੀ ਤੁਹਾਨੂੰ ਮੌਕਾ ਦਿੱਤਾ ਜਾਂਦਾ
ਤੁਸੀਂ ਲੇਕਿਨ ਜਦੋਂ ਆਪਾਂ ਉਹਨੂੰ ਇੱਕ ਹਲਫ ਲੈ ਲਿਆ ਆਪਾਂ ਸਹੁੰ ਚੁੱਕ ਲਈ ਹੈ ਨਾ ਵੀ ਅਸੀਂ ਇਕੱਠੇ ਰਹਾਂਗੇ ਉਸ ਤੋਂ ਬਾਅਦ ਫਿਰ ਇੱਕ ਦੂਜੇ ਨੂੰ ਸਹਿਯੋਗ ਦਿਓ ਇੱਕ ਦੂਜੇ ਦੀ ਕਮੀ ਨੂੰ ਪੂਰਾ ਕਰੋ
ਉੱਥੇ ਲੜਾਈਆਂ ਤੇ ਪਹਿਲਾਂ ਵੀ ਤੇ ਹੁੰਦੀਆਂ ਰਹੀਆਂ ਹੋਊਗੀਆਂ ਆਪਣੇ ਬਜ਼ੁਰਗਾਂ ਦੇ ਵਿੱਚ ਕਿਹੜਾ ਨਹੀਂ ਹੁੰਦੀਆਂ
ਕਿਉਂ ਨੀ ਲੇਕਿਨ ਲੇਕਿਨ ਇੱਕ ਉਹਦੇ ਵਿੱਚ ਨਾ ਸ਼ਾਦੀ ਜਿਹੜੀ ਸੀ ਨਾ ਉਹ ਇੱਕ ਰਸਮੀ ਸ਼ਾਦੀ ਨਹੀਂ ਸੀ ਹੁੰਦੀ ਉਹ ਉਹਨਾਂ ਨੂੰ ਕੁੜੀਆਂ ਨੂੰ ਇਹ ਤਾਕੀਦ ਹੁੰਦੀ ਸੀ ਪੇਕਿਆਂ ਵੱਲੋਂ ਭਾਈ ਪੇਕੀ ਲੜਕੇ ਨਹੀਂ ਆਉਣਾ ਸਹੁਰਿਆਂ ਤੋਂ ਉੱਦਾਂ ਆਓ ਜੀ ਜਦੋਂ ਮਰਜ਼ੀ
ਅੱਛਾ
ਲੜਕੇ ਨਾ ਆਏ ਉਹ ਸਾਡੇ ਘਰ ਤਾਂ ਕੁੜੀਆਂ ਨੂੰ ਸ਼ਹਿ ਨਹੀਂ ਸੀ ਮਿਲਦੀ ਪੇਕਿਆਂ ਵੱਲ
ਹੁਣ ਦੇ ਕਹਿੰਦੇ ਵੀ ਮਾੜੀ ਚੰਗੀ ਕਹੂਗੀ ਤੇ ਤੂੰ ਆਏ ਮੈਂ ਇਸੇ ਤਰ੍ਹਾਂ ਫੇਰੂ ਇਹਨਾਂ
ਉੱਠ ਪਹਿਲਾਂ ਕਹਿੰਦੇ ਸਾਡੀ ਕੁੜੀ ਨੇ ਰੋਟੀਆਂ ਨੀ ਪਕਾਉਣੀਆਂ ਤੇ ਫੇਰ ਵੀ ਉਹਨੇ ਕਰਨਾ ਕੀ
ਤੁਹਾਡੇ ਮੁੰਡੇ ਨੂੰ ਆਉਂਦੀਆਂ ਤਾਂ ਲੱਖ ਲਾ ਦੇ ਸਹੀ ਗੱਲ ਹੈ ਇਹ ਬੜਾ ਮਾਇਨੇ ਰੱਖਦਾ ਜਦੋਂ ਸਾਡੀ ਕੁੜੀ ਨੂੰ ਪਤਾ ਕਿ ਸਾਡੇ ਮਾਪਿਆਂ ਨੇ ਭਾਵੇਂ ਗਲਤੀ ਕਿਸੇ ਦੀ ਵੀ ਹੋਵੇ ਉਹਨਾਂ ਨੇ ਸ਼ਹਿ ਨਹੀਂ ਦੇਣੀ ਤੇ ਫਿਰ ਕੁੜੀ ਨੂੰ ਪਤਾ ਜੇ ਗਲਤੀ ਉਹਨਾਂ ਦੀ ਵੀ ਆ ਅੰਡਰਸਟੈਂਡਿੰਗ ਤੇ ਹੋਣੀ ਬਾਅਦ ਚ ਜ਼ਰੂਰੀ ਹੈ ਨਾ ਮਸਲਾ ਇਹ ਨੀ ਨਾ ਗਲਤੀ ਕਿਹਦੀ ਆ ਮਸਲਾ ਇਹ ਆ ਕਿ ਤੁਸੀਂ ਉਸ ਗਲਤੀ ਨੂੰ ਕਿਵੇਂ ਨਜਿੱਠਦੇ ਹੋ
ਆਹ ਗੱਲ ਗਲਤੀ ਕਿਸੇ ਤੋਂ ਵੀ ਹੋ
ਸਕਦੀ ਆ
ਲੇਕਿਨ ਉਹਨੂੰ ਹਾਈਲਾਈਟ ਨਾ ਕਰੋ
ਹੁਣ ਆਪਾਂ ਕਹੀਏ ਕਿ
ਉਹਨੂੰ ਮੈਗਨੀਫਾਈ ਨਾ ਕਰੋ
ਉਹਨਾਂ ਦੀ ਗਲਤੀ ਅਸੀਂ ਤਾਂ ਉੱਠ ਕੇ ਆ ਗਏ ਇਹ ਸਿਆਣਪ ਨਹੀਂ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਕੁੜੀ ਤਾਂ ਛੱਡ ਕੇ ਆ ਗਈ ਤਲਾਕ ਦਿੱਤਾ ਕਿ ਉਹਨਾਂ ਦੀ ਗਲਤੀ ਸੀ
ਜੀ
ਉਹਨਾਂ ਦੀ ਗਲਤੀ ਨੂੰ ਵੀ ਆਪਾਂ ਕਿਸੇ ਤਰੀਕੇ ਨਾਲ ਕਿਉਂਕਿ ਹਰ ਬੰਦਾ ਗਲਤ ਹੁੰਦਾ
ਤਾੜੀ ਦੋ ਹੱਥਾਂ ਨਾਲ ਵੱਜਦੀ ਹੈ
ਕੁਛ ਕੁਛ ਤਾਂ ਚੀਜ਼ਾਂ
ਤਾੜੀ ਦੋ ਹੱਥਾਂ ਨਾਲ ਹੈ ਨਾ ਕੋਈ ਇਹ ਨਹੀਂ ਕਹਿ ਸਕਦਾ ਕਿ ਲੜਕੀ ਵਿੱਚ ਹੀ ਸਾਰੇ ਦੋਸ਼ ਆ ਜਾਂ ਲੜਕੀ ਕੇ ਲੜਕੇ ਵਾਲਿਆਂ ਵਿੱਚ ਹੀ ਸਾਰੇ ਦੋਸ਼ ਆ ਇਸ ਤਰ੍ਹਾਂ ਨਹੀਂ ਹੁੰਦਾ ਹਾਂਜੀ
ਗੱਲ ਹੈਗੀ ਆ ਜੀ ਦੇਖੋ ਤੁਸੀਂ ਜਿਹੜੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਵਿੱਚੋਂ ਬਹੁਤ ਕੁਛ ਨਿਕਲ ਕੇ ਆ ਰਿਹਾ ਤੇ ਇਹਨਾਂ ਵਿੱਚੋਂ ਇਹ ਵੀ ਚੀਜ਼ਾਂ ਹੈਗੀਆਂ ਨੇ ਕਿ ਪੁਰਾਣੇ ਸਮਿਆਂ ਦੇ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਬਹੁਤ ਸੀ ਸ਼ਾਇਦ ਉਦੋਂ ਮਿਹਨਤੀ ਸੀ
ਮਾਨਸਿਕ
ਬਿਮਾਰੀਆਂ ਨਹੀਂ ਸੀ
ਸਹਿਣ ਸ਼ਕਤੀ ਜ਼ਿਆਦਾ ਸੀ ਬੰਦੇ ਵਿੱਚ
ਬਲ ਬਲ ਬਲ
ਜੀ ਸੋਚਦੇ ਸੀਗੇ
ਜੀ
ਹੁਣ ਵਿਚਾਰ ਨੀ ਕੋਈ ਕਰਦਾ ਹੁਣ ਜਿਹੜਾ ਨਾ ਬੰਦੇ ਦੇ ਵਿੱਚ ਮਾਨਸਿਕ ਬੇਚੈਨੀ ਵੱਧ ਗਈ ਅੱਜ ਕੱਲ
ਤੇ ਮੈਨੂੰ ਲੱਗਦਾ ਜ਼ਿਆਦਾਤਰ ਲੋਕ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਏ ਨੇ ਪਰ
ਮਾਨਸਿਕ ਤੌਰ
ਦੇਸ ਨਹੀਂ ਰਹੇ ਉਹ ਲੱਗ ਨਹੀਂ ਰਿਹਾ ਪਰ ਹੈ ਨੇ
ਦੇਖੋ ਕੀ ਹੋਇਆ ਕਿ ਪਹਿਲਾਂ ਬੇਚੈਨੀ ਹੁੰਦੀ ਸੀ ਆਰਥਿਕ ਪਰੇਸ਼ਾਨੀ
ਪੈਸੇ ਦੀ ਸਮੱਸਿਆ ਬਹੁਤ
ਹਾਂ ਲੇਕਿਨ ਹੁਣ ਉਲਟ ਹੋ ਗਿਆ ਹੁਣ ਆਰਥਿਕ ਤਾਂ ਕੋਈ ਅਸੀਂ ਹੈ ਨੀ
ਕਿਸੇ ਦੀ ਵੀ ਨਹੀਂ
ਹੈ ਨਾ ਤੁਸੀਂ ਦੇਖੋ ਸਾਡੇ ਐਨ ਆਰ ਆਈ ਵੀ ਰਿਹਾ ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨੀ ਲੇਕਿਨ ਉੱਥੇ ਰਿਸ਼ਤੇ ਜ਼ਿਆਦਾ ਟੁੱਟ ਰਹੇ ਨੇ ਸਾਡੇ ਨਾਲੋਂ ਹੈ ਨਾ ਉਹ ਮਾਨਸਿਕ ਭਟਕਣ ਆ ਉਹਨਾਂ
ਦੀ
ਤੇ ਇਹ ਜਿਹੜੀ ਮਾਨਸਿਕ ਭਟਕਣ ਆ ਇਸ ਨੂੰ ਅਸੀਂ ਇਸ ਤਰ੍ਹਾਂ ਦੂਰ ਕਰਨ ਲਈ ਇਹਦਾ ਜੋ ਸਾਡਾ ਜੋ ਕਲਚਰ ਆ ਨਾ ਉਹ ਸਹਾਇਤਾ ਕਰ ਸਕਦਾ
ਮੈਨੂੰ ਯਾਦ ਆ ਜਦੋਂ ਜਮਾਬੰਦੀ ਜਾਂ ਮੁਰੱਬੇ ਬੰਦੀ ਹੋਈ ਸੀ ਇਧਰ ਸ਼ਜੂਰ ਹੋਈ ਜਾਵੇ
ਅੱਛਾ
ਇਹਦਾ ਨਾ ਚੰਗੇ ਖੇਤ ਇਧਰੋਂ ਚੱਕ ਕੇ ਕਿਉਂਕਿ ਉਦੋਂ ਐ ਸੀ ਵੀ ਸਰਕਾਰ ਨੇ ਉਦੋਂ ਜ਼ਮੀਨਾਂ ਦੀ ਵੰਡ ਕੀਤੀ
ਜੇ ਤੂੰ ਕੋਈ ਚੰਗੀਆਂ ਜ਼ਮੀਨਾਂ ਥੋੜੀ ਉਹ ਦੂਸਰੇ ਨੂੰ ਦੇ ਕੇ ਤੇ ਇਹ ਆਪਣੇ ਟਿੱਬੇ ਟੁੱਬੇ ਉਹਨਾਂ ਦਿੰਦੇ, ਉਹ ਟਿੱਬੇ ਵੀ ਲਾਉਣੇ ਹੀ ਸੀ।
ਟਿੱਬੇ ਉਹਨਾਂ ਨੇ ਕੀਮਤ ਪਾਈ, ਟਿੱਬਿਆਂ ਦੀ ਉਹਨਾਂ ਰੱਖ ਲਈ 54, ਜਿਹੜੀ ਚੰਗੀ ਸੀ ਚਾਹੀ ਸੀ ਉਹਦਾ ਰੱਖ ਲਿਆ ਉਹਨਾਂ ਰੁਪਈਆ।
ਅੱਛਾ,
ਫਿਰ 14 ਨੇ, 12 ਨੇ, 10 ਨੇ, 8 ਨੇ, ਏਦਾਂ।
ਅੱਛਾ,
ਤੇ ਹੁਣ ਮੰਨ ਲਓ ਤੁਹਾਡਾ ਖੇਤ ਪਿੰਡ ਦੇ ਮੋਢਿਆ ਰੋਈ ਆ, ਉਹਦੀ ਕੀਮਤ ਆ ਗਈ ਰੁਪਈਆ।
ਅੱਛਾ,
ਤੁਹਾਡਾ ਉਹ ਜਦੋਂ ਤੁਸੀਂ ਦੂਸਰੇ ਨੂੰ ਉਹ ਜਾਣਿਆ ਤੁਹਾਡਾ ਖੇਤ, ਉਹ ਰੁਪਈਆ ਚ ਚਲਾ ਗਿਆ। ਜੇ ਤੁਹਾਨੂੰ 4 ਆਨੇ ਵਾਲਾ ਮਿਲ ਗਿਆ ਤੇ ਤੁਹਾਨੂੰ 4 ਖੇਤ ਮਿਲ ਜਾਣੇ।
ਏਦਾਂ ਹੀ ਹੋਈ ਸ਼ਜੂ ਨਾ।
ਅੱਛਾ,
ਉਦੋਂ ਰੋਈ ਜਾਵੇ ਤੇ ਮੈਂ ਕੋ ਗਿਆ, ਮੈਂ ਕਿਹਾ ਵੀ ਸ਼ਜੂ ਕੀ ਗੱਲ ਹੋਈ, ਕਹਿੰਦਾ ਹਾਏ ਓਏ ਮੇਰੀ ਇੰਨੀ ਚੰਗੀ ਪੈੜੀ ਮੇਰੀ ਖੋ ਲਈ ਤੇ ਮੈਨੂੰ ਮਾੜੀ ਦੇਤੀ। ਮੈਂ ਕਿਹਾ ਕੀ ਗੱਲ ਹੋਈ
ਜੀ?
ਆਂਦਾ ਮੇਰਾ 2 ਕਿੱਲੇ ਖੋ ਕੇ ਮੈਨੂੰ 8 ਕਿੱਲੇ ਦੇਤੇ, ਪਰ ਉਹ ਮੈਂ ਕਿਹਾ ਦਫਾ ਹੋਣਿਆ 2 ਜਿਆਦੇ ਕਿ 8 ਜਿਆਦੇ, ਅਹੇ ਉਹ ਜਿਹੜੇ ਦੇਤੇ ਤਾਂ ਟਿੱਬੇ ਉੱਥੇ ਹੁੰਦਾ ਇੱਕ। ਅੱਛਾ, ਬਾਅਦ ਦੇ ਵਿੱਚ ਸੰਧੂ ਸਾਹਿਬ ਆਪਣੇ ਲੱਗਣ ਲੱਗ ਪਈ ਮੂਫਲੀ।
ਅੱਛਾ,
ਤੇ ਛੱਜੂ ਨੰਬਰ 1 ਤੇ ਆ ਗਿਆ ਪੂਰੇ ਪਿੰਡ ਚੋਂ।
ਬਿਲਕੁਲ ਠੀਕ ਹੈ।
ਤਾਂ ਫਿਰ ਬਾਗੀਆਂ ਪਾਵੇ ਉਹ ਜਿਹੜਾ ਰੋਂਦਾ ਸੀ ਵਿਚਾਰਾ, ਰੋਜ਼ ਰੋਂਦਾ ਰਿਹਾ ਉਹਦਾ।
ਬਿਲਕੁਲ ਠੀਕ ਹੈ।
ਉਹਨਾਂ ਸਮੇਂ ਚ ਤਾਇਆ ਵਾ ਜਿਹੜੀ ਜ਼ਮੀਨ ਸੀ ਉਹ ਬੜਾ ਪੁੱਤਾਂ ਵਾਂਗ ਅਗਲੇ ਪਾਲਦੇ।
ਬਿਲਕੁਲ, ਜ਼ਮੀਨ ਤਾਂ ਹਮੇਸ਼ਾ ਹੀ ਮਾਂ ਆ।
ਉਹ ਜਿਹੜੀ ਸਾਨੂੰ ਰੋਟੀ ਦਿੰਦੀ। ਅੱਛਾ, ਉਹਦੇ ਸਮੇਂ ਚ ਏਦਾਂ ਸੰਧੂ ਸਾਹਿਬ ਹੁੰਦਾ ਰਿਹਾ ਵੀ ਜਿਹੜੇ ਆਪਣੇ ਟਿੱਬੇ ਸੀ, ਪਹਿਲਾਂ ਕੋਈ ਨੀ ਸੀ ਟਿੱਬਿਆਂ ਦਾ ਮਾਲਕ।
ਟਿੱਬੇ ਜਿਹੜੇ ਸੀਗੇ, ਇੱਕ ਸਮਾਂ ਐਸਾ ਆਇਆ ਜਦੋਂ 5 ਰੁਪਏ ਦਾ ਵੀ ਖੇਤ ਵਿਕਿਆ ਪੰਜਾਬ ਦੇ ਵਿੱਚ। 5 ਰੁਪਏ ਦਾ ਕਿਉਂ ਵਿਕਿਆ?
ਅੱਛਾ,
ਕਿ ਠੇਕਾ ਮਾਮਲਾ ਦੇਣਾ ਪੈਂਦਾ ਸੀ, ਹੁੰਦਾ ਵਿੱਚ ਕੱਖ ਨੀ ਸੀਗਾ।
ਮਾਮਲਾ ਕਿੱਦਾਂ ਦੇਣਾ ਪੈਂਦਾ ਸੀ?
ਹਾਲਾ, ਸਰਕਾਰੀ ਹਾਲਾ ਜ਼ਮੀਨ ਦਾ।
ਉਦੋਂ ਮਤਲਬ ਇੱਦਾਂ ਦੇਣੇ ਪੈਂਦੇ ਸੀ,
ਚਾਹੇ ਉਹ ਚਾਹੇ ਭਾਵੇਂ 4 ਆਨੇ ਹੋਵੇ ਉਹਦਾ ਹਾਲਾ, ਦੇਣਾ ਕਿੱਥੋਂ ਸੀਗਾ? ਆਮਦਨ ਤਾਂ ਕੋਈ ਵੀ ਨਹੀਂ ਆ ਰਹੀ ਜ਼ਮੀਨ ਦੇ ਵਿੱਚੋਂ।
ਟੈਕਸ ਦੇ ਰੂਪ ਚ ਲੈਂਦੀ ਸੀ?
ਹਾਂ, ਹਾਲਾ ਲੈਂਦੇ ਸੀਗੇ।
ਅਸੀਂ ਨੀ ਫੇਰ ਇਹਨੇ ਲੋਕ ਉਦੋਂ ਪੈਲੀ ਪੂਲੀ ਟਿੱਬਿਆਂ ਤੋਂ ਕਹਿੰਦੇ ਅਸੀਂ ਲੈਣਾ ਕੀ ਫੇਰ ਨਾ।
ਹਾਂ, ਤੇ ਲੇਕਿਨ ਲੋਕ ਰੱਬੇਬੰਦੀ ਜਦੋਂ ਹੋਈ ਆ ਸਾਡੇ ਵੱਲ ਤਾਂ 1962 ਚ ਹੋਈ ਆ।
ਅੱਛਾ,
ਤੇ ਉਹ ਉਦੋਂ ਜਿਹੜੇ ਛਟਾਂ ਲੋਕ ਸੀਗੇ ਉਹ ਨਾਲ ਸਰਕਾਰੀ ਪਟਵਾਰੀਆਂ ਤਹਿਸੀਲਦਾਰਾਂ ਨਾਲ ਮਿਲ ਕੇ ਉਹਨਾਂ ਨੇ ਬਹੁਤ ਜ਼ਮੀਨ ਬਣਾ ਲਈ ਤੇ ਦੂਜੇ ਲੋਕਾਂ ਦਾ
ਉਹਨਾਂ ਨੇ ਚੰਗੀ ਚੰਗੀ ਰੱਖ ਲਈ।
ਉਹਨਾਂ ਚੰਗੀ ਵੀ ਰੱਖ ਲਈ, ਕੀਮਤ ਘੱਟ ਵੱਧ ਪਵਾ ਲਈ ਮਿਲ ਕੇ ਅਫਸਰਾਂ ਨਾਲ ਆਪਣੇ ਹਿੱਤ ਵਿੱਚ।
ਉਦੋਂ ਕਈਆਂ ਨੇ ਫਿਰ ਬਹੁਤ ਫਾਇਦਾ ਲਿਆ,
ਬਹੁਤ
ਜਿਹਨਾਂ ਦੀ ਮਿਲੀ
ਮੋਸਟ ਵਿੱਚ ਬਣਾ ਗਏ।
ਅੱਛਾ,
ਅਫਸਰਾਂ ਨੂੰ ਰੋਟੀ ਪਾਣੀ
ਪਹਾੜੀ ਬੰਦੇ ਦਾ ਬੜਾ ਘਾਣ ਹੋਇਆ।
ਹਾਂਜੀ ਹਾਂਜੀ, ਉਹਨਾਂ ਨੇ ਜਿਹਨਾਂ ਨੇ ਸੇਵਾ ਕੀਤੀ ਉਹਨਾਂ ਨੂੰ ਅੰਨ ਪਾਣੀ ਛਕਾਇਆ, ਪੈਸੇ ਵੀ ਦਿੱਤੇ ਹੋਣਗੇ
ਜੀ।
ਉਹਨਾਂ ਨੇ ਪੈਲੀਆਂ ਆਪਣੀਆਂ ਮੂੰਹ ਮੰਗੀਆਂ ਲੈ ਲਈਆਂ।
ਦੇਖ ਲੋ ਹੁਣ ਜਿਹੜੇ ਟਿੱਬੇ ਵੀ ਸੀ, ਟਿੱਬੇ ਵੀ ਹੁਣ ਕਮਾਲ ਆ। ਉਦੋਂ
ਇਹ ਤਾਂ ਹੁਣ ਹੋ ਗਿਆ ਨਾ, ਲੇਕਿਨ ਉਦੋਂ ਤਾਂ ਲੋਕਾਂ ਨੂੰ ਧੋਖਾ ਹੋਇਆ ਨਾ।
ਇਹ ਫਿਰ ਜਦੋਂ ਮਾਮਲਾ ਦੇਣਾ ਕਦੋਂ ਬੰਦ ਹੋਇਆ, ਕਿਹਨੇ ਕੀਤਾ ਪਤਾ?
ਇਹ ਤਾਂ ਹੁਣ ਥੋੜਾ ਆਪਣੇ ਜਦੋਂ ਆਹ ਵੋਟਾਂ ਦਾ ਸਿਸਟਮ ਜਿਆਦਾ ਸ਼ੁਰੂ ਹੋਇਆ, ਇਹ ਕੋਈ ਜਿਆਦਾ ਚਿਰ ਨਹੀਂ ਹੋਇਆ। ਤੇ ਪਹਿਲਾਂ ਚੁੱਲ੍ਹਾ ਟੈਕਸ ਵੀ ਸੀਗਾ,
ਚੁੱਲ੍ਹੇ ਤੇ
ਚੁੱਲ੍ਹਾ ਟੈਕਸ ਵੀ।
ਅੱਛਾ, ਰੋਟੀ ਪਾਣੀ ਤੇ ਵੀ?
ਹਾਂ,
ਉਹਦਾ ਕਿੰਨਾ ਕੁ ਹੁੰਦਾ ਸੀ?
ਹੁੰਦਾ ਤਾਂ ਥੋੜਾ ਸੀ,
ਰਾਈ ਹੁੰਦਾ ਉਦੋਂ ਲੋਕਾਂ ਨੂੰ ਪੈਸਾ ਕੀ ਸਰਕਾਰ ਵੀ।
ਇਹ ਅੰਗਰੇਜ਼ਾਂ ਦਾ ਲਾਇਆ ਹੋਇਆ ਸੀ ਚੁੱਲ੍ਹਾ ਟੈਕਸ।
ਅੱਛਾ, ਤੇ ਇਹਨਾਂ ਨੇ ਜਾਰੀ 47 ਤੋਂ ਬਾਅਦ?
ਹਾਂ, ਇਹਨਾਂ ਨੇ ਉਹ ਤਾਂ ਮੇਰੇ ਕੋਲ ਵੀ ਕਾਪੀ ਪਈ ਹੋਣੀ ਆ, ਜਿੱਥੇ ਉਹ ਫਿਰ ਲਿਖਾ ਲੈਂਦੇ ਸੀਗੇ ਚੌਕੀਦਾਰ ਕੋਲ, ਲੰਬੜਦਾਰ ਕੋਲ, ਦੁਬਾਰਾ ਲੈਣ ਆ ਜਾਣਾ
ਕਾਪੀਆਂ ਏਦਾਂ।
ਆਹੋ, ਲਿਖਾ ਆਪਣਾ, ਕਈ ਦੂਜੀ ਵਾਰ ਮੁੜ ਕੇ ਫੇਰ ਪੁੱਛ ਤੁਹਾਡੇ ਆ ਜਾਣ, ਫਿਰ ਤੇਰਾ ਰਹਿੰਦਾ ਉੱਥੇ, ਕਿਸੇ ਨੂੰ ਕੀ ਪਤਾ
ਲੱਗਦਾ।
ਹਾਂ, ਠਾ ਕੇ ਜਮਾ ਕਰਾਉਂਦੇ ਸੀਗੇ।
ਲਾਤਾਂ ਦੇ ਵਿੱਚ ਲੰਘ ਕੇ ਵੀ ਲੋਕ ਇੰਨੇ ਖੁਸ਼ ਹੁੰਦੇ ਸੀ, ਮੈਂ ਤਾਂ ਹੈਰਾਨ ਆ। ਇੰਨੇ ਤੰਗੀਆਂ ਚੋ ਵੀ ਖੁਸ਼,
ਇਹ ਮਤਲਬ ਏਦਾਂ ਸੀਗਾ ਉੱਤੇ ਨਿਰਤੀ ਉੱਤੇ, ਜਿਹੜੇ ਲੋਕ ਖੇਤੀ ਨਹੀਂ ਵੀ ਕਰਦੇ ਸੀ ਉਹ ਵੀ ਲਵੇਰੇ ਰੱਖ ਲੈਂਦੇ ਸੀਗੇ।
ਦੁੱਧ ਦੀ ਨੀ ਹੁੰਦੀ?
ਦੁੱਧ ਦੀ ਤਾਂ ਕੋਈ
ਵੇਚਦੇ ਨੀ ਸੀ, ਕਹਿੰਦੇ ਵੇਚਦੇ ਵੀ
ਨਾ। ਨਾ ਨਾ ਜੀ, ਦੁੱਧ ਤੇ ਪੁੱਤ ਕਹਿੰਦੇ ਨਹੀਂ ਵੇਚੀ ਦੇ, ਇਹ ਕਹਾਵਤ ਆ
ਉਦੋਂ
ਪੰਜਾਬ ਦੀ ਕਹਾਵਤ ਆ। ਦੁੱਧ ਤੇ ਪੁੱਤ ਵੇਚ ਹੀ ਦੇਣੀ, ਹੁਣ ਪੁੱਤ ਵੀ ਵੇਚੇ ਜਾ ਰਹੇ ਆ
ਜੀ,
ਤੇ ਦੁੱਧ ਵੀ ਵਿਕ ਰਿਹਾ ਆ, ਗੁਜਰੀਏ ਪਾਣੀ
ਇੰਦਰਜੀਤ ਭਾਜੀ ਐਲ ਏ ਯੂ ਐਸ ਏ ਤੋਂ ਵੀ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਜੀ ਆਇਆਂ ਨੂੰ। ਕਹਿੰਦੇ ਸਤਿ ਸ਼੍ਰੀ ਅਕਾਲ ਮਨਦੀਪ ਵੀਰ ਜੀ, ਮਲਕੀਤ ਵੀਰ ਜੀ, ਸੰਧੂ ਸਾਹਿਬ ਤੇ ਤਾਇਆ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਕਹਿੰਦੇ ਜੀ ਬਹੁਤ ਸੋਹਣੀ ਗੱਲਬਾਤ ਚੱਲ ਰਹੀ ਆ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਕਹਿੰਦੇ ਗੱਲਾਂ ਕਰ ਕਰਕੇ, ਕਹਿੰਦੇ ਜੀ ਗੱਲਾਂ ਕਰ ਕਰ ਥੱਕ ਗਏ ਹੋਣੇ ਤਾਇਆ ਜੀ, ਤੇ ਆ ਚੱਕੋ ਕਹਿੰਦੇ ਜੀ ਹੌਟ ਹੌਟ ਕੌਫੀ 3 ਕੱਪ ਤੁਹਾਡੇ ਲਈ ਭੇਜ ਰਿਹਾ ਵਾ, ਤੇ 3/4 ਕਰ ਲਿਓ। ਆਹ ਇਹ ਤਾਂ ਕਾਕਾ ਚੌਥਾ ਪੀਂਦਾ ਹੀ ਨੀ ਗਾ, ਤੇ ਅਸੀਂ 3 ਹੀ ਪੀਂਦੇ ਆ, ਮਲਕੀਤ ਵੀ ਨੀ ਪੀਂਦਾ, ਅਸੀਂ ਦੋਵੇਂ ਪੀਂਦੇ ਮੈਂ ਸੰਧੂ ਸਾਹਿਬ। ਤੂੰ ਜੇ 3 ਭੇਜਿਆ ਤੇ ਅਸੀਂ ਉਹਨਾਂ ਵਿਚੋਂ ਹੀ ਕਰ ਲਾਂਗੇ, ਚਲੋ 1/4 ਕਰਨਾ ਤੇ ਇਹ ਅਦਾ ਵੜ ਲੈਣਗੇ। ਚਲੋ ਤਾਇਆ ਜੀ, ਬਾਕੀ ਕਹਿੰਦੇ ਜੀ ਤਾਇਆ ਜੀ ਆਪਾਂ ਸੁਣਦੇ ਆ ਰਹੇ ਆ ਕਿ ਬਚਪਨ ਤੋਂ ਕੀ ਕਾਲੇ ਕੰਮ, ਕਾਲੇ ਕਾਲੇ ਕਹਿੰਦੇ ਜੀ ਕਾਂ ਸਰੋਵਰ ਦੇ ਵਿੱਚ ਟੁੱਬੀ ਮਾਰ ਕੇ ਚਿੱਟੇ ਹੋ ਕੇ ਨਿਕਲਦੇ ਸੀ, ਤੇ ਤਾਇਆ ਜੀ ਮੇਰਾ ਸਵਾਲ ਇਹ ਆ ਕਿ ਕੀ ਗੱਲ ਕਾਲਾ ਕਾਂ ਮਾੜਾ ਹੁੰਦਾ ਜਿਹੜਾ ਆਪਾਂ ਚਿੱਟੇ ਨੂੰ ਤਵੱਜੋ ਦਿੰਨੇ ਆ, ਇਹ ਤਾਂ ਕਹਿੰਦੇ ਕੁਦਰਤ ਦੇ ਰੰਗ ਵਾ, ਕਾਂ ਦਾ ਕੀ ਕਸੂਰ ਵਾ, ਤੇ ਕੀ ਗੱਲ ਕਹਿੰਦੇ ਕਾਂ ਚਿੱਟੇ ਹੋ ਕੇ ਆਪਣੀਆਂ ਆਦਤਾਂ ਸੁਧਾਰ ਲੈਂਦੇ ਆ, ਕੰਮ ਤਾਂ ਕਹਿੰਦੇ ਕੰਮ ਤਾਂ ਕਾਵਾਂ ਵਾਲੇ ਹੀ ਰਹਿੰਦੇ ਆ ਉਹਨਾਂ ਦੇ, ਜਾਂ ਇਹ ਗੱਪਾਂ ਹੀ ਮਾਰ ਕੇ ਲੋਕਾਂ ਦੇ ਵਿੱਚ ਫਰਕ ਪਾਇਆ ਗਿਆ ਪੁਜਾਰੀਆਂ ਵੱਲੋਂ। ਇਹ ਸੰਧੂ ਸਾਹਿਬ ਤੁਸੀਂ ਵੀ ਜਰੂਰ ਆਪਣੇ ਵਿਚਾਰ ਦਿਓ ਵੀ ਜਿਹੜੇ ਕਾਵਾਂ ਦਾ ਕਹਿੰਦੇ ਵੀ ਜੇ ਚਿੱਟੇ ਹੁੰਦੇ ਨੇ ਉਹਨਾਂ ਦੇ ਅਕੋਰਡਿੰਗ ਉਹਨੇ ਗੱਲ ਕੀਤੀ।
ਦੇਖੋ ਇਹ ਤਾਂ ਮਿੱਥ ਹੈ
ਜੀ,
ਪਰ ਇਹ ਹੈ ਵੀ ਕਹਾਵਤ ਇਹ ਵੀ ਹੈਗੀ ਵੀ ਕਾਲੇ ਕਾਂ ਨਹਾਉਣ ਬੱਗੇ ਤੇ ਭਾਵੇਂ ਸੌਵਣ ਸਾਬਣ ਲੱਗੇ, ਇਹ ਵੀ ਹੈਗੀ ਆ। ਤੇ ਲੇਕਿਨ ਇਹ ਵੀ ਇਨਸਾਨ ਜਿਹੜਾ ਆ ਜੇ ਦੂਜੇ ਕੋਲੋਂ ਸਮਰਥ ਹਾਸਲ ਕਰ ਲਵੇ ਤੇ ਆਪੇ ਕਾਂ ਬੱਗੇ ਹੋਵੇ, ਹੈ ਕਿ ਨਾ। ਤੇ ਜੇ ਆਪਾਂ ਦੂਜੇ ਕੋਲੋਂ ਪ੍ਰੇਰਣਾ ਲੈ ਕੇ
ਸੰਧੂ ਸਾਹਿਬ ਦੇ ਅਸੀਂ ਦੋਵੇਂ ਬੋਲ ਬੋਲ ਕੇ ਦੋਵੇਂ ਥੱਕ ਗਏ ਤੇ ਨਿਆਣੇ ਉਦੋਂ ਵਿਹਲੇ ਬੈਠੇ, ਜਾਂ ਪਿਆ ਦੇ ਤੇਰੇ ਨਿਆਣੇ ਜੀਣ ਵੱਡੇ ਹੋ ਕੇ ਡੋਡੇ ਪੀਣਾ। ਉਹ ਸੰਧੂ ਸਾਹਿਬ ਇਹ ਜਿਹੜਾ ਇਹਨਾਂ ਨੇ ਜਿਹੜੀ ਮੁੱਲਾ ਦਾ ਪੁੱਛਿਆ ਇਹਦੇ ਵਿਚੋਂ ਇਹ ਵੀ ਗੱਲ ਆ ਵੀ ਉਹਨਾਂ ਨੇ ਜਿਹੜੀ ਬਹੁਤ ਸੋਹਣੀ ਨਾਲ ਸੰਧੂ ਸਾਹਿਬ ਨੇ ਗੱਲ ਕੀਤੀ ਆ ਵੀ ਜਿਹੜੀ ਮਿੱਥ ਹੁੰਦੀ ਨਾ ਉਹ ਸਮਝਾਉਣ
ਦੇ ਸਮਝਾਉਣ ਲਈ ਹੁੰਦੀ ਆ। ਜਿੱਦਾਂ ਹੁਣ ਇੱਕ ਮਿੱਥ ਉਹ ਵੀ ਹੈਗੀ ਆ ਭਈ ਜਿਹੜਾ ਬੀਬੀ ਰਜਨੀ ਦਾ ਪਿੰਗਲਾ ਆ
ਜੀ
ਉਹ ਸਰੋਵਰ ਉੱਤੇ ਜਦੋਂ ਉਹਨੂੰ ਇਸ਼ਨਾਨ ਕਰਾਇਆ ਤੇ ਉਹਦਾ ਜਿਹੜਾ ਸਰੀਰ ਵੀ ਉਹਦਾ ਨਿਰੋਗ ਹੋ ਗਿਆ।
ਉਹਦੇ ਲਈ ਜਿਹੜਾ ਇਹਨਾਂ ਨੇ ਇਹ ਗੱਲ ਕੀਤੀ ਆ, ਮੈਂ ਥੋੜਾ ਜਿਹਾ ਮਾਫ਼ੀ ਚਾਹੁੰਦਾ ਸੰਧੂ ਸਾਹਿਬ ਰੋਕਦਾ, ਜਿੱਦਾਂ ਤੁਸੀਂ ਗੱਲ ਕੀਤੀ ਵੀ ਅਰੋਗ ਹੋ ਗਿਆ ਜਿਹੜਾ ਰੋਗੀ ਸੀ, ਉਹ ਰੋਗ ਜਿਹੜੇ ਕਾਲੇ ਕਾਂ ਸੀ ਚਿੱਟੇ ਹੋ ਗਏ, ਇਹ ਜਿਹੜਾ ਇਹ ਕਹਿੰਦੇ ਨਾ ਵੀ ਇਹਨਾਂ ਨੇ ਰੰਗ ਨੂੰ ਥੋੜਾ ਜਿਹਾ ਧਿਆਨ ਚ ਜਿਆਦਾ ਲੈ ਲਿਆ।
ਅੱਛਾ,
ਚਿੱਟੇ ਦਾ ਮਤਲਬ ਜਦੋਂ ਬੰਦਾ ਕਹਿੰਦੇ ਵੀ ਇਹਦੇ ਬੰਦਾ ਆਪਾਂ ਜਦੋਂ ਦੋ ਬੰਦੇ ਖੜੇ ਆ ਆਪਣੇ ਸੰਧੂ ਸਾਹਿਬ ਦੋ ਬੰਦੇ ਆ, ਇੱਕ ਬੰਦਾ ਬਹੁਤ ਗੁਰਗਿਆਨੀ ਤੇ ਇੱਕ ਬੰਦਾ ਬਹੁਤ ਗੰਦਾ, ਉਹਨੇ ਕੰਮ ਹੀ ਨੀ ਕੋਈ ਚੰਗਾ ਕੀਤਾ।
ਅੱਛਾ,
ਤੁਸੀਂ ਉਹਨਾਂ ਦੇ ਵਿੱਚ ਤੁਹਾਨੂੰ ਨੀ ਪਤਾ ਵੀ ਕਿਹੜਾ ਗੰਦਾ ਤੇ ਕਿਹੜਾ ਚੰਗਾ, ਦੋਨੋਂ ਬੰਦੇ ਮੈਂ ਖੜੇ ਕਰ ਦੇਣਾ ਚੁੱਪ ਕਰਕੇ ਕੋਈ ਲੀੜੇ ਪਾ ਕੇ, ਦੋਵਾਂ ਦੇ ਸਾਧੂ ਵਾਲੇ, ਦੋਵਾਂ ਦਾ ਉਦਾਂ ਦਾ ਰੰਗ ਰੂਪ ਉਦਾਂ ਦਾ ਸਾਰਾ ਕੁਛ, ਤੁਸੀਂ ਵਿਚੋਂ ਦੱਸ ਸਕਦੇ ਵੀ ਕਿਹੜਾ ਮਾੜਾ ਤੇ ਕਿਹੜਾ ਚੰਗਾ? ਨਹੀਂ ਨਾ ਦੱਸ
ਸਕਦੇ,
ਦੋਨਾਂ ਨੂੰ ਦੇਖੋ ਜੇ ਲੱਗਣੇ ਤੁਹਾਨੂੰ ਦੋਵੇਂ ਸਾਧੂ ਲੱਗਣੇ ਆ। ਅੱਛਾ, ਕਿੱਦਾਂ ਉਹ ਪਤਾ ਲੱਗਦਾ? ਉਹਨਾਂ ਦੇ ਵਿਚਾਰਾਂ ਤੋਂ, ਇਹਨਾਂ ਦੇ ਵਿੱਚ ਕੀ ਭਰਿਆ, ਉਹਨਾਂ ਦੇ ਰੰਗ ਤੋਂ ਨਹੀਂ ਪਤਾ ਲੱਗਦਾ ਕਿ ਗੋਰੇ ਰੰਗ ਵਾਲਾ ਚੰਗੇ ਕੰਮ ਕਰਦਾ ਤੇ ਕਾਲੇ ਵਾਲਾ ਮਾੜਾ, ਕਦੇ ਵੀ ਨਹੀਂ। ਕੰਮ ਉਹਦੇ ਜਿਹੜੇ ਆ ਉਹਦੇ ਅੰਦਰ ਕੀ ਭਰਿਆ ਗਿਆ ਉਹ ਨਿਰਭਰ ਕਰਦਾ। ਜਿਹੜੇ ਕਾਲੇ ਚਿੱਟੇ ਕਾਵਾਂ ਦਾ ਮਤਲਬ
ਫਰੀਦ ਸਾਹਿਬ ਵੀ ਕਹਿ ਗਏ ਵੀ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਲੇਖ ਨਾ ਮਤਲਬ ਮਾੜੇ ਕੰਮ ਨਾ ਕਰੋ,
ਤੇ ਕਾਲਾ ਰੰਗ ਜਿਹੜਾ ਇਹ ਕੋਈ ਮਲਕ ਕੋਈ ਇਹਨੂੰ ਆਪਾਂ ਇਹ ਨੀ ਕਹਿ ਸਕਦੇ ਵੀ ਇਹਦੇ ਨਾਲ ਕੋਈ ਬੰਦੇ ਦੀ ਕੀਮਤ ਘੱਟ ਜਾਂਦੀ ਆ।
ਸੂਫੀਆਂ ਦਾ ਕਾਲਾ ਵੀ ਰਿਹਾ ਰੰਗ।
ਮੈਂ ਕਿਹਾ ਜੀ ਇੱਕ ਲੋਕ ਬੋਲੀ ਆ ਬਈ ਰੰਗ ਵਕਤਾ ਵਰਾਂ ਦੇ ਪੁੱਤ ਵਕਤਾ ਵਰਾਂ ਦੇ ਕਾਲੇ ਤੇ ਦੇਖੀ ਧੀਏ ਨਿੰਦਣਾ ਨਹੀਂ। ਕਾਲੇ ਰੰਗ ਦਾ ਕੋਈ ਕੁਦਰਤੀ ਰੰਗ ਕਿਹੜੀ ਧਰਤੀ ਤੇ ਕਿਹੜਾ ਰੰਗ ਆ? ਕਿਤੇ ਗੋਰੇ ਪੈਦਾ ਹੁੰਦੇ ਆ, ਕਿਤੇ ਸਾਂਵਲੇ ਪੈਦਾ ਹੁੰਦੇ ਆ। ਕ੍ਰਿਸ਼ਨ ਭਗਵਾਨ ਦਾ ਰੰਗ ਸਾਂਵਲਾ ਸੀਗਾ,
ਕਿੰਨੇ ਭਗਵਾਨ ਦਾ ਰੰਗ ਸਾਂਵਲਾ
ਦੇਖੋ ਤੇ ਸ਼ਿਵ ਜੀ ਨੇ ਤਾਂ ਜ਼ਹਿਰ ਪੀ ਕੇ ਸਾਰੀ ਆਪਣਾ ਸੋ ਇਹ ਗੱਲ ਆ ਕਿ ਜਿਹੜਾ ਕਾਲਾ ਜਿਹੜਾ ਆ ਨਾ ਉਹ ਰੰਗ ਨੀ ਕਾਲਾ, ਕਾਲਾ ਕਰਮ ਕਾਲਾ, ਮਾੜਾ ਕੰਮ ਨਾ
ਬਸ ਉਹ ਸਭ ਤੋਂ ਵਧੀਆ।
ਬਸ
ਇਹ ਜਿਹੜੇ ਚਿੱਟੇ ਹੋਏ ਕਾਂ ਇਹ ਆਪਣਾ ਇੰਦਰ ਸਾਹਿਬ ਇਹਦਾ ਮਤਲਬ ਆ ਇਹ ਰੰਗ ਨੀ ਚਿੱਟਾ ਹੋਇਆ, ਉਹਨਾਂ ਦੇ ਵਿਚਾਰ ਬਦਲ ਗਏ।
ਅਫਰੀਕਾ ਦੇ ਲੋਕ ਹੈ ਵਿਚਾਰੇ
ਜੀ,
ਉਹਨਾਂ ਦਾ ਰੰਗ ਕਾਲਾ ਆ, ਉਹ ਉਹਨਾਂ ਦੇ ਵਿੱਚ ਵੀ ਦੇਵਤਿਆਂ ਵਰਗੇ ਗਾਉਣੇ
ਆਣਗੇ, ਉਹਨਾਂ ਚ ਰਾਕਸ਼ ਵੀ ਹੋਣਗੇ, ਦੇਵਤੇ ਵੀ,
ਉਹਨਾਂ ਵਿੱਚ ਵੀ ਅੱਛੇ ਲੋਕ ਬਹੁਤ।
ਆਪਣੇ ਇਧਰ ਗੋਰੇ ਕਈ ਉਹ ਰਾਕਸ਼ਾਂ ਵਰਗੇ ਵੀ ਸੀ, ਉਹਨਾਂ ਦੇ ਕਿੰਨੇ ਚਿੱਟੇ ਸੀ।
ਬਿਲਕੁਲ
ਉਹਨਾਂ ਨੇ ਇਹਦੇ ਵਿੱਚ ਆ ਜਿਹੜਾ ਹਿਟਲਰ ਸੀ ਗੋਰਾ ਚਿੱਟਾ ਸੀ, ਉਹਨਾਂ ਕਿੰਨੇ ਕਰੋੜਾਂ ਲੋਕ
ਨੈਪੋਲੀਅਨ ਸੀ ਉਹ ਵੀ
ਗੋਰਾ ਚਿੱਟਾ
ਸੀ,
ਆ ਜ਼ਿਲ੍ਹੇ ਵਾਲੇ ਬਾਗ ਤੇ ਜਿਹਨੇ ਗੋਲੀਆਂ ਚਲਾਈਆਂ ਉਹ ਤਾਂ ਆਂਡੇ ਵਰਗਾ ਸੀ, ਉਹ ਨੀ ਕਹਿ ਸਕਦੇ ਵੀ ਉਹ ਬਹੁਤ ਬੰਦਾ ਮਹਾਨ ਸੀ। ਰੰਗ ਕਦੇ ਵੀ ਕਿਸੇ ਦੀ ਮਤਲਬ
ਸਰਟੀਫਿਕੇਟ
ਇਹ ਜਿਹੜਾ ਇਹ ਰੰਗ ਜਿਹੜਾ ਤੁਸੀਂ ਕਹਿ ਰਹੇ ਨਾ ਵੀ ਇਹ ਜਿਹੜੇ ਚਿੱਟੇ ਹੋਏ ਕਾਲੇ ਹੋਏ ਇਹ ਇੱਕ ਇੱਕ ਮਤਲਬ ਸਿੰਬਲ ਆ ਕਿ ਉਹਦੇ ਵਿਚਾਰ ਬਦਲ ਗਏ। ਚਿੱਟਾ ਕੋਈ ਦੇਖ ਕੇ ਨਹੀਂ, ਚਿੱਟੇ ਦਾ ਮਤਲਬ ਉਹ ਜਿਹੜੇ ਕਾਂ ਬੇਸਿਕਲੀ ਕਾਂ ਦੀ ਜਿਹੜੀ ਬਿਰਤੀ ਹੁੰਦੀ ਆ ਉਹ ਗੰਦ ਤੇ ਬਹਿਣਾ, ਚੀਜ਼ਾਂ ਖੋ ਕੇ ਖਾਣਾ, ਟੂੰਗੇ ਮਾਰਨੇ, ਆਏ ਗਏ ਨੂੰ ਪਰੇਸ਼ਾਨ ਕਰਨਾ, ਕਿਸੇ ਦੇ ਆਂਡੇ ਪੀ ਲੈ, ਕਿਸੇ ਦੇ ਬੱਚੇ ਮਾਰਦੇ, ਇਹ ਉਹਦੀ ਬਿਰਤੀ ਹੈ। ਜਦੋਂ ਉਹ ਐਸਾ ਕਾਂ ਵੀ ਸਾਧ ਸੰਗਤ ਚ ਬਹਿੰਦਾ, ਕਿਸੇ ਐਸੀ ਸ਼ਖਸੀਅਤ ਦਾ ਉਹ ਮੇਲ ਕਰਦਾ ਤੇ ਉਹ ਫਿਰ ਉਹਦੇ ਵਿਚਾਰ ਬਦਲ ਜਾਂਦੇ ਨੇ, ਉਹਦਾ ਸੁਭਾਅ ਬਦਲ ਜਾਂਦਾ, ਮਨੁੱਖ ਦਾ ਸੁਭਾਅ ਮਨੁੱਖਾਂ ਤੁਸੀਂ ਦੇਖ ਲਓ। ਹੁਣ ਆਪਾਂ ਜੇ ਕਹੀਏ ਵੀ ਕਾਂ ਦਾ ਸੁਭਾਵ ਰੌਲਾ ਪਾਉਣਾ, ਕਾਂ ਕਾਂ ਕਰਨੀ, ਆਂਡੇ ਪੀਣੇ, ਬੱਚੇ ਮਾਰਨੇ, ਤੇ ਮਨੁੱਖ ਦਾ ਤਾਂ ਸੁਭਾਵ ਆ ਭਲਾ ਕਰਨਾ, ਨੇਕੀ ਕਰਨੀ, ਦਇਆ ਕਰਨੀ, ਮਿਹਨਤ ਕਰਨੀ, ਕਿਸੇ ਦੀ ਚੁਗਲੀ ਨਿੰਦਿਆ ਨੀ ਕਰਨੀ। ਮਨੁੱਖ ਜੇ ਸੁਭਾਅ ਬਦਲਾਈ ਫਿਰਦੇ ਤਾਂ ਕਾਵਾਂ ਦਾ ਨੀ ਬਦਲ ਸਕਦਾ।
ਬਿਲਕੁਲ ਬਿਲਕੁਲ, ਤੇ ਮਨੁੱਖ ਨੂੰ ਤਾਂ ਇੱਕ ਹੋਰ ਵੀ ਲਾਹਾ ਹੈਗਾ ਕਿ ਇਸ ਸੰਗਤ ਤੋਂ ਫਾਇਦਾ ਲੈ ਸਕਦਾ, ਖਰਬੂਜਾ ਖਰਬੂਜੇ ਵੱਲ ਵੇਖ ਕੇ ਰੰਗ ਬਦਲ ਲੈਂਦਾ ਹੈ, ਤੇ ਕੀ ਕਹਿੰਦੇ ਆ ਵੀ ਗੁਆਂਢੀ ਦਾ ਰੂਪ ਨੀ ਆਉਂਦਾ, ਮੱਤ ਆ ਜਾਂਦੀ ਹੈ। ਸੋ ਬੰਦੇ ਨੂੰ ਤਾਂ ਬੜੇ ਮੌਕੇ ਆ
ਮੌਕੇ
ਚੰਗੇ ਰਸਤੇ ਉੱਤੇ ਜਾਣ।
ਦੇਖੋ ਹੁਣ ਸੰਧੂ ਸਾਹਿਬ ਰੰਗਾਂ ਦੀ ਗੱਲ ਕੀਤੀ ਆ ਤੇ ਬੰਗਲੇ ਦਾ ਰੰਗ ਵੀ ਚਿੱਟਾ ਵਾ,
ਕਿਆ ਬਾਤ
ਹੈ, ਹੰਸ ਦਾ
ਹੰਸ ਵੀ ਚਿੱਟਾ ਆ। ਲੇਕਿਨ
ਹੁਣ ਹੰਸ ਨੂੰ ਗੁਰਬਾਣੀ ਚ ਕਿੰਨਾ ਮਾਣ ਮਿਲਿਆ, ਤਾਂ ਬੰਗਲੇ ਨੂੰ ਕੀ ਕਿਹਾ ਵੀ ਕਹਿੰਦੇ ਵੀ ਇੱਕ ਲਾਤੇ ਖੜਾ, ਇਹ ਨਾ ਸਮਝੋ ਵੀ ਭਗਤੀ ਕਰਨ ਡਿਆ, ਉਹ ਮੱਛੀ ਨੂੰ ਭੁਲੇਖਾ ਪਾ ਰਿਹਾ ਵੀ ਇੱਥੇ ਕੋਈ ਪੰਛੀ ਨਹੀਂ। ਮੱਛੀ ਨੂੰ ਪਤਾ ਜੇ ਦੋ ਲੱਤਾਂ ਇਹਦਾ ਮਤਲਬ ਵੀ ਇਹ ਕੋਈ ਪੰਛੀ ਆ ਇੱਥੇ ਤੇ ਮੈਨੂੰ ਖਾਊਗਾ। ਉਹ ਇੱਕ ਲੱਤ ਤੇ ਹੋ ਜਾਂਦਾ ਕਿ ਪੰਛੀਆਂ ਨੂੰ ਭੁਲੇਖਾ ਪਾਵੇ, ਇੱਕ ਲੱਖ ਵਾਲਾ ਕੋਈ ਜਾਨਵਰ ਹੀ ਨਹੀਂ ਹੁੰਦਾ। ਉਹ ਮੱਛੀ ਉਹਦੇ ਕੋਲ ਆਉਂਦੀ ਆ, ਉਹ ਗੁਰਬਾਣੀ ਵੀ ਇਸ ਚੀਜ਼ ਦੀ ਤਸਵੀਰ ਦਿੰਦੀ ਆ ਵੀ ਉਹ ਭੁਲੇਖਾ ਇਹ ਪਾਉਂਦਾ ਵੀ ਇਹ ਤਾਂ ਕੋਈ ਤਪਸਵੀ ਲੱਗਦਾ, ਇੱਕ ਲੱਤ ਤੇ ਖੜ ਕੇ ਰੱਬ ਦਾ ਕੋਈ ਨਾਮ ਜਪਦਾ, ਪਰ ਜਦੋਂ ਕੋਈ ਮਛਲੀ ਉਹਦੇ ਕੋਲ ਆਉਂਦੀ ਆ ਤੇ ਝਪਟਾ ਮਾਰਦਾ ਤੇ ਆਪਣੀ ਟਿੱਡ ਮਟਾਉਂਦਾ। ਚਿੱਟਾ ਹੀ ਹੰਸ ਆ, ਹੰਸ ਕੀ ਕਰਦਾ, ਉਹ ਮੋਤੀ ਉਹਦੀ ਖੁਰਾਕ ਆ, ਉਹਦੀ ਕੋਈ ਮੱਛੀ ਜਾਂ ਕੋਈ ਉਹਦੇ ਕੀੜੇ ਪਟੰਗੇ ਨੀ, ਮਤਲਬ ਇਹ ਰਾਹ ਦੇ ਵਿੱਚ ਆਉਂਦਾ ਵਾ ਵੀ ਮਾਨ ਸਰੋਵਰ ਦੇ ਵਿੱਚੋਂ ਮੋਤੀ ਚੁੱਕਦਾ। ਇਹ ਸਿੰਬਲ ਹੁੰਦੇ ਨੇ,
ਸਿੰਬਲ
ਇਹ ਜਰੂਰੀ ਨੀ ਕਿ ਤੁਸੀਂ ਹੰਸ ਦੇਖੇ ਨੀ ਜਾਂ ਮੋਤੀ ਚੁੱਕਣ ਵਾਲਾ ਪੰਛੀ ਨੀ ਦੇਖਿਆ। ਇਹ ਸਿੰਬਲ ਹੁੰਦੇ ਨੇ ਕਿ ਜਿਹੜੇ ਸਤਸੰਗੀ ਹੁੰਦੇ ਨੇ, ਗੁਰਮਤ ਜਿਹਨਾਂ ਤੋਂ ਆਈ ਆ, ਉਹ ਮੋਤੀਆਂ ਦਾ ਮਤਲਬ ਚੰਗੇ ਵਿਚਾਰਾਂ ਨੂੰ ਚੁੱਕਦੇ ਨੇ। ਜਿਹੜਾ ਬਗਲਾ ਵਾ ਉਹ ਭਗਤੀ ਕਰਦਾ, ਭੇਸ ਬਦਲਾ ਕੇ ਸਾਧੂ ਬਣ ਜਾਂਦਾ, ਪਰ ਉਹਦੇ ਕੰਮ ਲੋਕਾਂ ਨੂੰ ਫੁੰਡਣਾ। ਕਈ ਵਿਚਾਰੀਆਂ ਔਰਤਾਂ ਐਸੇ ਸਾਧੂਆਂ ਦੇ ਅਤਿਆਚਾਰ ਚ ਆਈਆਂ, ਬੋਲ ਵੀ ਨੀ ਪਾਈਆਂ। ਹੁਣ ਜਿਹਦੀ ਵਿਚਾਰੀ ਇੱਜ਼ਤ ਤੇ ਆ ਗਈ ਗੱਲ ਆ, ਪਿੰਡ ਚ ਥੋੜਾ ਰੌਲਾ ਪਾਊ ਵੀ ਮੇਰੀ ਇਹਨਾਂ ਇੱਜ਼ਤ ਉਤਾਰ ਤਾਰ ਕਰਤਾ, ਉਹ ਵਿਚਾਰੀ ਡਰੂਗੀ। ਤੇ ਔਰਤ ਨੂੰ ਵਧੇਰੇ ਡਰਾਇਆ ਜਾਂਦਾ ਏਦਾਂ ਦੇ ਸਾਧੂਆਂ, ਏਦਾਂ ਦੇ ਪਖੰਡੀ ਤੌਰ ਤੇ ਵੀ ਜੇ ਤੂੰ ਰੌਲਾ ਪਾਏਗੀ ਇੱਕ ਤੇਰੀ ਇੱਜ਼ਤ ਜਾਊ, ਇੱਕ ਅਸੀਂ ਤੈਨੂੰ ਮਾਰਾਂਗੇ, ਤੇਰੇ ਪਰਿਵਾਰ ਨੂੰ ਵੀ ਚੱਕਾਂਗੇ।
ਜੀ ਜੀ,
ਪਤਾ ਨਹੀਂ ਕਿੰਨੀਆਂ ਔਰਤਾਂ ਵਿਚਾਰੀਆਂ ਡਰਦੇ ਦੁਖੋਂ ਬੋਲੀਆਂ ਨਾ ਹੁਣ
ਜੀ। ਸੋ ਕਿਉਂ ਮੁੰਡਾ ਆਖੀਏ ਜਿੱਤ ਜੰਮੇ ਰਾਜਾ,
ਤੇ ਸਾਨੂੰ ਸਾਹਿਬ ਇੱਕ ਚੀਜ਼ ਆ ਵੀ ਕਹਿੰਦੇ ਪਾਪਾਂ ਦਾ ਜਦੋਂ ਘੜਾ ਭਰ ਜਾਂਦਾ ਨਾ ਉਹਨੇ ਟੁੱਟਣਾ ਹੀ ਟੁੱਟਣਾ
ਜੀ।
ਇਹ ਸ਼ਾਇਦ ਮੈਨੂੰ ਲੱਗਦਾ ਵੀ ਪਖੰਡੀ ਜਾਂ ਲੋਕ ਜਾਂ ਜਿਹੜੇ ਐਸੇ ਅਤਿਆਚਾਰੀ ਇਹ ਖਰੇ ਇਸ ਗੱਲ ਨੂੰ ਭੁੱਲ ਜਾਂਦੇ ਆ।
ਅਸੀਂ ਜੀ ਦੁਨੀਆਂ ਨੂੰ ਧੋਖਾ ਹਮੇਸ਼ਾ ਲਈ ਨਹੀਂ ਦੇ ਸਕਦੇ, ਕੁਛ ਸਮੇਂ ਲਈ ਧੋਖਾ ਦੇ ਸਕਦੇ ਆ, ਠੀਕ ਹੈ ਨਾ। ਤੇ ਕੂੜ ਨਖੁੱਟੇ ਨਾਨਕਾ ਓੜਕ ਸੱਚ, ਕਿਸੇ ਪੈੜੀ ਚੀਜ਼ ਨੂੰ ਅਸੀਂ ਛੁਪਾ ਨਹੀਂ ਸਕਦੇ। ਪਾਪ ਦਾ ਭਾਂਡਾ ਜਿਹੜਾ ਨਾ ਆਪਣੇ ਆਪ ਟੁੱਟ ਜਾਂਦਾ। ਪਰ
ਦੇਖੋ ਸਾਰੀ ਜੀ ਜ਼ਿੰਦਗੀ ਆ, ਜੋ ਬੀਜੋਗੇ ਉਹ ਵੱਢੋਗੇ
ਜੀ।
ਜੇ ਆਪਾਂ ਗੱਲ ਇਹ ਹੀ ਸਿੱਖ ਲਈ ਨਾ ਸੰਧੂ ਸਾਹਿਬ, ਸਭ ਕੁਝ ਭੁੱਲ ਜਾਈਏ
ਜੀ,
ਤੇ ਮੈਨੂੰ ਲੱਗਦਾ ਵੀ ਬੰਦੇ ਚ ਬਦਲਾਅ ਲਾਜ਼ਮੀ ਆ।
ਬਿਲਕੁਲ ਬਿਲਕੁਲ, ਦੇਖੋ ਜ਼ਿਮੀਦਾਰ ਆ ਜੋ ਬੀਜਦਾ ਉਹੀ ਵੱਢਦਾ ਨਾ, ਉਹੀ ਉੱਗਦਾ।
ਜਗਵੀਰ ਸਿੰਘ ਭਾਜੀ ਨਿਊਜ਼ੀਲੈਂਡ ਤੋਂ ਵੀ ਪਹੁੰਚੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਮਨਦੀਪ ਭਾਜੀ, ਤਾਇਆ ਜੀ ਤੇ ਸੰਧੂ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਸੰਧੂ ਸਾਹਿਬ ਤੁਹਾਨੂੰ ਵੀ ਬੁਲਾ ਰਹੇ ਨੇ। ਕਹਿੰਦੇ
ਆ ਨੀ ਰਹੇ ਇੱਥੇ,
ਆਉਣਗੇ ਆਉਣਗੇ ਕਿਉਂ ਨਾ। ਇਹ ਤਾਇਆ ਜੀ ਪਿੱਛੇ ਆਏ ਸੀ ਤੇ ਮਿਲ ਕੇ ਵੀ ਗਏ ਸੀ ਨਾ, ਕਹਿੰਦੇ ਜੀ ਬਹੁਤ ਹੀ ਵਧੀਆ ਗੱਲਾਂ ਹੋ ਰਹੀਆਂ ਨੇ ਤੇ ਅੱਜ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਕਿੰਨੀਆਂ ਪਿਆਰੀਆਂ ਗੱਲਾਂ ਤੁਸੀਂ ਸੁਣਾਈਆਂ। ਤੇ ਅੱਜ ਕੱਲ ਕਹਿੰਦੇ ਜੀ ਜਿੱਦਾਂ ਮੈਂ ਹੋ ਗਈ ਆ ਤੇ ਆਪਾਂ ਕਹਿੰਦੇ ਜੀ ਆਪਾਂ ਨਹੀਂ ਰਹਿ, ਆਪਾਂ ਨਹੀਂ ਰਹਿ ਗਿਆ, ਮੈਂ ਦੀ ਗੱਲ ਹੁੰਦਾ। ਕਹਿੰਦੇ ਰਿਸ਼ਤਿਆਂ ਦੇ ਵਿੱਚ ਪਿਆਰ ਮੁਹੱਬਤ ਉਹ ਜਿਹੜੀ ਘੱਟ ਗਈ ਆ, ਇਹਦੇ ਬਾਰੇ ਵੀ ਕਰੋ ਗੱਲਬਾਤ ਵੀ ਜਿਹੜਾ ਮੈਂ ਦੀ ਗੱਲ ਹੁੰਦੀ ਤੇ ਰਿਸ਼ਤਿਆਂ ਦੇ ਵਿੱਚ ਕਹਿੰਦੇ ਪਿਆਰ ਮੁਹੱਬਤ ਜਿਹੜਾ ਉਹ ਘੱਟ ਗਿਆ।
ਠੀਕ ਆ, ਜਿਆਦਾ ਤਾਂ ਸਾਡੀ ਰਾਜਨੀਤੀ ਦੇ ਵੀ ਪ੍ਰਭਾਵ ਹਨ
ਬਹੁਤ
ਜਿਹੜੀ, ਲੇਕਿਨ ਇਹ ਆ ਵੀ ਗੁਰਬਾਣੀ ਦੇ ਦੇਖੋ ਹਰ ਚੀਜ਼ ਦੇ ਬਾਰੇ ਪਹਿਲਾਂ ਹੀ ਫੈਸਲਾ ਕਰ ਦਿੱਤਾ ਕਿ ਹਉਮੈ ਵੱਡਾ ਰੋਗ ਹੈ ਤੇ ਦਾਰੂ ਇਸ ਮਾਹੇ, ਜੇ ਤੁਸੀਂ ਹਉਮੈ ਨੂੰ ਮਾਰ ਲਓਗੇ ਤੇ ਇਹੀ ਤੁਹਾਡੇ ਲਈ ਦਾਰੂ ਬਣ, ਇਹੀ ਦੁਆ ਆ।
ਦੁਆ ਕੀ ਆ, ਉਸ ਚੀਜ਼ ਨੂੰ ਮਹਿਸੂਸ ਕੀਤਾ ਤੇ ਉਹਨੂੰ ਖਤਮ ਕਰ
ਦੇ ਜੀ।
ਇਹ ਦੁਆ ਕੋਈ ਬਾਹਰੋਂ ਨੀ ਲੱਗਣੀ, ਇਹ ਦੁਆ ਕੀ ਆ, ਦਸ ਦੇਣਾ ਹੀ ਦੁਆ। ਹੁਣ ਮੰਨ ਲਓ ਵੀ ਆਪਾਂ ਨੂੰ ਧਿਆ ਲੱਗੀ ਆ ਤੇ ਚਾਹੀਦਾ ਸਾਨੂੰ ਕੀ ਆ, ਪਾਣੀ, ਪਾਣੀ ਚਾਹੀਦਾ ਤੇ ਪਾਣੀ ਦਾ ਜੇ ਰਾਸਤਾ ਦੱਸਦਾ ਬੰਦਾ ਤੇ ਇਹ ਉਹ ਮਤਲਬ ਮੈਂ ਕਹਿੰਦਾ ਵੀ ਸੁਣਨ ਵਾਲੇ ਬੰਦੇ ਦੀ ਇਹ ਵਿਸ਼ੇਸ਼ਤਾ ਜੋ ਰਾਸਤਾ ਉਹਨੂੰ ਦੱਸ ਦਿੰਦਾ ਤੇ ਉਸ ਰਾਸਤੇ ਦੇ ਵਿੱਚ ਜਾ ਕੇ ਉਹ ਪਾਣੀ ਪੀ ਲੈਂਦਾ ਤੇ ਇਹ ਉਹਦਾ ਰੋਗ ਕੱਟਿਆ ਗਿਆ ਦੱਸਣ ਵਾਲੇ ਦਾ। ਕਿਉਂਕਿ ਦੇਖੋ ਸਰੀਰ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਤਾਂ ਸਾਨੂੰ ਖਾਣੀਆਂ ਜਾਂ ਪੀਣੀਆਂ ਤੇ ਉਹ ਪੈਣੀਆਂ ਹੀ ਆ ਜਿਹੜੀ ਖਾਸ ਆ।
ਠੀਕ ਹੈ,
ਹੁਣ ਬਾਕੀ ਜਿਹੜੀਆਂ ਵਾਧੂ ਚੀਜ਼ਾਂ ਅਸੀਂ ਖਾਣੇ ਜਾਂ ਪੀਣਾ ਉਹਨਾਂ ਦੀ ਲੋੜ ਨਹੀਂ, ਇਹ ਸਵਾਦ ਆ। ਹੁਣ ਦੇਖੋ ਸਾਨੂੰ ਸਾਹਿਬ ਰੋਟੀ ਜੀਣ ਦੇ ਲਈ ਜਰੂਰੀ ਆ।
ਦੇਖੋ ਇਹਦੇ ਬਾਰੇ ਵੀ ਬਾਬਾ ਨਾਨਕ ਲਿਖ ਗਏ, ਜਿੱਤ ਖਾਦੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ,
ਵੀ ਬਹੁਤਾ ਨਾ ਖਾਈ
ਨਾ ਨਾ,
ਖੁਸ਼ੀ ਵੀ ਕਰ ਅਖਬਾਰ ਤੇ ਬੰਦੇ ਦੇ ਮਨ ਦੇ ਵਿੱਚ।
ਅਸੀਂ ਹੁਣ ਅੱਜ ਕੱਲ ਸਾਡੀ ਨੌਜਵਾਨ ਪੀੜੀ ਫੈਸ਼ਨ ਦੇ ਮਗਰ ਪਾਗਲ ਹੋਈ ਆ ਤੇ ਗੁਰੂ ਸਾਹਿਬ ਕਹਿੰਦੇ ਵੀ ਜਿੱਤ ਪਹਿਨੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ, ਸੋ ਪਹਿਨਣ ਖੁਸ਼ੀ ਖੁਆਰ, ਵੀ ਪਹਿਨਣ ਵੀ ਬੇਕਾਰ। ਵੀ ਬੰਦੇ ਦਾ ਮੁੱਦਾ ਕੀ ਆ ਜੀਣ ਦਾ, ਦੁਨੀਆਂ ਵਿੱਚ ਆਉਣ ਦਾ, ਉਹਦੇ ਤੇ ਕੇਂਦਰ ਬਿੰਦੂ ਰੱਖੋ। ਇਹ ਜਿਹੜੀਆਂ ਬਾਹਰਲੀਆਂ ਦੇਖੋ, ਕਈ ਫਕੀਰ ਕਹਿੰਦੇ ਆ ਬਈ ਠੀਕ ਹੈ ਛੱਤ ਚਾਹੀਦੀ ਆ ਤੇ ਕੱਪੜਾ ਚਾਹੀਦਾ ਤਨ ਢਕਣ ਲਈ ਤੇ ਰੋਟੀ ਚਾਹੀਦੀ, ਲੇਕਿਨ ਇਹ ਤਾਂ ਨੀ ਹੈਗਾ ਵੀ ਹੁਣ ਸੋਨੇ ਦੇ ਬਰਤਨ ਹੋਣ ਜਾਂ ਮਹੱਲ ਹੋਣ ਤੇ ਉੱਥੇ ਹੀ ਨੀਂਦ ਆਊਗੀ, ਹੈ ਨਾ। ਸੋਨਾ ਇੱਕ ਮੰਜੀ ਤੇ ਤੁਸੀਂ 10 ਬੈਡਰੂਮ ਬਣਾ ਲਓ। ਅਸੀਂ ਬੰਦੇ ਨੇ ਆਪਣੀਆਂ ਲੋੜਾਂ ਨੂੰ ਵਧਾ ਕੇ ਪਰੇਸ਼ਾਨੀਆਂ ਨੂੰ ਵਧਾ ਲਿਆ,
ਬਹੁਤ ਜ਼ਿਆਦਾ ਥੋੜੀਆਂ ਨੇ,
ਹੈ ਨਾ। ਹੁਣ ਜੇ ਆਪਾਂ ਸੁਵਿਧਾ ਨੂੰ ਜ਼ਿਆਦਾ ਆਪਣੇ ਸਰੀਰ ਨੂੰ ਇਹਨਾਂ ਦੇ ਨਾ, ਹੁਣ 2 ਮਿੰਟ ਬਿਜਲੀ ਚਲੇ ਜਾਵੇ ਤਾਂ ਆਪਾਂ ਪਰੇਸ਼ਾਨੀ
ਪਰੇਸ਼ਾਨੀ ਹੋਵੇ। ਇਹ ਤੁਸੀਂ ਦੇਖ ਲਓ ਵੀ ਆਪਣੇ ਸਮੇਂ ਦੇ ਵਿੱਚ ਲਾਈਟ ਹੁੰਦੀ ਨੇ, ਪੱਖੀਆਂ ਚੱਲਦੀਆਂ ਰਹੀਆਂ,
ਬਿਲਕੁਲ
ਆ ਦਾਜ ਪੱਖੀਆਂ ਦਿੰਦੀਆਂ ਸੀ ਜਾਂ ਵੱਡੇ ਪੱਖੇ ਮਿਲ ਜਾਂਦੇ,
ਪੱਖੀ ਨੂੰ ਲਵਾ ਦੇ ਘੁੰਗਰੂ।
ਹਾਂ ਦੇਖੋ
ਦੇਖੋ
ਹੁਣ ਆਇਆ ਤੇ ਨੀ ਕਿਹਾ ਵੀ ਟੈਲੀਵਿਜ਼ਨ ਲੈ ਦੇ ਵੀ ਤੁਸੀਂ ਵੀ ਕੰਮ ਬੋਲਦੀਆਂ, ਸਮੇਂ ਦੀਆਂ ਸਾਰੀਆਂ ਗੱਲਾਂ ਨੇ। ਤੇ ਲਓ ਪਿੰਕੀ ਰਾਣੀ ਭੈਣ ਜੀ ਨੇ ਆਪਾਂ ਨੂੰ ਵੋਇਸ ਮੈਸੇਜ ਵੀ ਭੇਜਿਆ ਤੇ ਉਹ ਵੀ ਆਪਾਂ ਸੁਣਦੇ ਆ ਤੇ ਉਹਨਾਂ ਦੇ ਕੀ ਵਿਚਾਰ ਨੇ
ਸਿੱਖਣ ਨੂੰ ਬਹੁਤ ਕੁਛ ਮਿਲਦਾ
ਜੀ।
ਤੇ ਮੈਂ ਆਈ ਸੀ ਤਾਇਆ ਜੀ ਦਿਵਾਲੀ ਤੋਂ ਬਾਅਦ।
ਅੱਛਾ,
ਦਿਵਾਲੀ ਤੋਂ ਪਹਿਲਾਂ ਮੇਰੇ ਬੜੇ ਜੀਜਾ ਜੀ ਦੀ ਮੌਤ ਹੋ ਗਈ ਸੀ ਹਾਰਟ ਅਟੈਕ ਨਾਲ।
ਮਾੜਾ।
ਫਿਰ ਮੈਂ 3 ਦਿਨਾਂ ਲਈ ਆਈ ਸੀ ਇੰਡੀਆ ਦਾ ਸੰਸਕਾਰ ਦੇ ਲਈ। 3 ਦਿਨਾਂ ਲਈ ਆਈ ਸੀ। ਫਿਰ ਤੁਹਾਨੂੰ ਪਤਾ ਉਸ ਵੇਲੇ ਤਾਂ ਹਾਲਾਤ ਵੀ ਫਿਰ ਨਹੀਂ ਸੀ ਮਿਲਣਾ, ਹਾਲਾਤ ਹੀ ਏਦਾਂ ਦੇ ਸੀ ਘਰ ਦੇ। ਤੇ ਮੈਂ ਹੁਣ ਆਉਂਗੀ ਤਾਇਆ ਜੀ, ਆਉਣਾ ਮੈਂ, ਆਉਣਾ ਤਾਂ ਲੰਬੇ ਸੋਟੇ ਸੀ ਫਿਰ ਮੇਰਾ ਹੁਣ ਏਦਾਂ ਘਰ ਚ
ਆਨੇ ਕੋਈ ਨਹੀਂ
ਮੁਸੀਬਤ ਪੈ ਗਈ। ਫਿਰ 3 ਦਿਨਾਂ ਲਈ ਐਮਰਜੈਂਸੀ ਮੈਨੂੰ ਜਾਣਾ ਪਿਆ। ਮੈਂ ਆਉਣਾ ਹੈ ਮਹੀਨੇ ਦੀ ਛੁੱਟੀ ਤੇ ਫਿਰ ਮੈਂ ਸਾਰਿਆਂ ਨੂੰ ਮਿਲ ਕੇ ਜਾਊਂਗੀ। ਸੰਧੂ ਅੰਕਲ ਜੀ ਫਿਰ ਤੁਹਾਨੂੰ 1 ਦਿਨ ਪਹਿਲਾਂ ਦੱਸੂਗੀ ਤੇ ਤੁਹਾਨੂੰ ਵੀ ਫਿਰ ਮੈਂ ਮਿਲ ਕੇ ਜਾਊਂਗੀ ਤੇ 1 ਮਹੀਨੇ ਲਈ ਮੈਂ ਆਉਂਗੀ। ਜਿਆਦਾ ਟਾਈਮ ਤੇ ਮੈਂ ਰਹਿ ਨਹੀਂ ਸਕਦੀ, 1 ਮਹੀਨੇ ਬੜੀ ਮੁਸ਼ਕਲ ਨਾਲ ਰਹਿਣਾ ਹੋਇਆ ਹੁਣ।
ਚਲੋ ਕੰਮ ਕਰ ਰਹੇ
ਇੱਥੇ ਜਾਪਾਨ ਚ, ਮੇਰਾ ਘਰ ਵੀ ਆਪਣਾ ਆ
ਜੀ।
ਤੇ ਫਿਰ ਤੁਹਾਨੂੰ ਪਤਾ ਤੇ ਮੈਂ ਜਰੂਰ ਮਿਲ ਕੇ ਤੁਹਾਨੂੰ ਸਾਰਿਆਂ ਨੂੰ ਜਾਊਂਗੀ। ਸਗੋਂ ਮੇਰਾ ਤਾਂ ਆਪ ਦਿਲ ਉਹ ਕਰਦਾ ਮੈਂ ਤਾਏ ਨੂੰ ਮਿਲਾਂ, ਤਾਏ ਨਾਲ ਗੱਲਾਂ ਕਰਾਂ ਜਦੋਂ ਮੈਂ ਆਣਾ। ਲਾਈਵ ਸ਼ੋਅ ਕਰਨਾ ਤਾਏ ਨਾਲ, ਸਰਪਾਲ ਨੇ ਦਿਖਾਉਣਾ ਵੀ ਆਇਆ ਤਾਇਆ ਜੀ ਕੰਮ ਤੇ ਬੁਲਾਨੀ। ਉਹ ਕਹਿੰਦੇ ਤੂੰ ਆਈ ਕੀ ਸੁਣਦੇ ਕਹਿੰਦੀ ਆ, ਮੈਂ ਦੱਸੂਗੀ ਵੀ ਮੇਰਾ ਨੂੰ ਸੁਣਦੀ ਹੁੰਦੀ ਸੀ।
ਤੇ
ਬਾਕੀ ਸੁਣੋ ਅੰਕਲ ਜੀ, ਇੱਥੇ ਜਪਾਨ ਦੇ ਲੋਕ ਬਹੁਤ ਚੰਗੇ ਆ, ਲੜਦੇ ਨੀ, ਇੱਕ ਦੂਜੇ ਨੂੰ ਮਾਰਦੇ ਨੀ। ਇਹਨਾਂ ਦੀ ਲੜਾਈ ਵੀ ਇੰਨੇ ਪਿਆਰ ਨਾਲ ਲੜਦੇ ਆ ਕਿ ਤੁਹਾਨੂੰ ਪਤਾ ਨੀ ਲੱਗਣਾ ਲੜਦੇ ਆਪਸ ਚ ਕੀ ਕਰਦੇ ਆ। ਮਤਲਬ ਕਿ ਇਹਨਾਂ ਚ ਪਿਆਰ ਹੀ ਮਹਾਰਾਜ ਨੇ ਇੰਨਾ ਭਰਿਆ, ਪਤਾ ਨੀ ਕਿੱਥੋਂ ਇਹਨਾਂ ਚ ਇੰਨਾ ਪਿਆਰ ਆਇਆ। ਸਾਡੇ ਵਰਗੇ ਕੁੜਾਲ ਦਿਲ ਚੰਦੀ ਆ, ਬਣਾ ਬਣਾ ਫਟਾਫਟ ਮੂੰਹ ਤੇ ਕਹਿ ਦਿੰਦੇ ਲੜ ਕੇ ਗੁੱਸੇ ਚ। ਇਹਨਾਂ ਨੂੰ ਗੁੱਸਾ ਵੀ ਇੰਨੇ ਪਿਆਰ ਦੂਜੇ ਬੰਦੇ ਨਾਲ ਡੀਲ ਕਰਦੇ ਨਾ, ਉਹ ਬੰਦਾ ਗੁੱਸਾ ਹੀ ਨੀ ਕਰਦਾ। ਮਤਲਬ ਕਿ ਜਪਾਨ ਚ ਆ ਕੇ ਉਮਰ ਬੰਦੇ ਦੀ ਵੱਧ ਜਾਂਦੀ ਆ, ਮੈਂ ਤੇ ਇਹ ਦੇਖਿਆ ਕਿ ਉਮਰ ਬੰਦੇ ਦੀ ਲੰਬੀ ਹੋ ਜਾਂਦੀ ਆ। ਇਹ ਮਰੋ ਬੰਦੇ ਨੂੰ ਵੀ ਜਿੰਦਾ ਕਰ ਦਿੰਦੇ, ਇੰਨੇ ਪਿਆਰ ਨਾਲ ਬੋਲਦੇ ਆ। ਅਸੀਂ ਆ ਸਾਡਾ ਕੋਈ ਕੰਮ ਨਾ ਕਰੇ, ਅਸੀਂ ਉਹਨਾਂ ਬੋਲਦੇ ਨੀ, ਰਿਸ਼ਤਾ ਤੋੜ ਦਿੰਦੇ ਆ, ਜਾਂ ਫਿਰ ਅਸੀਂ ਕਿਸੇ ਨੂੰ ਕੋਈ ਚੀਜ਼ ਨਹੀਂ ਦੇ ਪਾਉਂਦੇ ਤੇ ਉਹਦੀ ਇੱਛਾ ਜੇ ਡਿਮਾਂਡ ਕੋਈ ਨਹੀਂ ਪੂਰੀ ਹੁੰਦੀ, ਉਹ ਸਾਨੂੰ ਰਿਸ਼ਤਾ ਤੋੜ ਦਿੰਦਾ ਹੈ। ਜੇ ਸਾਡਾ ਫੋਨ ਨਹੀਂ ਚੱਕਦਾ ਤਾਂ ਸਾਨੂੰ ਮਿਲਣਾ ਵਰਤਣਾ ਬੰਦ ਕਰ ਦਿੰਦਾ। ਇਹ ਨਹੀਂ ਤੁਸੀਂ ਇਹਨਾਂ ਨੂੰ ਕੋਈ ਗੱਲ ਨੂੰ ਜਵਾਬ ਦੇ ਦੋ, ਇਹਨਾਂ ਨੇ ਆਪਣੀ ਜੋ ਸਾਡੇ ਨਾਲ ਰਿਸ਼ਤਾ ਇਹਨਾਂ ਦਾ ਨਹੀਂ, ਪੂਰੀ ਇਮਾਨਦਾਰੀ ਨਾਲ ਨਿਭਾਉਣਾ, ਗੁੱਸਾ ਨਹੀਂ ਕਰਦੇ। ਬੜੇ ਪਿਆਰ ਨਾਲ ਕਹਿ ਦਿੰਦੇ ਕਿ ਠੀਕ ਥੈਂਕ ਯੂ ਤੁਹਾਡਾ, ਜੇ ਨਹੀਂ ਤੁਹਾਡੇ ਕਹਿ ਵੀ ਨਹੀਂ ਕਰ ਸਕਦੇ ਕੋਈ ਨੀ ਤੇ ਸਾਰੀ ਉਮਰ ਹੀ ਰਿਸ਼ਤਾ ਵੀ ਨਿਭਾਉਂਦੇ। ਇਹਨਾਂ ਚ ਵੀ ਆ ਕਿ ਇਹ ਏਦਾਂ ਜਿੱਦਾਂ ਰਿਸ਼ਤੇ ਤੋੜਦੇ ਨੀ ਹੈਗੇ
ਜੀ,
ਇਹਨਾਂ ਚ ਜੇ ਵਿਆਹ ਵੀ ਆ ਨਿਆਣੀ ਵੀ ਕਰਦੀਆਂ, ਇਹ ਸਾਰਾ ਕੁਛ ਪੂਰੀ ਇਮਾਨਦਾਰੀ ਨਾਲ ਰਿਸ਼ਤੇ ਨਿਭਾਉਂਦੇ ਆ ਇੱਥੇ, ਜਾਣੀ ਕਿ ਇਹਨਾਂ ਚ ਰਿਸ਼ਤੇ ਨਿਭਾਉਣ ਦਾ ਗੁਣ ਬਹੁਤ ਆ।
ਬਹੁਤ ਚੰਗੀ ਗੱਲ ਆ,
ਥੱਪੜ ਨਾਲ ਹੀ ਦੇਣਾ, ਇੰਨੇ ਪਿਆਰ ਨਾਲ ਦੋਗੇ ਨਾ, ਅਸੀਂ ਖੁਦ ਆਪਣੀ ਸ਼ਰਮ ਨਾਲ ਹੀ ਮਰ ਜਾਣਾ ਕਿ ਅਸੀਂ ਇਹਨਾਂ ਦੇ ਥੱਪੜ ਮਾਰਿਆ।
ਬਹੁਤ ਚੰਗਾ,
ਇਹਨਾਂ ਚ ਟੈਲੈਂਟ ਬਹੁਤ ਆ
ਜੀ,
ਪਿਆਰ ਨਾਲ ਹੀ ਮਾਰ ਦਿੰਦੇ ਆ। ਮਰਨ ਵਾਲਾ ਬੰਦਾ ਕਹਿ ਵੀ ਨੀ ਸਕਦਾ ਕਿ ਤੁਸੀਂ ਸਾਨੂੰ ਮਾਰਿਆ।
ਇਹ ਪਿਆਰ ਵਾਲੀ
ਬਹੁਤ ਵਧੀਆ ਹੈ ਇਹ ਜਿਹੜੀ ਦੇਸ਼ ਹੈ ਨਾ, ਇੱਥੇ ਚੋਰੀ ਆ ਨਾ ਕੋਈ ਕ੍ਰਾਈਮ ਆ, ਰਾਤ ਦੇ 12 ਵਜੇ ਤੱਕ ਵੀ ਮੈਂ ਬਾਹਰ ਫਿਰ ਲੈਣੀ ਆ। ਕਈ ਵਾਰੀ ਤਾਂ ਮੈਂ ਕੰਮ ਤੇ ਜਦੋਂ ਜਲਦਬਾਜ਼ੀ ਚੱਲ ਜਾਵਾਂ, ਕਈ ਵਾਰ ਮੈਨੂੰ ਡੋਰ ਮਤਲਬ ਕਿ ਜਿੰਦਾ ਲਾਉਣਾ ਵੀ ਭੁੱਲ ਜਾਣੀ, ਖੁੱਲਾ ਹੁੰਦਾ, ਏਦਾਂ ਦਾ ਕੁਛ ਨੀ ਹੁੰਦਾ ਇੱਥੇ।
ਚੰਗੀ ਗੱਲ ਆ,
ਬੜੇ ਚੰਗੇ ਲੋਕ ਆ
ਜੀ।
ਬਗਾਨੀ ਮੁਲਕ ਚ ਮੈਂ ਕੱਲੀ ਪੰਜਾਬਣ ਇੱਥੇ ਬਸ ਗਈ, ਬਹੁਤ ਨਾਈਸ ਬੰਦੇ ਆ ਇੱਥੇ ਸਾਰੇ। ਬਾਕੀ ਜਦੋਂ ਵੀ ਮੈਂ ਆਈ ਮਿਲ ਕੇ ਜਾਊਂਗੀ, ਤੁਹਾਡੀ ਗੱਲਾਂ ਬਹੁਤ ਸਿੱਖਣ ਵਾਲੀਆਂ ਪਿਆਰੀਆਂ ਆ।
ਸ਼ੁਕਰੀਆ
ਸੱਚੀ, ਜੋ ਸਾਡੇ ਮੰਮੀ ਡੈਡੀ ਦਾ ਪਿਆਰ ਆ, ਪੁਰਾਣੇ ਸਮਿਆਂ ਚ ਪਿਆਰ ਆ, ਉਹ ਪਿਆਰ ਨਹੀਂ ਮਿਲਣਾ, ਸਾਰੀ ਉਮਰ ਨਹੀਂ ਮਿਲਣਾ। ਉਹ ਪੁਰਾਣੇ ਬਜੁਰਗ ਹੁਣ ਵੀ ਖਿੱਚਦੇ ਆ, ਗੁੱਸੇ ਨਾਲ ਵੀ ਬੋਲਦੇ, ਉਹਨਾਂ ਦਾ ਗੁੱਸਾ ਨੀ ਲੱਗਦਾ, ਕਿਉਂਕਿ ਉਹਨਾਂ ਦੇ ਬੋਲਣ ਦਾ ਢੰਗ, ਗੱਲ ਕਰਨ ਦਾ ਢੰਗ, ਤਰੀਕਾ ਇੰਨਾ ਪਿਆਰਾ ਕਿ ਉਹਨਾਂ ਦੇ ਗੱਲਾਂ ਦਾ ਗੁੱਸਾ ਨੀ ਲੱਗਦਾ ਸਾਨੂੰ। ਸਾਰੇ ਚੰਗੇ, ਮੈਂ ਆਊਂਗੀ ਤੇ ਤੁਹਾਨੂੰ ਮਿਲ ਕੇ ਜਾਊਂਗੀ। ਓਕੇ, ਸਤਿ ਸ੍ਰੀ ਅਕਾਲ। ਠੀਕ ਆ, ਮੈਂ ਵੀ ਠੀਕ ਠਾਕ ਆ ਇੱਥੇ। ਤੁਸੀਂ ਕਹਿੰਦੇ ਤੁਹਾਡੇ ਕੋਲ ਜਿਹੜਾ ਮੁੰਡਾ ਆ, ਜਿਹੜੇ ਇੱਥੇ ਹੈਗੀ ਆ 2-4 ਰਿਫਿਊਜੀ ਤੇ ਵੀਜ਼ੇ ਤੇ ਲੋਕ ਆ ਨਾ ਪੰਜਾਬੀ ਸਿਰਫ ਜਿਹੜਾ ਬੰਦਾ ਸਿਟੀਜ਼ਨ ਆ ਉਹੀ ਇੱਥੇ ਰਹੂਗਾ, ਆਊਟ ਆਫ ਕੰਟਰੀਆਂ ਦੇ ਸਾਰੇ ਕੱਢ ਜਾਂਦੇ ਆ
ਮਤਲਬ।
ਮੰਦੀ ਤੇਰੇ ਰੇਡੂਆ ਠੀਕ ਕਰ, ਕਦੇ ਰੁਕ ਜਾਂਦਾ ਕਦੇ ਆਵਾਜ਼ ਨੀ ਆਉਂਦੀ ਹੈਗੀ,
ਬਹੁਤ ਪਿਆਰੀਆਂ ਗੱਲਾਂ ਭੈਣ ਜੀ ਸਾਡੀ ਨੇ ਕੀਤੀਆਂ, ਬਹੁਤ ਇਹਨਾਂ ਦੇ ਰਿਸ਼ਤੇ ਦੀ ਜਿਹੜੀਆਂ ਗੱਲਾਂ ਬਹੁਤ ਸੋਹਣੀਆਂ ਇਹਨਾਂ ਨੇ, ਕਿਉਂਕਿ ਜਦੋਂ ਪਹਿਲੀ ਵਾਰ ਗਈ ਨਾ ਸੰਧੂ ਸਾਹਿਬ ਤੇ ਇਹਨੇ ਰੇੜੂਆ ਆਪਣਾ ਲਾਇਆ ਤੇ ਬਿਚਾਰੀ ਰੋਂਦੀ ਬਹੁਤ ਹੁੰਦੀ ਸੀ ਵੀ ਉੱਥੇ ਕੋਈ ਪੰਜਾਬੀ ਨੀ ਬੋਲਦਾ, ਕੋਈ ਉੱਥੇ ਸਾਡੇ ਨਾਲ ਗੱਲ ਹੀ ਨੀ ਕਰਦਾ, ਤੇ ਮੈਂ ਤੇ ਕੱਲੀ ਰਹਿ ਗਈ। ਫਿਰ ਇਹਨੂੰ ਕਿਹਾ ਸੀ ਪੁੱਤ ਤੂੰ ਰੇੜੂਆ ਲਾ ਲਿਆ ਕਰ, ਤੇ ਅਸੀਂ 3-4 ਘੰਟੇ ਉਦੋਂ 5 ਪ੍ਰੋਗਰਾਮ ਕਰਦੇ ਸੀ, ਅਸੀਂ ਕਿਹਾ 5 ਘੰਟੇ ਦੀ ਅਸੀਂ ਗਰੰਟੀ ਦਿੰਦੇ ਵੀ ਤੈਨੂੰ ਉਧਰ ਨੀ ਦਿੰਦੇ। ਇਹਦਾ ਐਸਾ ਫਿਰ ਮਨ ਜੁੜਿਆ ਤੇ ਬਹੁਤ ਬਿਚਾਰੀ ਇਹਨੇ ਮਿਹਨਤ ਕੀਤੀ ਤੇ ਅੱਜ ਇਹਦਾ ਆਪਦਾ ਘਰ ਆ, ਆਪਦੀ ਵਧੀਆ ਨੌਕਰੀ ਆ, ਤੇ ਅੱਜ ਬਹੁਤ ਗੁੱਗੇ ਗਾਉਂਦੀ ਆਨੰਦ ਲੈਂਦੀ ਪੂਰਾ ਜ਼ਿੰਦਗੀ।
ਠੀਕ ਹੈ, ਨਵਾਂ
ਰੇਡੂਆ ਇਹਨਾਂ ਲਿਆ ਦਿੰਦੇ ਆ ਜੀ, ਤਾਂ ਉਹ ਕਹਿੰਦੇ ਸੀ ਰੇਡੀਓ ਇਹਨੂੰ ਠੀਕ ਕਰੋ ਚੰਗੀ ਤਰ੍ਹਾਂ, ਇਹ ਸਾਡਾ ਠੀਕ ਚੱਲ ਰਿਹਾ। ਉਦੋਂ ਵਿੱਚ ਵਿੱਚ ਕੋਈ ਪ੍ਰੋਬਲਮ ਆ ਜਾਂਦੀ, ਇਹਨੂੰ ਅਸੀਂ ਇੱਕ ਵਾਰੀ ਧੋ ਕੇ ਨਾ ਸਰਫ ਨਾਲ ਚੰਗੀ ਤਰ੍ਹਾਂ ਸੁੱਕਣੇ ਪਾ ਕੇ ਤੇ ਫੇਰ ਚਲਾਵਾਂਗੇ ਜੀ। ਚੰਗੇ ਤਾਇਆ ਜੀ ਗੁਰਪ੍ਰੀਤ ਭਾਜੀ ਪਹੁੰਚੇ ਹੋਏ ਨੇ, ਕਹਿੰਦੇ ਜੀ ਤਾਇਆ ਜੀ ਪੈਰੀ ਪਹਿਨਾ ਜੀਂਦਾ ਰਹਾ ਬੋਲ ਦੋ, ਤੇ ਕਹਿੰਦੇ ਗੁੱਡ ਮਾਰਨਿੰਗ ਸੰਧੂ ਸਾਹਿਬ ਤੁਹਾਨੂੰ ਵੀ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ। ਤਾਇਆ ਜੀ ਕਹਿੰਦੇ ਕੀ ਹਾਲ ਚਾਲ ਨੇ, ਬਹੁਤ ਬਹੁਤ ਲਵ ਯੂ ਆ ਤੁਹਾਨੂੰ ਕਹਿੰਦੇ ਜੀ, ਕੁੜੀਆਂ ਮੈਨੂੰ ਕਹਿ ਜਾਂਦੇ
ਭੁਲੇਖਾ ਹੋ ਜਾਂਦਾ,
ਭੁਲੇਖਾ ਪਾ ਜਾਂਦੇ ਜਾਣਗੇ। ਕਹਿੰਦੇ ਮਨਦੀਪ ਵੀਰ ਜੀ ਜੀ ਆਈ ਹੈਵ ਹਰਡ ਦਿਸ ਸੌਂਗ ਔਨ ਹਰਮਨ ਰੇਡੀਓ ਕਪਲ ਆਫ ਟਾਈਮ। ਕਹਿੰਦੇ ਜੀ ਪਹਿਲਾਂ ਮੈਂ ਤਾਂ ਜੀ ਇੱਕ ਗੀਤ ਸੁਣਿਆ ਸੀ ਹਰਮਨ ਰੇਡੀਓ ਤੇ ਬਹੁਤ ਚਿਰ ਪਹਿਲਾਂ, ਬਟ ਆਈ ਡੋਂਟ ਨੋ ਦਾ ਸਿੰਗਰ ਨੇਮ, ਮੈਨੂੰ ਸਿੰਗਰ ਦਾ ਨੇਮ ਨੀ ਪਤਾ ਔਰ ਐਨੀਥਿੰਗ, ਆਈ ਨੋ ਦਾ ਲਿਰਿਕਸ। ਕਹਿੰਦੇ ਜੀ ਮੈਨੂੰ ਉਹਨਾਂ ਦੇ ਬੋਲ ਪਤੇ ਆ, ਤੇਰੇ ਬਿਨ ਸੱਜਣਾ ਮੈਂ ਜੀ ਲੂ ਤੂੰ ਕਿੱਦਾਂ ਸੋਚ ਲਿਆ, ਏਦਾਂ ਦਾ ਕੁਝ ਉਹ ਗੀਤ ਆ, ਤੇਰੇ ਬਿਨਾਂ ਸੱਜਣਾ ਮੈਂ ਜੀ ਲੂ ਤੂੰ ਕਿੱਦਾਂ ਸੋਚ ਲਿਆ। ਸੰਧੂ ਸਾਹਿਬ ਤੁਸੀਂ ਕਿੱਦਾਂ ਸੋਚ ਲਿਆ ਸਾਡੇ ਬਿਨਾਂ ਜੀ ਲਓਗੇ
ਜੀ,
ਬਹੁਤ ਬੰਦੇ ਦੀ ਜਿਹੜਾ ਮਰਨਾ ਨਾ ਜਦੋਂ ਕਹਿੰਦੇ ਵੀ ਪਿਆਰ ਚ ਮੈਂ ਤੇਰੇ ਲਈ ਮਰ ਜਾਊ, ਉਹ ਮਰਨਾ ਇਹ ਨੀ ਹੁੰਦਾ ਵੀ ਨਦੀ ਦੀ ਛਾਲ ਮਾਰ ਦੂ, ਮਰਨਾ ਹੁੰਦਾ ਵੀ ਮਨ ਹੀ
ਇੱਕਮਿਕ ਹੋ ਜਾਣਾ,
ਇੱਕਮਿਕ ਹੋ ਕੇ ਬੰਦਾ ਇਥੋਂ ਤੱਕ ਜਿਹੜੀ ਗੱਲ ਕਹਿ ਜਾਂਦਾ ਨਾ ਇਹਦਾ ਮਤਲਬ ਬੇਇੰਤਿਹਾ ਮੁਹੱਬਤ ਕਰਦਾ ਕੋਈ, ਇਹ ਨੀ ਸੱਚੀ ਮਰਨਾ ਮਰਨਾ ਹੁੰਦਾ।
ਦੇਖੋ ਜੀ ਆ ਜਾ ਦੇਣਾ ਕਰਤਾਰਪੁਰ ਦਾ ਲਾਂਘਾ ਖੋਲਿਆ ਮੁਹੱਬਤ
ਤੇ। ਕਹਿੰਦੇ ਜੀ ਇਹ ਗੀਤ ਤੁਸੀਂ ਜਰੂਰ ਪਲੇ ਵੀ ਕਰ ਦਿਓ, ਮੈਨੂੰ ਲਿੰਕ ਵੀ ਸੈਂਡ ਕਰ ਦਿਓ ਤੇ ਥੈਂਕਸ, ਕਹਿੰਦੇ ਵਿਲ ਬੀ ਰੀਅਲੀ ਗ੍ਰੇਟਫੁਲ। ਥੈਂਕ ਯੂ, ਥੈਂਕ ਯੂ ਭਾਜੀ, ਕੋਸ਼ਿਸ਼ ਕਰਾਂਗੇ ਜੇ ਸਾਨੂੰ ਇਹ ਗੀਤ ਮਿਲਿਆ ਤੇ ਜੇ ਸਾਡੇ ਇੱਥੇ ਸ਼ੋਅ ਦੇ ਵਿੱਚ ਚੱਲਿਆ ਸੀ ਤੇ ਅਸੀਂ ਜਰੂਰ ਉਹ ਵੀ ਸਰਚ। ਆਪਣਾ ਮੀਤੂ ਮਲਕੀਤ ਲੱਭੂ ਗੀਤਾਂ ਵਾਲਾ ਕੰਮ ਉਹ ਜਾਣਦਾ ਚੰਗੀ ਤਰ੍ਹਾਂ, ਹੁਣ ਲੱਭ ਲੈਣਾ ਪਤਾ ਕਰੇ ਲੱਭ ਹੀ ਲੈਣਾ ਉਹ ਮਲਕੀਤ ਨੇ, ਆਪਣਾ ਬੈਠਾ ਮਲਕੀਤ ਗਾਣੇ ਲਾਉਂਦਾ ਉਹ ਮਲਕੀਤ ਨੇ ਤੇ ਲੱਭ ਹੀ ਲਿਆ ਮਲਕੀਤ। ਉਸੇ ਹੁਸੈਨਪੁਰ ਜੀ ਉਹ ਇੰਗਲੈਂਡ ਜੀ ਦੋਵੇਂ ਗਏ ਹੋਏ ਆ ਹੁਣ, ਉਹ ਵੀ ਇੰਗਲੈਂਡ ਉਹ ਵੀ ਗਏ ਆ। ਤਾਂ ਮਾਂ ਨੀ ਆਪਣਾ ਯਾਰ ਟੈਂਪੂ ਵਾਲਾ,
ਆਹੋ
ਉਹਦੇ ਸਾਂਡੂ ਦਾ ਮੁੰਡਾ ਹੀ ਆ ਸਾਲੀ ਉਹਦੀ ਦਾ।
ਚਲੋ ਜੀ ਅੱਛਾ ਜੀ,
ਆਹ ਉਹ ਇੱਥੇ ਕਈ ਵਾਰ ਮਿਲ ਕੇ ਗਿਆ, ਇੱਕ ਦੋ ਵਾਰ ਮੈਂ ਕਿਹਾ ਵੀ ਕਿੱਦਾਂ ਕੰਮ ਕਰ ਠੀਕ ਕਰੀਏ ਵਧੀਆ ਕਿਰਪਾ, ਹੁਣ ਕਿੱਦਾਂ ਵੀ ਲਿਆ ਪਾਣੀ ਤੁਹਾਡੇ ਪਿਆ ਛੱਡਾਂਗੇ।
ਠੀਕ
ਆਉਂਦਾ ਉਹ ਕਈ ਵਾਰ ਆਉਂਦਾ, ਮਾਸੀ ਆਪਣੀ ਮਿਲ ਆਉਣਾ ਤਾਂ ਪੂਰਾ ਹੋ ਗਿਆ ਪਿੱਛੇ ਜਾ ਯਾਰੀ ਹੋ ਗਿਆ ਤੇ ਮੇਰੀ ਵਹੁਟੀ ਅੱਜ ਸਗੋਂ ਉਹਨਾਂ ਦੇ ਭੋਗ ਵੀ ਰਖਾਇਆ, ਇਸ ਤੱਕ ਮੈਨੂੰ ਕਹਿੰਦੀ ਵੀ ਆਈ ਜਰੂਰ ਆ ਨਿਆਣੇ ਗੁੱਸਾ ਕਰਦੇ ਜਦੋਂ ਛੁੱਟੀ ਛਪੜੀ ਹੋ ਜਾਂਦੀ ਨਾ, ਤੇਰੇ ਗੁੱਸਾ ਕਰਦੇ ਵੀ ਤੂੰ ਤਾਇਆ ਆਉਂਦਾ ਨੀ ਛੁੱਟੀਆਂ ਕਰਦਾ, ਛੁੱਟੀ ਕਰਨ ਨੂੰ ਚਿੱਤ ਕਰਦਾ ਨੀ।
ਠੀਕ
ਜੀ, ਉਦਣ ਅਸੀਂ ਕੀਤੀ ਆ, ਉਦਣ ਆਦਾ ਪੈਂਚਾਂ ਸਰਪੰਚਾਂ ਨੇ ਉਦੋਂ ਰਫੜ ਪਾਇਆ, ਅਸੀਂ ਵੀ ਇਕੱਠੇ ਹੋ ਗਏ ਆਪਾਂ ਗੱਲ ਬਾਤ ਕਰੀਏ ਸਰਬਸੰਮਤੀ ਕਰੀਏ ਕਿ ਚੋਣਾਂ ਦਾ ਮਾੜਾ ਮੋਟਾ ਕਰੀਏ ਉਹਦੇ ਚੱਕਰ ਜੀ
ਠੀਕ ਹੈ
ਮੈਨੂੰ ਲੱਗਦਾ ਕਰਨਗੇ ਨਹੀਂ ਜੇ ਤਾਂ ਬਾਹਰੀਆਂ ਕਰਦੇ ਆ
ਨਹੀਂ
ਲਤਾ ਜੀ ਫਿਰ ਬ੍ਰੇਕ ਤੋਂ ਬਾਅਦ ਆਪਾਂ ਅਗਲੇ ਸਰੋਤਿਆਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਤੇ ਗੀਤ ਦੀ ਜਿਹੜੀ ਫਰਮਾਇਸ਼ ਇੰਦਰ ਭਾਜੀ ਨੇ ਕੀਤੀ ਸੀ ਬੰਦ ਪਿਆ ਦਰਵਾਜ਼ਾ ਹੁਣ ਫਾਟਕ ਕੋਟਕਪੂਰੇ ਦਾ ਇਹ ਜ਼ਰੂਰ ਸੁਣਾ ਦਿਓ ਤੇ ਜਿਹੜੀ ਉਹਨਾਂ ਨੇ ਕੌਫੀ ਭੇਜੀ ਆ ਤੇ ਉਹ ਅਸੀਂ ਆਪਣੀ ਆਪਣੀ ਤਾਜ਼ੀ ਕੌਫੀ ਪੀ ਲਓ ਮੈਨੂੰ ਲੱਗਦਾ ਕੋਲਡ ਕੌਫੀ ਭੇਜੀ ਉਹਨਾਂ ਨੇ ਆਈਸਕ੍ਰੀਮ ਪਾ ਕੇ ਸਾਡਾ ਤਕੀ ਗਲਾ ਨੀ ਕੰਮ ਕਰਦਾ ਸਾਨੂੰ
ਥੋੜੀ ਥੋੜੀ
ਠੰਡੀ ਕੌਫੀ ਠੰਡੀ ਤਾਂ ਏਦਾਂ ਦੀ ਹੁੰਦੀ ਆ ਦੇਖੋ ਕਿੰਨੀ ਵਧੀਆ ਅਸੀਂ ਤੇ ਗਰਮੀ ਪੀਤੀ ਠੰਡੀ ਹੋ ਜਾਵੇ ਤੁਸੀਂ ਫਿਰ ਤੱਤੀ ਕਰਾ ਦੇ ਦੀ ਹੁਣ ਪਤਾ ਲੱਗਾ ਇਹ ਚ ਬਰਫ ਵੀ ਪੈ ਜਾਂਦੀ ਤੁਹਾਨੂੰ ਸਾਹਿਬ ਹੁਣ ਆਪਾਂ ਜਦੋਂ ਠੰਡੀ ਹੋ ਜਾ ਨਾ ਵੋਟੀਆਂ ਨਾਲ ਲੜਿਆ ਨੀ ਕਰਨਾ ਉਹਨਾਂ ਨੂੰ ਕਿਹੜਾ ਇਹ ਚ ਹੁਣ ਬਰਫ ਪਾ ਲਿਆ ਬਹੁਤ ਚੰਗੀਆਂ ਗੱਲਾਂ ਤੇ ਬਹੁਤ ਸੋਹਣੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਜੀ ਅੱਜ ਰੇਡੀਓ ਦੇ ਉੱਤੇ ਬਹੁਤ ਸ਼ੁਕਰੀਆ ਧੰਨਵਾਦ ਵੀ ਕਰਦੇ ਸੰਧੂ ਸਾਹਿਬ ਦਾ ਤੇ ਉਹਨਾਂ ਨੇ ਜਿਹੜੇ ਪੁਰਾਣੇ ਸਾਨੂੰ ਇੰਨੀਆਂ ਗੱਲਾਂ ਸਮਝਾਈਆਂ ਬਹੁਤੇ ਸਾਡੇ ਮੇਰੀ ਉਮਰ ਦੇ ਜਿਹੜੇ ਵੀ ਨੌਜਵਾਨ ਉਹਨਾਂ ਨੂੰ ਨਹੀਂ ਸੀ ਪਤਾ ਕਿ ਏਦਾਂ ਚੁੱਲ੍ਹੇ ਤੇ ਵੀ ਟੈਕਸ ਸੀ ਜਾਂ ਜ਼ਮੀਨਾਂ ਤੇ ਵੀ ਟੈਕਸ ਸੀ ਪਤਾ ਕਿਉਂਕਿ ਅਸੀਂ ਜਦੋਂ ਦੇ ਪਲੇ ਆ ਉਦੋਂ ਦੇ ਤੇ ਅਸੀਂ ਉਹ ਚੀਜ਼ਾਂ ਹੀ ਦੇਖਦੇ ਹਾਂ ਹੋਰ ਵੀ ਗੱਲਾਂ ਬਾਤਾਂ ਸੁਣਾਉਣੀਆਂ ਬ੍ਰੇਕ ਤੋਂ ਬਾਅਦ ਅੱਜ ਆਪਾਂ ਸੁਣਦੇ ਫਿਰ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਪੰਜਾਬੀ
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਤੂਤਾਂ ਵਾਲਾ ਖੂਹ ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ ਬਲਵੰਤ ਗਾਰਗੀ ਦਾ ਹੁਸੈਨ ਚਿਹਰੇ ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ
ਉਹ ਚੰਗਾ ਭਰਾਵਾ ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾਦਾ ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ ਆ
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ ਅਮਨਦੀਪ ਹਸਪੀਟਲ ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ ਕੰਟੈਕਟ ਅਸ ਔਨ 7527064016 ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.drawtarsingh.com
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਹਰਮਨ ਰੇਡੀਓ ਜਲਦ ਹਾਜ਼ਰ ਹੁੰਦਾ ਹੈ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦਾ ਖੂਬਸੂਰਤ ਕਾਫਲਾ ਸ਼ਾਮਲ ਹੋਣ ਲਈ ਮੇਲ ਕਰੋ ਰਿਕੁਐਸਟ @harmanradio.com ਤੇ
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ। ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323 0288-859-0377 ਤੇ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ, ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਓ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ BG ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਇਹ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ BG ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਰ ਵੈਬਸਾਈਟ ਆਲਸੋ www.drawtarsingh.com।
ਗੱਲ ਇਹ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਤਾਂ ਮੈਂ ਤਾਂ ਬਥੇਰੀਆਂ ਮੱਸਿਆ, ਪੰਚਮੀਆਂ, ਮੇਲੇ ਵੇਖੇ ਨੇ। ਹੁਣ ਮੈਂ ਆਪ ਪਿਓ ਬਣ ਗਿਆ। ਆਸਟ੍ਰੇਲੀਆ ਰਹਿੰਦੇ ਇੰਨੇ ਰੁਝੇਵਿਆਂ 'ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ। ਉੱਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ। ਬਾਪੂ ਸਾਡਾ ਤਾਂ ਮੌਜੀ ਠਾਕਰ ਸੀ, ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ। ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਪੁੰਨ ਵੀ। ਆਪਣਿਆਂ 'ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ। ਸੰਧੂ ਬੱਸ ਲਾਈਨਸ, ਆਸਟ੍ਰੇਲੀਆ 'ਚ ਇਹੋ ਜਿਹੀ ਸਰਵਿਸ ਹੈ।
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au। ਫਾਰ ਮੋਰ ਇਨਫੋ 0424-115-551। ਯੂ ਕੈਨ ਈਮੇਲ ਅਸ info@sandhubuslines.com.au।
ਪਰੋਸੇ ਦਾ ਨਾਮ ਸੰਧੂ ਬੱਸ ਲਾਈਨਸ।
ਸੀਡੀ ਬੈਚਸ ਨਾਲ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ,
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412292308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412292308।
You are listening Harman Radio Australia, truly yours. For more information, visit our website harmanradio.com.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਲੜਕੇ ਨੀ ਤੂੰ ਲੜਕੇ ਨੀ, ਤੂੰ ਕਾਤੋਂ ਗੱਡੀ ਚੜ ਗਈ ਨੀ, ਬੂਹੇ ਨੂੰ ਜਿੰਦਰਾ ਜੜ ਗਈ ਨੀ, ਕਿੰਨਾ ਗੁੱਸਾ ਕਰ ਬੈਠੀ ਵੱਖੀ ਵਿੱਚ ਵੱਜੇ ਹੂਰੇ ਦਾ, ਹੁਣ ਬੰਦ ਪਿਆ ਦਰਵਾਜ਼ਾ, ਹੁਣ ਬੰਦ ਪਿਆ ਦਰਵਾਜ਼ਾ, ਜਿਉਂ ਫਾਟਕ ਕੋਟਕ ਪੂਰੇ ਦਾ, ਹੁਣ ਬੰਦ ਪਿਆ ਦਰਵਾਜ਼ਾ, ਜਿਉਂ ਫਾਟਕ ਕੋਟਕ ਪੂਰੇ ਦਾ। ਕਲੰਦਰ ਵਸੇ ਨੀ, ਘੜਿਓਂ ਪਾਣੀ ਨਸੇ ਨੀ, ਹੁਣ ਤੈਨੂੰ ਕਿਹੜਾ ਦੱਸੇ ਨੀ, ਮੈਂ ਕਿੰਨਾ ਦੁੱਖ ਮਨਾਇਆ ਸੀ ਕਰਨਾਥ ਜਲੇਬੀ ਜੂੜੇ ਦਾ, ਹੁਣ ਬੰਦ ਪਿਆ ਦਰਵਾਜ਼ਾ, ਹੁਣ ਬੰਦ ਪਿਆ ਦਰਵਾਜ਼ਾ, ਜਿਉਂ ਫਾਟਕ ਕੋਟਕ ਪੂਰੇ ਦਾ, ਹੁਣ ਬੰਦ ਪਿਆ ਦਰਵਾਜ਼ਾ, ਜਿਉਂ ਫਾਟਕ ਕੋਟਕ ਪੂਰੇ ਦਾ। ਦਰਵਾਜ਼ਾ
ਪਿਆ ਜੋ ਫਾਟਕ ਕੋਟਕ ਪੂਰੇ ਦਾ ਹੁਣ ਬੰਦ ਪਿਆ ਦਰਵਾਜ਼ਾ ਜੋ ਫਾਟਕ ਕੋਟਕ ਪੂਰੇ ਦਾ
ਵਾਹ ਬਾਈ ਵਾਹ ਜੇ ਬੰਦ ਪਿਆ ਦਰਵਾਜ਼ਾ ਤੇ ਫਾਟਕ ਕੋਟਕਪੂਰੇ ਦਾ ਤੇ ਕੋਟਕਪੂਰੇ ਦਾ ਫਾਟਕ ਸਾਹਿਬ ਆਪਾਂ ਦੇਖਦੇ ਹਾਂ ਤੇ ਬਹੁਤਾ ਬੰਦ ਹੀ ਰਹਿੰਦਾ। ਇੱਕ ਵਾਰੀ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਮੈਂ ਬੜਾ ਹੈਰਾਨ ਹੋਇਆ ਉਹਦਾ ਵਾਕਿਆ ਬੰਦ ਬੜੀ ਛੇਤੀ ਹੁੰਦਾ ਹਲੇ ਲੰਘਣ ਹੀ ਲੱਗੇ। ਉਹ ਕਹਿੰਦਾ ਨੰਘ ਜੋ ਨਹੀਂ ਤੇ ਬੰਦ ਨੀ ਕਰ ਦੋਗੇ।
ਬੰਦ ਫਾਟਕ ਦੇ ਫਾਇਦੇ ਵੀ ਬਹੁਤ ਹੁੰਦੇ ਆ।
ਹਾਂ ਹਾਂ
ਇਹ ਕਹਿੰਦੇ ਹੁੰਦੇ ਵੀ ਨਾ ਚੋਰ ਲੱਗੇ ਤੇ ਨਾ ਕੁੱਤਾ ਪੌਂਕੇ।
ਹਾਂ ਗੱਲ ਵਿਚੋਂ ਆ ਨਾ ਫਿਰ ਇਹ ਆਵੇ ਦੇਖੋ ਜਿਦਾਂ ਹੁਣ ਗੁੱਡੀ ਕਹਿੰਦੀ ਵੀ ਅਸੀਂ ਫਾਟਕ ਬੰਦ ਵੀ ਨੀ ਕਰਦੇ ਕਰਦਾ ਤਾਂ ਵੀ ਚੋਰ ਡਾਕੂ ਆਉਂਦੇ ਨੇ ਇਥੇ ਤਾਂ ਬੰਦ ਦਾ ਵੀ ਤੋੜ ਕੇ ਲੰਘ ਜਾਂਦੇ ਆ।
ਮੈਨੂੰ ਲੱਗਦਾ ਚੋਰ ਉੱਥੇ ਆਉਂਦੇ ਜਿਆਦਾ ਜਿੱਥੇ ਫਾਲਤੂ ਮਾਲ ਜਿਆਦਾ ਹੋਵੇ।
ਸਾਡੇ ਕੋਲ ਤਾਂ ਪੂਰਾ ਪੂਰਾ ਹੀ ਸਾਡੇ ਕੋਲ ਆ ਸਕਦੇ ਨੇ ਪੂਰਾ ਸਾਰਿਆਂ ਦੇ ਤਾਇਆ ਵੈਸੇ ਤਾਂ ਪੂਰਾ ਪੂਰਾ ਹੀ ਹੁੰਦਾ। ਅਗਲਾ ਕੋਈ ਕਹਿੰਦਾ ਵੀ ਮੇਰੇ ਤੋਂ ਵੱਧ ਕਹਿ ਦਿੰਦੇ ਕਈ ਬਖਾਵੇ ਲਈ ਸਾਨੂੰ ਸਭ ਕਹਿ ਦਿੰਦੇ ਵੀ ਸਾਡੇ ਕੋਲ ਬਥੇਰਾ ਸਮਾਨ ਪਿਆ। ਉੱਥੇ ਚੋਰ ਦੀ ਅੱਖ ਉੱਥੇ ਹੀ ਹੁੰਦੀ ਆ।
ਬਿਲਕੁਲ ਬਾਰਿਸ਼ਾ ਛਪਾਈਏ ਜੱਗ ਕੋਲੋਂ ਭਾਵੇਂ ਆਪਣਾ ਛਪਾ ਕੇ ਰੱਖੋ
ਦਿਖਾਵਾਂਗੇ ਤੇ ਕੰਮ ਖਰਾਬ ਹੋ। ਤਾਇਆ ਜੀ ਜਸਪਾਲ ਸਿੰਘ ਜੈਨਪੁਰੀ ਭਾਜੀ ਵੀ ਆਪਣੇ ਨਾਲ ਪਹੁੰਚੇ ਹੋਏ ਨੇ ਕਹਿੰਦੇ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਇਆ ਜੀ ਸੰਧੂ ਸਾਹਿਬ ਮੰਦੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੈਨਪੁਰੀ
ਸਾਹਿਬ ਇਧਰ ਆ ਉਧਰ ਆ
ਜੈਨਪੁਰ ਇਧਰ ਆ ਪਰ ਇਹ ਮਰੀਲੇ ਗਏ ਮਰੀਲੇ ਤੋਂ ਜੀ ਜੈਨਪੁਰ ਆਪਣੇ ਸੁਲਤਾਨਪੁਰ ਲੋਧੀ
ਠੀਕ ਹੈ
ਤੇ ਕਹਿੰਦੇ ਜੀ ਅਲਸੀ ਦੀਆਂ ਪਿੰਨੀਆਂ ਬਣਾ ਲਈਆਂ ਕਿ ਨਹੀਂ ਅਜੇ
ਕਿਆ ਬਾਤ ਆ ਅੱਛਾ
ਅਲਸੀ ਦੀਆਂ ਨਸੀਰ ਫੁੱਟ ਹੋ ਜਾਂਦੀ ਸਾਡੀ ਪਹਿਲਾਂ ਤਾਂ ਅਲਸੀ ਦੀਆਂ
ਬੜੀ ਤੁਸੀਂ ਦੇਖੋ ਪਹਿਲਾਂ ਹੀ ਸੋਚ
ਉਹਨੇ ਸਾਨੂੰ ਸਭ ਪਹਿਲਾਂ ਨਾ ਅਲਸੀ ਦੀਆਂ ਪਿੰਨੀਆਂ ਲੋਕਾਂ ਦੇ ਸੀ ਉਦੋਂ ਲੋਕਾਂ ਚ ਜਾਨ ਅਲਸੀ ਦੀ ਬੜੀ
ਤੁਸੀਂ ਚਾਹੁੰਦੇ ਆ ਭਈ ਕੋਟਕਪੂਰੇ ਦਾ ਫਾਟਕ ਬੰਦੇ
ਅੱਗੇ ਨਾ ਮਿੱਠਾ ਤੇਲ ਖਾਂਦੇ ਹੁੰਦੇ ਸੀ ਲੋਕ ਤੁਸੀਂ ਤੇ ਜਾਣਦੇ ਹੀ ਆ ਇਹ ਨਿਆਣਿਆਂ ਨੂੰ ਪਤਾ ਨੀ ਮਿੱਠਾ ਤੇਲ ਹੈ ਮਿੱਠੇ ਤੇਲ
ਗਰਮੀਆਂ ਨੂੰ ਬਹੁਤ ਔਖਾ ਕਰਦਾ
ਬਹੁਤ ਉਹ ਗਰਮੀਆਂ ਨੂੰ ਤੇ ਜਿਹੜੇ ਬੰਦੇ ਨੇ ਕੰਮ ਕਰਨਾ ਓਨਲੀ ਠੀਕ ਆ ਹੁਣ ਅੱਜ ਕੱਲ ਚਮਚਾ ਦੇ ਦੋ ਮਿੱਠੇ ਤੇਲ ਦਾ ਤੇ ਤੋ ਖਾਦਾ ਨੀ ਜਾਣੇ
ਕੇ ਨੂੰ
ਇਹ ਅਲਸੀ ਦੀਆਂ ਪਿੰਨੀਆਂ ਕੋ ਕਰਮਾ ਵਾਲਾ ਹੀ ਪਚਾਉ ਜੇ ਕੋ ਜਾਨ ਹੋਊ
ਜੀ
ਫੇਰ ਵੀ ਉਹ ਮਾਗ ਚ ਸੈੱਟ ਪੈਂਦੀਆਂ। ਹਾਂ ਅੱਗੋਂ ਪਿਛੋਂ ਤੇ ਇਹ ਥੋੜਾ ਜਿਹਾ ਜਿਆਦਾ ਗਰਮ ਹੁੰਦੀਆਂ ਉਹਦਾ ਕਰਕੇ
ਗਰਮ
ਕਈਆਂ ਦੀਆਂ ਨਸੀਰ ਵੀ ਫੁੱਟ ਆਉਂਦੀ ਹੈ।
ਠੀਕ
ਸਹੀ ਗੱਲ
ਠੀਕ ਆ
ਆ ਬਣਾਉਣੀਆਂ ਹਲੇ ਤਾਂ ਬਣਾਇਆ ਨੀ ਹਲੇ ਤਾਂ ਬੇਸਣ ਬੁਸਣ ਬਣਾ ਕੇ ਪਏ ਨੇ ਥੋੜਾ ਬਹੁਤਾ ਬੇਸਣ ਅਜੇ ਠੀਕ ਆ। ਯਾਦਾਂ ਸਾਡੀਆਂ ਸਾਡੇ ਭਰਾ ਜੀ ਨੇ ਬੱਚੇ ਸਾਡੇ ਆ ਤੇ ਗੁਰਪ੍ਰੀਤ ਭਾਜੀ ਦਾ ਜਿਹੜਾ ਗੀਤ ਉਹਨਾਂ ਨੇ ਸੁਣਨਾ ਚਾਹਤਾ ਜੀ ਮੈਂ ਲੱਭਦਾ ਰਿਹਾ ਮਲਕੀਤ ਵੀ ਲੱਭਦਾ ਰਿਹਾ ਮਿਲਿਆ ਤੇ ਨਹੀਂ ਪਰ ਉਹਨਾਂ ਨੂੰ ਦੋ ਟੱਪੇ ਅਸੀਂ ਜਰੂਰ ਸੁਣਾ ਸਕਦੇ ਹਾਂ ਦੋ ਟੱਪੇ ਸੁਣਾ ਦੇ ਉਹਨੂੰ ਇੰਨਾ ਹੀ ਬਥੇਰਾ ਤੇ ਦੋ ਚਾਰ ਟੱਪੇ ਸੁਣਾ ਕੇ ਤੇ ਉਹਨਾਂ ਦਾ ਆਪਾਂ ਰਾਂਝਾ ਰਾਜੀ ਕਰ ਲਈਏ ਜਰੂਰ ਭਾਜੀ ਤੁਹਾਨੂੰ ਦੋ ਚਾਰ ਟੱਪੇ ਉਹਨਾਂ ਉਸ ਗੀਤ ਦੇ ਜਰੂਰ ਸੁਣਾ ਦਾਂਗੇ ਤੇ ਪਰ ਪੂਰਾ ਗੀਤ ਅਸੀਂ ਕੋਸ਼ਿਸ਼ ਪੂਰੀ ਤੇ ਲੱਗੇ ਹੋਏ ਆ ਕਿ ਲੱਭ ਜਾਵੇ ਤੇ ਤੁਹਾਨੂੰ ਜਲਦੀ ਤੋਂ ਜਲਦੀ ਉਹਦਾ ਲਿੰਕ ਸੈਂਡ ਜਰੂਰ ਕਰ ਦਈਏ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਡੇ ਵਿੱਚ ਆਪਣੀ ਫਰਮਾਇਸ਼ ਰੱਖੀ ਉਹ ਗੀਤ ਅਸਲ ਦੇ ਵਿੱਚ ਅਗਲਾ ਸੁਣਦਾ ਹੀ ਉਹ ਹੁੰਦਾ ਜਿਹੜਾ ਦਿਲ ਨੂੰ ਲੱਗੇ ਜਿਹੜਾ ਦਿਲ ਨੂੰ ਲੱਗ ਗਿਆ ਹੁਣ ਲੱਭਣ ਨੂੰ ਟਾਈਮ
ਗੀਤ ਉਹ ਸੁਣਦਾ ਜਿਹਦਾ ਦਿਲ ਟੁੱਟਾ ਹੋਇਆ
ਟੁੱਟਾ ਉਦੋਂ ਬਹੁਤ ਸੁਣਦੇ ਉਦੋਂ ਦਿਲ ਟੁੱਟੇ ਨੂੰ ਪਿਆਰੇ ਲੱਗਦੇ ਅੱਜ ਵੀ ਬਹੁਤ ਪਿਆਰੇ ਲੱਗਦੇ ਜਿਦਾਂ ਧਿਆਏ ਬੰਦੇ ਨੂੰ ਠੰਡਾ ਪਾਣੀ ਬਹੁਤ ਵਧੀਆ ਲੱਗਦਾ ਤੇ ਭੁੱਖੇ ਬੰਦੇ ਨੂੰ ਦਾਲ ਚ ਪਾਇਆ ਘਿਓ ਬਹੁਤ ਸਵਾਦ ਲੱਗਦਾ।
ਸਹਿਗਲ ਸਾਹਿਬ ਦਾ ਇੱਕ ਗੀਤ ਸੀਗਾ ਹਮ ਜੀ ਕਰ ਕਿਆ ਕਰੇਂਗੇ ਜਬ ਦਿਲ ਹੀ ਟੁੱਟ ਗਿਆ।
ਆਏ ਹਾਏ ਹਾਏ ਕਮਾਲ ਆ ਕਮਾਲ ਹੈ ਇਹ ਉਦੋਂ ਬੰਦਾ ਜੀ ਲੈਂਦਾ ਬਸ ਤੇ ਇਸ ਕਰਕੇ ਵੀ ਦੁਆਰਾ ਸੱਜਣ ਫੇਰ ਮੁੜਿਆ ਵੇ
ਜੀ
ਠੀਕ ਸੱਜਣ ਸੱਜਣ ਤਾਂ ਗਏ ਕਿੱਥੇ ਮੁੜਦੇ ਨੇ ਮੋੜ ਆਉਂਦੇ ਦੇਖੋ ਸੰਧੂ ਸਾਹਿਬ ਇੱਕ ਚੀਜ਼ ਨੀ ਮੋੜ ਜਿਹੜਾ ਪਿਆਰ ਆ ਨਾ ਤੇ ਕੁਝ ਚੀਜ਼ਾਂ ਕੁਰਬਾਨ ਕਰਨ ਦਾ ਨਾਮ ਹੁੰਦਾ ਜਦੋਂ ਤੁਸੀਂ ਕਿੱਦਾਂ ਜੁੜੀਆਂ ਤੇ ਤੁਹਾਡਾ ਕੀ ਸੀ ਹਿਸਾਬ ਕਿਤਾਬ ਉਹ ਨੀ ਅਗਲਾ ਦੇਖਦਾ ਟੁੱਟੀਆਂ ਤੇ ਕਹਿੰਦੇ ਲੱਗੀਆਂ ਕਿਸੇ ਨਾਲ ਵੇਖੀਆਂ ਟੁੱਟੀਆਂ ਨੀ ਜੱਗ ਦੇਖਿਆ ਦੇਖੀ ਲੱਗੀਆਂ ਨੀ ਕਿਸੇ ਨੇ ਦੇਖੀਆਂ
ਤੇ ਜਿਹੜਾ ਹੋਟਲ ਵੀ ਲੱਗਦੀ ਹੁੰਦੀ ਆ ਅਖੀ ਲੱਗੀ ਜਾ ਰਹੀ ਤਾਂ ਚਗਾਠ ਲਵਾ ਤੀ ਤੇ ਟੁੱਟੀ ਤਾਂ ਚਗਾ ਲੱਗੀ ਜਾ ਰਹੀ ਤਾਂ ਲਵਾ ਤੇ ਤਖਤੇ ਟੁੱਟੀ ਤਾਂ ਚਗਾਠ ਵੱਟ ਲਈ
ਉਹ ਬੈਗਲੇ ਤੋੜ ਲੈ ਤੇ ਕਹਿੰਦੇ ਨੇ ਹੁਣ ਮੋੜ ਮੜਾਈਆਂ ਕਰ ਸੱਜਣਾ ਵੀ ਹੁਣ ਨਹੀਂ ਨਿਭਣੀ
ਜੀ ਜੀ ਜੀ
ਜਦੋਂ ਨਹੀਂ ਨਿਭਦੀ ਨਾ ਮੋੜ ਮੜਾਈਆਂ ਹੋ ਜਾਂਦੀਆਂ ਵੀ ਟੂਮ ਛਾਲਾ ਜਿਹੜਾ ਤੈਨੂੰ ਦਿੱਤਾ ਤੂੰ ਦੇ ਦੇ ਜਿਹੜੀ ਤੂੰ ਗੜੀ ਗੜੀ ਗਾਨੀ ਦਿੱਤੀ ਹੈ ਤੇ ਉਹ ਮੇਰੇ ਤੋਂ ਲੈ ਜਾ। ਪਰ ਮੈਂ ਕੀ ਕਹਿਣਾ ਵੀ ਰਿਸ਼ਤਾ ਟੁੱਟਣ ਤੋਂ ਬਾਅਦ ਹੀ ਪਤਾ ਲੱਗਦਾ ਵੀ ਇਹ ਕਿੰਨਾ ਕੁ ਸੱਚਾ ਸੀ। ਟੁੱਟਣ ਤੋਂ ਬਾਅਦ ਜਿਹੜਾ ਬੰਦਾ ਕੋਈ ਆਸਾਨ ਗਿਣਾਵੇ ਨਾ, ਹੁਣ ਅੱਜ ਕੱਲ ਤੇ ਨਾਲ ਹੀ ਕਹਿੰਦੇ ਤੂੰ ਕੱਲੀ ਬਹਿ ਕੇ ਸੋਚੀ ਨੀ ਕੀ ਨੀ ਕੀਤਾ ਤੇਰੇ ਲਈ, ਉਹ ਤਾਂ ਸਮਝ ਲੋ ਵੀ ਆਸਾਨ ਮੰਨ ਲਓ ਮੈਂ ਤੁਹਾਡੇ ਤੇ ਕੋਈ ਆਸਾਨ ਕੀਤਾ ਤੇ ਮੈਂ ਤੁਹਾਨੂੰ ਸੁਣਾ ਤਾ, ਮੈਨੂੰ ਲੱਗਦਾ ਅਹਿਸਾਨ ਖਤਮ ਹੀ ਹੋ ਗਿਆ, ਉੱਥੇ ਹੀ ਖਤਮ ਹੋ ਗਿਆ ਜਦੋਂ ਆਪਾਂ ਕਹਿ ਦਿੱਤਾ ਸਾਨੂੰ ਸਭ ਮੈਂ ਤੁਹਾਡੇ ਲਈ ਵਿਆਹ ਕੀਤਾ।
ਇਹਨਾਂ ਨੇ ਕੀਤਾ ਉਹਨਾਂ ਦੇ ਤਾਜ ਮਹਿਲ ਬਣਾ ਕੀਤਾ।
ਹਾਂ ਉਹ ਵੀ ਮੈਨੂੰ ਲੱਗਦਾ ਵੀ ਗੱਲ ਬੰਨ ਬਣਾਉਣ ਦੀ ਜਦੋਂ ਆ ਜਾਂਦੀ ਉਹ ਨੀ, ਬੰਨ ਤੋਂ ਬਾਅਦ ਸੁਣਾਉਣ ਦੀ ਗੱਲ ਜਿਹੜੀ ਉਹ ਪੈੜੀ, ਤੇ ਟੁੱਟੇ ਤੋਂ ਬਾਅਦ ਜਿਹੜਾ ਬੰਦਾ ਚੁੱਪ ਕਰ ਗਿਆ ਨਾ, ਤੇ ਜਾਂ ਉਹਨੇ ਫਿਰ ਵੀ ਭਲਾਈ ਕੀਤਾ ਸੱਜਣਾ ਦਾ ਵੀ ਜਾ ਤੂੰ ਖੁਸ਼ ਰਹਿ, ਉਸ ਬੰਦੇ ਨੂੰ ਫਿਰ ਸਾਰੀ
ਗਾਉਂਦੇ ਹੁੰਦੇ ਮੈਨੂੰ ਤਾਂ ਉਹ ਗੱਲ ਯਾਦ ਆ ਗਈ
ਜੀ
ਵੀ ਘੜਾ ਦੇਖਣਾ ਲਿਆ ਟਣਕਾ ਕੇ ਤੇ ਵਕਤੋਂ ਮੈਂ ਖੁੰਝ ਗਈ।
ਆਏ ਹਾਏ ਹਾਏ ਪਹਿਲਾਂ ਹੀ ਕਿਤੇ ਟਣਕਾ ਲੈ ਸੋਹਣੀ ਦਾ ਦੇਖੋ ਕਿੰਨਾ ਸੋਹਣਾ, ਸੋਹਣੀ ਦੀ ਗੱਲ ਤੋਂ ਮੈਨੂੰ ਗੱਲ ਯਾਦ ਆਈ, ਸੋਹਣੀ ਨੇ ਜਦੋਂ ਉਸ ਘੜੇ ਨੂੰ ਗਲਵਕੜੀ ਚ ਲੈ ਲਿਆ, ਉਹਨੇ ਕਿਹਾ ਵੀ ਜਦੋਂ ਹੁਣ ਇਹਨੂੰ ਹੁਣ ਮੈਂ ਪਾ ਹੀ ਲਿਆ ਜਾਂ ਇਹਨੂੰ ਮੈਂ ਹੁਣ ਚੱਕ ਹੀ ਲਿਆ, ਹੁਣ ਚਾਹੇ ਜਾਵਾਂ ਤੇ ਚਾਹੇ ਰਵਾਂ, ਇਹ ਹੁੰਦੀਆਂ ਯਾਰੀਆਂ, ਇਹ ਹੁੰਦਾ ਪਿਆਰ ਵੀ ਜਦੋਂ ਹੁਣ ਕੱਚੇ ਨਾ ਵੀ ਲੱਗ ਗਈ ਆ ਤਾਂ ਵੀ ਹੁਣ ਪਿੱਛੇ ਨੀ ਮੁੜਨਾ
ਨਿਭਾਉਣੀ ਆ।
ਤੇ ਕਈ ਕਹਿੰਦੇ ਵੀ ਕੱਚੇ ਨਾ ਲੱਗ ਗਈ ਹੁਣ ਛੱਡੋ ਜੀ ਇਹ ਬੰਦਾ ਹੀ ਕੱਚਾ, ਉਹਨੇ ਕਿਹਾ ਵੀ ਕੱਚਾ ਵਾ ਤੇ ਕੱਚਾ ਨੀ ਤੇ ਉਹ ਵੀ ਤੇ ਆ ਹੀ ਸਕਦੀ,
ਦੁਨੀਆਂ ਜਾਣ ਦੀ ਘੜਾ ਸੀ ਸੋਹਣੀ ਦਾ ਪਿਆਰ ਤਾਂ
ਪੱਕਾ ਸੀ। ਉਹ ਜਿੱਦਾਂ ਉਹਨੇ ਕਿਹਾ ਵੀ ਤੂੰ ਇਹ ਤੇਰਾ ਪਿਆਰ ਪੱਕਾ, ਉਹ ਕਹਿੰਦੇ ਵੀ ਤੂੰ ਕੱਚਾ ਤੇ ਮੇਰਾ ਪਿਆਰ ਪੱਕਾ, ਮੈਂ ਵਾਅਦਾ ਪੱਕਾ ਕਰ ਬੈਠੀ ਤੂੰ ਕੱਚਾ ਕੱਢਿਆ। ਉਹ ਕਹਿੰਦਾ ਆਪਾਂ ਦੋਵਾਂ ਰੁੜ ਜਾਣਾ ਤੇ ਵੇਲਾ ਘੜੀ ਦਾ ਘੜੀ ਤੇ ਜਾ ਮੁੜ ਜਾ ਤੂੰ ਸੋਹਣੀਏ, ਵੀ ਇਹ ਤੂੰ ਵੀ ਰੁੜ ਜਾਣਾ ਤੇ ਮੈਂ ਵੀ ਖੁਰ ਜਾਣਾ ਤੇ ਆਪਣਾ ਦੋਵਾਂ ਦਾ ਹੀ ਕੰਮ ਹੋ ਜਾਣਾ ਇਹ ਇਸ਼ਕ ਦੇ ਵਿੱਚ ਨਾ ਤੂੰ ਜੀ ਅਧਿਕਾਰ। ਉਹ ਕਹਿੰਦੀ ਵੀ ਮੈਂ ਵਾਅਦਾ ਹੀ ਪੱਕਾ ਕਰ ਬੈਠੀ ਤੂੰ ਕੱਚਾ ਹੋਏਗਾ ਲੱਖ ਹੋਏਗਾ, ਤੇ ਉਹ ਮੈਂ ਪੱਕੇ ਵਾਅਦੇ ਨੂੰ ਕੱਚਾ ਨੀ ਸਾਬਤ ਹੋਣ ਦੇਣਾ, ਤੇਰੀ ਫਿਤਰਤ ਦਾ ਕੱਚਾ ਤੂੰ ਖੁਰ ਜਾਣਾ ਤੇ ਮੇਰੀ ਫਿਤਰਤ ਨੀ, ਇਹ ਮੈਂ ਆਪਣੀ ਨੀ ਛੱਡ ਸਕਦੀ।
ਇਹ ਸਾਡੀ ਨੌਜਵਾਨ ਪੀੜੀ ਨੂੰ ਪ੍ਰੇਰਣਾ ਲੈਣੀ
ਚਾਹੀਦੀ
ਆ। ਬਾਕੀ ਤਰੇੜਾਂ ਆ ਰਹੀਆਂ
ਜੀ, ਦੇਖੋ ਜੀ ਗੱਲ ਆ ਕੇ ਕੋਈ ਵੀ ਜਿਹੜੀ ਦਾਸਤਾਂ ਤੁਸੀਂ ਦੇਖ ਲਓ ਉਹ ਨਿਭੀ ਆ ਜਿਹਨਾਂ ਜਿਹੜੇ ਕਰਾਰਾਂ ਦੇ ਪੱਕੇ ਰਹਿ
ਜੀ,
ਚਾਹੇ ਉਹ ਸੂਰਵੀਰ ਯੋਧੇ ਹੋਣ, ਚਾਹੇ ਉਹ ਪਿਆਰ ਮੁਹੱਬਤ ਕਰਨ ਵਾਲੇ ਪਿਆਰ ਦੇ ਪੰਛੀ ਹੋਣ, ਚਾਹੇ ਉਹ ਕੋਈ ਵੀ ਇਤਿਹਾਸ ਦੇ ਵਿੱਚ ਜਿਹਨਾਂ ਦੀਆਂ ਯਾਦਾਂ ਸਾਂਭੀਆਂ, ਉਹ ਜਿਹੜੇ ਆਪਣੇ ਵਾਅਦਿਆਂ ਤੇ ਖਰੇ ਉਤਰੇ, ਜਿਨ੍ਹਾਂ ਨੇ ਮੁੜ ਨਿਭਾਇਆ, ਉਹਨਾਂ ਪਿੱਛੇ ਨੀ ਹਟੇ,
ਪਿੱਛੇ
ਕਿਉਂਕਿ ਉਹ ਹੈ ਹੀ ਸਹੀ ਰਾਹ ਤੇ ਸੀ। ਪਿੱਛੇ ਉਸ ਬੰਦੇ ਨੂੰ ਹਟ ਜਾਣਾ ਚਾਹੀਦਾ ਜਿਹਨੇ ਰਾਹ ਗਲਤ ਚੁਣ ਲਿਆ। ਹੁਣ ਆਪਾਂ ਇਹ ਨੀ ਕਹਿ ਸਕਦੇ ਗਲਤ ਵਾਲੇ ਨੂੰ ਵੀ ਗਾਂਹ ਹੀ ਤੁਰੇ ਜਾਓ, ਉਹ ਜਿਹੜਾ ਜਿਹੜਾ ਰਾਹ ਹੀ ਗਲਤ ਪੈ ਗਿਆ ਉਹਨੂੰ ਗਾਂਹ ਹੱਲਾ ਸ਼ੇਰੀ ਦੇਵਾਂਗੇ ਉਹ ਤਾਂ ਫਿਰ ਖਤਮ ਹੀ ਹੋਊ,
ਉਹ ਇੱਕ ਕੌਲੀ ਤੇ ਦੂਜੀ ਪੈ ਗਈ ਸੀ
ਰਾਹ ਫੇਰ ਪਤਾ ਲੱਗਦਾ। ਤੇ ਵਾਕਿਆ ਵੀ ਮੈਨੂੰ ਉਮੀਦ ਆ ਕਿ ਨਿਆਣਿਆਂ ਨੇ ਸੰਧੂ ਸਾਹਿਬ ਦੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਿਆ, ਤੇ ਸੰਧੂ ਸਾਹਿਬ ਤੁਸੀਂ ਇਦਾਂ ਵਿੱਚ ਵਿੱਚ ਸਮਾਂ ਕੱਢਿਆ ਕਰੋ ਤਾਂ ਕਿ ਕੋਈ ਚਰਚਾ ਚੰਗੇ ਵੀ ਚੱਲਦੀ ਰਹੇ, ਅਸੀਂ ਤੇ ਆਪਦੇ ਟੋਲੇ ਦੀਆਂ ਲਾਉਂਦੇ ਰਹਿੰਦੇ ਆ ਤੇ ਕੋਈ ਸਾਰਥਕ ਗੱਲ ਫੇਰ ਚੱਲਦੀ ਆ। ਜਦੋਂ ਕੋਈ ਸਿਆਣੀ ਗੱਲ ਕੋਈ ਬੰਦਾ ਤੋਰ ਲੈਂਦਾ ਫੇਰ ਉਹਦੇ ਵਿੱਚ ਦੋ ਸ਼ਬਦ ਬੋਲੇ ਜਾਂਦੇ, ਤੇ ਉਹ ਨਿਆਣੇ ਇਸ ਗੱਲ ਦਾ ਬਹੁਤ ਖੁਸ਼ੀ ਮਨਾਉਂਦੇ ਕਿ ਕੋਈ ਬਜ਼ੁਰਗ ਸਿਆਣੇ ਸਾਨੂੰ ਕੋਈ ਮਤ ਦੇ ਰਹੇ, ਕਿਉਂਕਿ ਅੱਜ ਦੇ ਹਾਲ ਸਮਾਂ ਇਹ ਆ ਵੀ ਉਹ ਵਿਚਾਰੇ ਸੱਥਾਂ ਚ ਬਹਿ ਨੀ ਸਕਦੇ, ਤੇ ਦਾਦਾ ਦਾਦੀ ਵਿਚਾਰੇ ਹੁਣ ਇੰਨਾ ਉਹਨਾਂ ਕਿਉਂ ਕੰਮਾਂ ਕਰਾਂ ਤੇ ਉਹਨਾਂ ਤੋਂ ਬਹਿ ਬਹਿ ਕੇ ਕਹਾਣੀਆਂ ਬਾਤਾਂ ਤੋਂ ਸੁਣ ਨੀ ਸਕਦੇ
ਜੀ।
ਆ ਹੀ ਆਪਣੇ ਕੋਲ ਸਮਾਂ ਬਈ ਜਿਹੜਾ ਉਹਨਾਂ ਨੂੰ ਰੇਡੂਏ ਤੇ ਚਾਰ ਗੱਲਾਂ ਸੁਣਾ ਦੇ ਜੀ।
ਠੀਕ
ਵਾਕਿਆ ਤਾਂ ਜੀ, ਤੇ ਮੈਨੂੰ ਲੱਗਦਾ ਵੀ ਹੁਣ ਆਪਣਾ ਸਮਾਂ ਵੀ ਲਗਭਗ ਹੋ ਹੀ ਗਿਆ ਜਾਣ ਵਾਲਾ ਜੀ। ਵਾਕਿਆ ਤਾਂ ਜੀ ਹੋ ਗਿਆ ਜੀ, ਤੇ ਨਿਆਣਿਆਂ ਨੂੰ ਗਾਣੇ ਕੱਪੜੇ ਸੁਣਾ ਕੇ ਜਾਈ ਤੇ ਕੱਲ ਨੂੰ ਫਿਰ ਅਸੀਂ ਫਿਰ ਸਾਂਝਾ ਪਾਵਾਂਗੇ ਪਿਆਰ ਦੀਆਂ, ਤੇ ਤੁਸੀਂ ਇੰਨੀ ਕੀ ਸਾਡੀ ਹਾਜ਼ਰੀ ਕਬੂਲ ਕਰਿਓ। ਤੇ ਬਾਕੀ ਕਹਿੰਦੇ ਵੀ ਸੁਣਨਾ ਤੇ ਮੰਨਣਾ, ਮੰਨਣ ਦੇ ਨਾਲ ਕੰਮ ਬਣਨਾ, ਸੁਣਨ ਨਾਲ ਚੰਗੀ ਜੇ ਲੱਗੇ ਚੀਜ਼ ਤੇ ਉਹ ਠੀਕ ਚੰਗੀ ਰਹਿ ਜਾਂਦੀ ਆ, ਪਰ ਮੰਨਣ ਦੇ ਨਾਲ ਮੈਨੂੰ ਲੱਗਦਾ ਵੀ ਫਿਰ ਬਦਲਾਅ ਫੇਰ ਆਉਂਦੇ ਨੇ, ਤੇ ਬਦਲਾਅ ਜ਼ਿੰਦਗੀ ਚ ਸੰਧੂ ਸਾਹਿਬ ਕਹਿੰਦੇ ਆ ਹੋਣਾ ਬਹੁਤ ਜ਼ਰੂਰੀ, ਬਹੁਤ ਜ਼ਰੂਰੀ ਆ। ਬੰਦਾ ਜੇ ਟਸ ਤੋਂ ਮਸ ਨੀ ਨਾ ਹੁੰਦਾ, ਉਹ ਕਹਿੰਦੇ ਵੀ ਜਿੱਦਾਂ ਜਿਹੜਾ ਰੁੱਖ ਤੂਫਾਨਾਂ ਦੇ ਵਿੱਚ ਆਕੜੀਏ ਖੜ ਜਾਏ ਉਹਨੂੰ ਤੂਫਾਨ ਉਹ ਮਾਰ ਦੇ।
ਬਿਲਕੁਲ, ਨਾਲੇ ਪੜ੍ਹੇ ਲਿਖੇ ਲੋਕ ਕਹਿੰਦੇ ਚੇਂਜ ਇਜ਼ ਦੀ ਲਾਅ ਆਫ ਨੇਚਰ, ਤਬਦੀਲੀ ਕੁਦਰਤ ਦਾ ਕਾਨੂੰਨ
ਨਿਯਮ ਨਿਯਮੀ ਤਬਦੀਲੀ ਹੁੰਦੀ ਰਹੇ ਇਹ ਅਸੀਂ ਕਰਦੇ ਗੱਲ ਲਾਤਾ ਜੀ ਸੰਦੀਪ ਸੰਘੇੜਾ ਸਾਹਿਬ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤਾਇਆ ਜੀ ਸੰਧੂ ਸਾਹਿਬ ਤੇ ਕਹਿੰਦੇ ਬਹੁਤ ਸਾਰਾ ਲਵ ਯੂ ਪਿਆਰ ਆ ਜੀ ਇਹ ਮੁੰਡਾ ਕਲਾਕਾਰ ਆ ਤੇ ਇਹ ਢੋਲਕੀਆਂ ਛਾਣੇ ਚੰਗੀਆਂ ਹੀ ਆਣਦਾ ਬਜਾਪ ਜੋ ਲੈਂਦਾ ਗਾਣੀ ਕੱਪੜੇ ਇਹ ਕੈਸਟਾਂ ਗੁਸਟਾਂ ਕੱਢਣ ਨੂੰ ਫਿਰਦਾ ਇੱਕ ਦੋ ਇਹਨਾਂ ਨੇ ਕੱਢੀਆਂ ਵੀ ਆ ਇਹ ਆਪਣੇ ਇੱਥੇ ਨਹੀਂ ਚੰਗੇ ਗਾਣੇ ਗਾਉਂਦੇ ਹਥਿਆਰਾਂ ਵਾਲਿਆਂ ਨੂੰ ਪਹਿਲਾਂ ਬਥੇਰੇ ਆ
ਠੀਕ ਹੈ ਠੀਕ ਹੈ
ਇਹ ਤਾਂ ਜੀ ਬਿਲਗੇ ਤੋਂ ਹੀ ਨੇ ਹਾਂ ਇਹ ਬਿਲਗੇ ਆਪਣੇ ਇੱਥੇ ਆਪਣੇ ਇੱਥੇ ਆਇਆ ਹੋਇਆ ਆਸਟ੍ਰੇਲੀਆ ਅਮਰੀਕਾ ਕੈਨੇਡਾ ਘੁੰਮ ਕੇ ਇੱਥੇ ਆ
ਅੱਛਾ
ਜੀ ਮੇਰਾ ਦਿਲ ਹੀ ਬੜਾ ਲਾਦਾ ਮੈਂ ਕਿਹਾ ਸਾਨੂੰ ਆਪਦਾ ਪਾਸਪੋਰਟ ਦੇ ਦੇ ਅਸੀਂ ਉਧਰ ਲਾ ਲੈਣੀ ਥੋੜਾ ਜਿਹਾ ਜ਼ਿਆਦਾ
ਕਿਆ ਬਾਤ ਹੈ ਤੂੰ ਇੱਥੇ ਲਾ ਲਾ ਜਾ
ਅਸੀਂ ਚਾਰ ਪੈਸੇ ਕਮਾ ਲਈਏ ਤੂੰ ਇਧਰ ਪਿਆਰ ਕਮਾ ਲਾ ਅਸੀਂ ਪਿਆਰ ਹੀ ਕਮਾਇਆ ਤੇ ਰੁਪਈਏ ਕਮਾਉਣ ਦਾ ਸਾਨੂੰ ਸਮਾਂ ਹੀ ਨੀ ਮਿਲਿਆ ਆਇਆ ਪਿਆਰ ਹੀ ਕੰਮ ਜਾਣਾ ਉੱਪਰ ਕਹਿੰਦੇ ਉੱਤੇ ਪਿਆਰ ਹੀ ਜਾਂਦਾ ਅੱਛਾ ਉਹ ਕਾਕੇ ਦਾ ਗਾਣਾ ਸੁਣਾ ਦੇ ਲੋ ਗੁਰਪ੍ਰੀਤ ਭਾਜੀ ਤੁਹਾਡੇ ਲਈ ਥੋੜਾ ਜਿਹਾ ਦੋ ਟੱਪੇ ਆਪਾਂ ਜਰੂਰ ਸੁਣਾ ਰਹੇ ਤੇ ਇਹਦੇ ਨਾਲ ਹੀ ਹੁਣ ਇਜਾਜ਼ਤ ਲੈਣੇ ਸੰਧੂ ਸਾਹਿਬ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੇ ਬਹੁਤ ਬਹੁਤ ਧੰਨਵਾਦ
ਸ਼ੁਕਰੀਆ ਜੀ ਜਿਨ੍ਹਾਂ ਨੇ ਆਪਣਾ ਪ੍ਰੋਗਰਾਮ ਦੇਖਿਆ ਉਹਨਾਂ ਦਾ ਵੀ
ਬਹੁਤ ਬਹੁਤ ਧੰਨਵਾਦ ਜੀ ਕੱਲ ਨੂੰ ਫਿਰ ਮਿਲਦੇ ਹਾਂ ਲੈ ਵੀ ਕਾਕੇ ਦਾ ਗੀਤ ਸੁਣਾ ਦੇ ਪੁੱਤ ਲੋ ਤਾਂ ਦੋ ਸ਼ਬਦ
ਨਾ ਨਾ ਵੇ ਇਹ ਨਾ ਕਹਿਵੇ ਮੇਰੇ ਇਮਤਿਹਾਨ ਨਾ ਲੈਵੇ ਖੁਸ਼ੀਆਂ ਵਿੱਚ ਲੈ ਆਇਆ ਦੁੱਖਾਂ ਤੋਂ ਬੋਝ ਲਿਆ ਖੁਸ਼ੀਆਂ ਵਿੱਚ ਲੈ ਆਇਆ ਦੁੱਖਾਂ ਤੋਂ ਬੋਝ ਲਿਆ ਤੇਰੇ ਬਿਨ ਸਜਣਾ ਮੈਂ ਜੀਉਂ ਤੂੰ ਕਿੱਦਾਂ ਸੋਚ ਲਿਆ ਤੇਰੇ ਬਿਨ ਸੱਜਣਾ ਮੈਂ ਜੀਲੂ ਤੂੰ ਕਿੱਦਾਂ ਸੋਚ ਲਿਆ ਹੋ ਤੇਰੇ ਨਾਂ ਸਾਂਝੇ ਨੇ ਮੇਰੇ ਚਾ ਸੱਜਣਾ ਤੂੰ ਜੇ ਨਾ ਮਿਲਿਆ ਰੁਕ ਜਾਣੇ ਸਾ ਸੱਜਣਾ ਹੋ ਤੇਰੇ ਨਾਂ ਸਾਂਝੇ ਨੇ ਮੇਰੇ ਚਾ ਸੱਜਣਾ ਤੂੰ ਜੇ ਨਾ ਰੁਕ ਜਾਣੇ ਸਜਣਾ ਦੁਨੀਆਂ ਦੀ ਪੀੜ ਚ ਖੋ ਜਾਂਦੀ ਬਾ ਫੜ ਕੇ ਰੋਕ ਲਿਆ ਤੇਰੇ ਬਿਨ ਸਜਣਾ ਮੈਂ ਜੀਉਂ ਤੂੰ ਕਿੱਦਾਂ ਸੋਚ ਲਿਆ ਤੇਰੇ ਬਿਨ ਸਜਣਾ ਮੈਂ ਜੀਉਂ ਤੂੰ ਕਿੱਦਾਂ ਸੋਚ ਲਿਆ
ਇਸ ਤੋਂ ਪਹਿਲਾਂ ਕਿ ਸਾਡੇ ਵਜੂਦ ਅਣਚਾਹੇ ਅਣਮਾਣੇ ਤੇ ਅੱਧ ਜੀਵੇ ਪਲਾਂ ਦੇ ਬੋਝ ਹੇਠ ਦੱਬ ਜਾਣ ਕਿਉਂ ਨਾ ਅਸੀਂ ਮੁਸਾਫਿਰਾਂ ਦਰਿਆਵਾਂ ਤੇ ਪੰਛੀਆਂ ਤੋਂ ਜਿਉਣ ਦਾ ਵੱਲ ਸਿੱਖ ਲਈਏ ਅਜਿਹੇ ਚੰਗੇ ਵਿਚਾਰਾਂ ਲਈ ਜੁੜੇ ਰਹੋ ਖੂਬਸੂਰਤ ਆਵਾਜ਼ ਦੀ ਪ੍ਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ
ਆਪਣੇ ਬੱਚਿਆਂ ਨੂੰ ਅਨੁਸ਼ਾਸਨ ਸਾਨੂੰ ਆਪ ਹੀ ਸਿਖਾ ਦੇਣਾ ਚਾਹੀਦਾ ਹੈ, ਨਹੀਂ ਤਾਂ ਸਮਾਜ ਉਹਨਾਂ ਨੂੰ ਇਹ ਅਨੁਸ਼ਾਸਨ ਵੀ ਸਿਖਵਾ ਦੇਗਾ ਅਤੇ ਨਾਲ ਹੀ ਉਹਨਾਂ ਦੀ ਖੁਸ਼ੀ ਨੂੰ ਵੀ ਤਬਾਹ ਕਰੇਗਾ। ਵਿਚਾਰ ਹੂਬਰ ਐਡਗਰ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ। ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿੱਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ No. 1 ਸਕਿੱਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨਸ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ। IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ No. 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 0288590377 ਤੇ।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਇਹ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.drawtarsingh.com।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411 229631, 0411 229631, ਜਾਂ ਵਿਜ਼ਿਟ ਕਰੋ www.healthdrops.com.au।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।